ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ ਸੁਣ ਸਕਦੇ ਹੋ ਹਰਮਨ ਰੇਡੀਓ .com ਤੇ ਐਂਡਰਾਇਡ ਅਤੇ ਆਈਫੋਨ ਐਪਲੀਕੇਸ਼ਨ ਦੇ ਰਾਹੀਂ ਆਈਟਿਊਨ ਐਪਲੀਕੇਸ਼ਨ ਦੇ ਰਾਹੀਂ ਜਾਂ ਕਿਸੇ ਵੀ ਵਾਈਫਾਈ ਸੈੱਟ ਤੇ ਬਿਨਾਂ ਇੰਟਰਨੈਟ ਤੋਂ ਤੁਸੀਂ ਟੈਲੀਫੋਨ ਕਾਲ ਰਾਹੀਂ ਵੀ ਸੁਣ ਸਕਦੇ ਹੋ। ਆਸਟ੍ਰੇਲੀਆ ਦਾ ਨੰਬਰ ਹੈ 02808050606। USA, Canada ਅਤੇ UK ਦੇ ਨੰਬਰ ਵੀ ਉਪਲਬਧ ਨੇ, ਕਾਲ ਕਰਕੇ ਉਸ ਤੇ ਵੀ ਸੁਣ ਸਕਦੇ ਹੋ। ਸਾਰੇ ਨੰਬਰ ਹਰਮਨ ਰੇਡੀਓ ਦੇ ਵੈਬਸਾਈਟ ਤੇ ਉਪਲਬਧ ਹਨ। ਦਿਲ ਵਾਲੀ ਗੱਲ।
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ। ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਦਿਲ ਵਾਲੀ ਗੱਲ ਕੀ ਨੇ ਦੁਨੀਆਂ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ। ਫੇਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਹਰਮਨ ਰੇਡੀਓ ਦੇ ਪ੍ਰੋਗਰਾਮ ਦਿਲ ਵਾਲੀ ਗੱਲ ਦੇ ਵਿੱਚ ਮੈਂ ਤੁਹਾਡਾ ਹੋਸਟ ਅਮਨਦੀਪ ਸਿੰਘ ਸਿੱਧੂ ਹਾਜ਼ਰ ਹਾਂ ਜੀ। ਸਵਾਗਤ ਹੈ ਸਾਰਿਆਂ ਦਾ ਦੇਸ਼ ਵਿਦੇਸ਼ ਤੋਂ ਜਿਹੜੇ ਸਾਡੇ ਨਾਲ ਜੁੜੇ ਹੋਏ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਉਮੀਦ ਅਰਦਾਸ ਕਰਦੇ ਹਾਂ ਕਿ ਤੁਸੀਂ ਚੜ੍ਹਦੀ ਕਲਾ ਚ ਹੋਵੋਗੇ, ਤੰਦਰੁਸਤ ਹੋਵੋਗੇ, ਭਾਣੇ ਦੇ ਵਿੱਚ ਹੋਵੋਗੇ ਤੇ ਆਓ ਫਿਰ ਸਰਬੱਤ ਦਾ ਭਲਾ ਮੰਗੀਏ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਅੱਜ ਦਿਨ ਐਤਵਾਰ ਚੜ੍ਹ ਚੁੱਕਾ ਜੀ। ਆਸਟ੍ਰੇਲੀਆ ਦੇ ਵਿੱਚ 8:02 ਹੋ ਚੁੱਕੇ ਨੇ ਸੁਬਾਹ ਦੇ। ਦਿਨ ਐਤਵਾਰ ਹੈ ਔਰ ਇਹ ਸਮਾਂ ਜਿਹੜਾ ਹੈ ਆਸਟ੍ਰੇਲੀਆ ਦੇ ਈਸਟ ਕੋਸਟ ਦਾ ਹੈ ਤੇ ਆਸਟ੍ਰੇਲੀਆ ਦੇ ਮੱਧ ਦੇ ਵਿੱਚ ਐਡਲੇਡ ਸ਼ਹਿਰ ਆਉਂਦਾ ਹੈ। ਉੱਥੇ 7:32 ਹੋਏ ਨੇ। ਪਰਥ ਪੱਛਮੀ ਆਸਟ੍ਰੇਲੀਆ 6:02 ਹੋਏ ਨੇ। ਭਾਰਤ ਦੇ ਵਿੱਚ ਵੱਡਾ ਤੜਕਾ 3:32 ਹੈ ਔਰ ਲੰਡਨ ਦੇ ਵਿੱਚ ਜਿੱਥੋਂ ਵਰਿੰਦਰ ਹੁਣੀ ਸੁਣ ਰਹੇ ਸੀ ਸਾਨੂੰ, ਪਰ ਹੁਣ ਸੌਂ ਗਏ ਨੇ, ਕਹਿੰਦੇ ਕੱਲ ਨੂੰ ਸੁਣਾਂਗੇ ਪੋਡਕਾਸਟ ਦੇ ਵਿੱਚ। ਉੱਥੇ 11:02 ਅੱਧੀ ਰਾਤ ਹੋਣ ਵਾਲੀ ਹੈ। ਦਿਨ ਸ਼ਨਿਚਰਵਾਰ ਚੱਲ ਰਿਹਾ ਤੇ ਸ਼ਨਿਚਰਵਾਰ ਹੀ ਚੱਲ ਰਿਹਾ ਅਮਰੀਕਾ ਮਹਾਂਦੀਪਾਂ ਦੇ ਵਿੱਚ। ਵੈਨਕੂਵਰ ਤੇ ਸਰੀ ਦੇ ਵਿੱਚ ਤੇ LA ਦੇ ਵਿੱਚ 3:02 ਹੋਏ ਨੇ ਦੁਪਹਿਰ ਦੇ ਔਰ ਸ਼ਾਮ ਪੈ ਗਈ ਹੈ ਨਿਊਯਾਰਕ ਤੇ ਟੋਰੋਂਟੋ ਦੇ ਵਿੱਚ 6:02 ਹੋਏ ਨੇ। ਇਹ ਸੀ ਸਮਾਂ ਸਾਰਨੀ ਵੱਖ ਵੱਖ ਇਲਾਕਿਆਂ ਦੀ, ਵੱਡੇ ਵੱਡੇ ਦੇਸ਼ਾਂ ਦੇ, ਵੱਡੇ ਵੱਡੇ ਸ਼ਹਿਰਾਂ ਦੀ। ਸੋ ਇਸ ਦਾ ਮਕਸਦ ਇਹ ਹੈ ਕਿ ਇੱਕ ਤਰ੍ਹਾਂ ਨਾਲ ਹਾਜ਼ਰੀ ਲੱਗ ਜਾਂਦੀ ਹੈ ਤੇ ਮੌਸਮ ਦੀ ਜਾਣਕਾਰੀ ਵੀ ਅਸੀਂ ਇਸੇ ਤਰ੍ਹਾਂ ਸਾਂਝੀ ਕਰਦੇ ਹਾਂ। ਇਸ ਤੋਂ ਇਲਾਵਾ ਅੱਜ ਪ੍ਰੋਗਰਾਮ ਦੇ ਵਿੱਚ ਮਿੰਟੂ ਬਰਾੜ ਭਾਜੀ ਆ ਰਹੇ ਨੇ ਐਡਲੇਡ ਤੋਂ। ਚਿੰਤਨ ਕਰਾਂਗੇ, ਗੱਲਾਂ ਕਰਾਂਗੇ ਤੇ ਘਟਨਾਕ੍ਰਮ ਜੋ ਵਾਪਰ ਰਿਹਾ ਦੁਨੀਆਂ ਦੇ ਵਿੱਚ ਉਸ ਤੇ ਆਪਾਂ ਗੱਲਬਾਤ ਕਰਾਂਗੇ। ਇਸ ਤੋਂ ਇਲਾਵਾ ਗੁਰਪ੍ਰੀਤ ਗਿੱਲ ਪ੍ਰੋਗਰਾਮ ਚ ਸ਼ਾਮਲ ਹੋ ਰਹੇ ਨੇ ਅੱਜ ਐਂਡ ਟੁਵਰਡਸ ਦ ਐਂਡ ਤੇ ਉੱਥੇ ਵੀ ਅਸੀਂ ਕਾਫੀ ਗੱਲਾਂ ਬਾਤਾਂ ਕਰਨੀਆਂ ਪੈਂਡਿੰਗ ਪਈਆਂ ਨੇ ਸਾਡੀਆਂ ਤੇ ਤੁਸੀਂ ਤਾਂ ਸਾਡੇ ਨਾਲ ਸ਼ਾਮਲ ਹੀ ਹੋ, ਸਵੇਰ ਦੇ ਪ੍ਰੋਗਰਾਮ ਸੁਣ ਰਹੇ ਹੋ ਜਾਂ ਹੁਣੇ ਹੁਣੇ ਟਿਊਨ ਕੀਤਾ ਜੀ ਆਇਆਂ ਨੂੰ ਇੱਕ ਵਾਰੀ ਫਿਰ ਤੇ ਮੈਂ ਕੁਇਕਲੀ ਰਸੀਦ ਦੇ ਦੇਵਾਂ। ਵਰਿੰਦਰ ਇੰਗਲੈਂਡ ਵਾਲੇ, ਸੁਖਵਿੰਦਰ ਸੌਂਦ ਭਾਜੀ, GS ਚਾਲ ਹੁਣੀ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋ ਚੁੱਕੇ ਨੇ। ਸੋ ਤੁਸੀਂ ਵੀ ਆਪਣਾ ਸੁੱਖ ਸੁਨੇਹਾ ਲਾਓ ਤੇ ਕੋਈ ਵੀ ਸੁਨੇਹਾ ਸਾਡੇ ਤੱਕ ਪੜਦਾ ਕਰੋ, ਕੋਈ ਫੋਟੋ ਤਸਵੀਰ। ਹੁਣ ਧੁੰਦਾਂ ਪੈਂਦੀਆਂ ਨੇ, ਕੋਰੇ ਪੈਂਦੇ ਨੇ, ਸਰਦੀਆਂ ਇਹ ਪੈਣੇ ਹੀ ਆ ਤੇ ਇਸ ਦੀ ਕੋਈ ਤਸਵੀਰ ਖਿੱਚ ਰੱਖਿਆ ਕਰੋ, ਭੇਜ ਛੱਡਿਆ ਕਰੋ। ਤੇ ਗੱਲ ਅੱਜ ਦੇ ਦਿਨ ਦੀ ਕਰੀਏ ਤਾਂ ਦਿਨ ਅੱਜ ਕੌਫ ਸਾਰਬਰ ਦੇ ਵਿੱਚ ਬਹੁਤ ਸੋਹਣਾ ਚੜਿਆ ਹੈ, ਧੁੱਪ ਖਿੜੀ ਹੋਈ ਹੈ, ਬਿਲਕੁਲ ਟਿਕਿਆ ਹੋਇਆ ਦਿਨ ਤੇ ਇਸ ਵੇਲੇ 10.4 ਡਿਗਰੀ ਤਾਪਮਾਨ ਫਾਰਮ ਤੇ ਹੈ ਔਰ ਕੌਫ ਸਾਰਬਰ ਦੇ ਵਿੱਚ 11 ਡਿਗਰੀ ਹੈ। ਇਸੇ ਹੀ ਤਰ੍ਹਾਂ ਜੇ ਆਪਾਂ ਥੋੜ੍ਹਾ ਪਿੱਛੇ ਚੱਲ ਜਾਈਏ ਇੱਧਰ ਪਹਾੜੀ ਦੇ ਦੂਸਰੇ ਪਾਸੇ ਤਾਂ ਉੱਥੇ ਮਿੱਤਰੋ 1.2 ਡਿਗਰੀ, ਕਾਫੀ ਫਰਕ ਹੈ ਤੇ ਗ੍ਰਾਫਟਨ ਲੱਗ ਗਿਆ ਅੱਜ 1 ਡਿਗਰੀ ਵੀ ਰਿਹਾ ਹੈ। ਰੱਬ ਭਲੀ ਕਰੇ, ਫਸਲਾਂ ਨੂੰ ਬਚਾਵੇ, ਕੋਰੇ ਤੋਂ ਬਚਾਵੇ। ਸੋ ਇਹੀ ਅਰਦਾਸ ਸਾਡੀ ਹੈ ਜੀ। ਤੇ ਮੌਸਮ ਆਪਾਂ ਪੂਰਾ ਡਿਟੇਲ ਚ ਬਾਅਦ ਚੋਂ ਕਰਾਂਗੇ। ਗੁਰਿੰਦਰ ਸਿੰਘ ਵਰਜੀਨੀਆ ਵਾਲੇ ਵੀ ਆ ਗਏ ਨੇ, ਜਗਜੀਤ ਸਿੰਘ ਵੀ ਆ ਗਏ ਨੇ ਜੀ। ਤੇ ਅਮਰੀਕਾ ਦੇ ਵਿੱਚ ਅੱਜ 4 ਜੁਲਾਈ ਹੈ ਦੱਸ ਰਹੇ ਨੇ ਤੇ ਉੱਥੇ ਉਹਨਾਂ ਦਾ ਇੰਡੀਪੈਂਡੈਂਸ ਡੇ ਮਨਾਇਆ ਜਾ ਰਿਹਾ ਤੇ ਸਾਰੇ ਖੁਸ਼ੀ ਮਨਾ ਰਹੇ ਨੇ ਆਜ਼ਾਦੀ ਦੀ। ਮਨਾਉਣੀ ਵੀ ਚਾਹੀਦੀ ਆ ਕਿਉਂਕਿ ਆਜ਼ਾਦੀ ਅਸੀਂ ਲੋਚਦੇ ਉਦੋਂ ਆ, ਉਦੋਂ ਕੀਮਤ ਸਾਨੂੰ ਵੱਧ ਪੈਂਦੀ ਆ, ਲੱਗਦੀ ਆ ਜਦੋਂ ਅਸੀਂ ਗੁਲਾਮ ਹੁੰਦੇ ਹਾਂ। ਔਰ ਗੁਲਾਮ ਅਸੀਂ ਤਕਰੀਬਨ ਹਰ ਵੇਲੇ ਹੁੰਦੇ ਹਾਂ। ਕਾਹਦੇ ਗੁਲਾਮ? ਚਲੋ ਕੋਈ ਬਾਹਰੋਂ ਧਾੜਵੀਆਂ ਦਾ ਉਹ ਵੱਖਰੀ ਗੱਲ ਹੈ, ਪਰ ਕਈ ਵਾਰੀ ਆਪਣੇ ਅਸੀਂ ਜਿਹੜੇ ਅਵਗੁਣ ਹੈ, ਔਗੁਣ ਹੈ, ਉਹਨਾਂ ਦੇ ਗੁਲਾਮ ਜ਼ਿਆਦਾ ਹੋ ਜਾਈਦਾ ਹੈ ਤੇ ਇੰਡੀਪੈਂਡੈਂਟਲੀ ਨਹੀਂ ਸੋਚੀਦਾ ਕਿ ਆਪਣੇ ਆਪ ਨੂੰ ਐਨਾਲਿਸਿਸ ਨਹੀਂ ਕਰੀਦਾ, ਪੜਚੋਲੀ ਦਾ ਨਹੀਂ ਹੈਗਾ। ਹੁਣ ਗੁਲਾਮੀ ਕਿਹਨੂੰ ਕਹਿੰਦੇ ਆ? ਗੁਲਾਮੀ ਇਹ ਕਹਿੰਦੇ ਆ ਕਿ ਜਦੋਂ ਤੁਹਾਡੇ ਵੱਸ ਕੁਛ ਨਾ ਹੋਵੇ, ਤੁਸੀਂ ਉਹ ਕਾਰਜ ਕਰ ਰਹੇ ਹੋਵੋਗੇ ਜਿਹੜਾ ਤੁਸੀਂ ਕਰਨਾ ਨਾ ਚਾਹੁੰਦੇ ਹੋਵੋਗੇ। ਜਿਵੇਂ ਪਤਾ ਹੈ ਕਿ ਨਸ਼ਾ ਖਾਣਾ ਪੀਣਾ ਸਰੀਰ ਲਈ ਹਾਨੀਕਾਰਕ ਹੈ। ਤੁਹਾਡੀ ਜਿਹੜੀ ਬਾਡੀ ਹੈ, ਸੋਹਣੀ ਬਾਡੀ ਹੈ ਜਿਹਦੇ ਵਿੱਚ ਤੁਸੀਂ ਵਿਚਰ ਰਹੇ ਹੋ, ਉਸ ਦੇ ਲਈ ਹਾਨੀਕਾਰਕ ਹੈ, ਪਰ ਫਿਰ ਵੀ ਅਸੀਂ ਉਹ ਨਸ਼ਾ ਕਰਦੇ ਹਾਂ ਆਦਤ ਮਜਬੂਰ। ਫਿਰ ਅਸੀਂ ਆਪਣੇ ਜਿਹੜੇ ਅਵਗੁਣ ਹੈ ਉਹਦੇ ਗੁਲਾਮ ਹੈ, ਗੁਲਾਮ ਹੋ ਜਾਂਦੇ। ਸਾਡੀ ਮਰਜ਼ੀ ਨਹੀਂ ਚੱਲਦੀ, ਸਾਡੇ ਅਵਗੁਣ ਦੀ ਮਰਜ਼ੀ ਚੱਲਦੀ, ਸੋ ਅਸੀਂ ਆਪਣੇ ਔਗੁਣਾਂ ਦੇ ਗੁਲਾਮ ਹੋ ਜਾਂਦੇ ਹਾਂ। ਤੇ ਜਦੋਂ ਅਸੀਂ ਕਿਸੇ ਚੰਗੇ ਡਾਕਟਰ ਕੋਲੋਂ, ਚੰਗੇ ਵੈਦ ਕੋਲੋਂ, ਗੁਰਪੀਰ ਕੋਲੋਂ ਨੁਕਤਾ ਲੈ ਕੇ ਉਹ ਗੁਲਾਮੀ ਦੂਰ ਕਰ ਲੈਂਦੇ ਹਾਂ, ਅਵਗੁਣ ਦੂਰ ਕਰ ਲੈਂਦੇ ਹਾਂ, ਫਿਰ ਅਸੀਂ ਆਪਣੇ ਆਪ ਨੂੰ ਆਜ਼ਾਦ ਮਹਿਸੂਸ ਕਰਦੇ ਹਾਂ ਤੇ ਚੰਗਾ ਲੱਗਦਾ ਹੈ ਫਿਰ। ਪਰ ਲੋਚਦੇ ਹਾਂ, ਡਾਕਟਰ ਕੋਲ ਜਾਂਦੇ ਹਾਂ ਤਾਂ ਲੋਚਦੇ ਹਾਂ ਕਿ ਅਸੀਂ, ਸਾਨੂੰ ਇਹ ਭੈੜੀ ਲੱਤ ਲੱਗ ਗਈ ਹੈ ਤੇ ਇਹਤੋਂ ਬਚਾਓ, ਸੋ ਅਸੀਂ ਉਦੋਂ ਗੁਲਾਮ ਮਹਿਸੂਸ ਕਰਦੇ ਹੁੰਦੇ, ਤਾਂ ਕਰਕੇ ਅਸੀਂ ਉਹ ਜੂਝ ਰਹੇ ਹੁੰਦੇ ਹਾਂ ਉਸ ਦੇ ਵਿੱਚੋਂ ਨਿਕਲਣ ਦੇ ਲਈ। ਸੋ ਆਜ਼ਾਦੀ ਮੁਬਾਰਕ ਹੈ ਜੀ, ਪਲ ਪਲ ਤੇ ਆਜ਼ਾਦੀ ਜਿਹੜੀ ਤੁਸੀਂ ਮਾਣੋ, ਸਾਰੇ ਮਾਣੋ, ਤੇ ਆਪਣੇ ਜਿਹੜੇ ਅਵਗੁਣ ਹੈ ਆਪਾਂ ਉਹ ਪਛਾਣੀਏ, ਐਨਾਲਿਸਿਸ ਕਰੀਏ। ਜੇ ਆਪ ਨਹੀਂ ਹੱਲ ਲੱਭਦਾ ਤਾਂ ਅਸੀਂ ਕਿਸੇ ਦੀ ਹੈਲਪ ਵੀ ਲੈ ਸਕਦੇ ਹਾਂ। ਬਹੁਤ ਸਾਰੇ ਲੋਕ ਗੱਲ ਨਹੀਂ ਕਰਦੇ, ਬਹੁਤ ਸਾਰੇ ਲੋਕ ਜੋ ਅੰਦਰ ਉਹਨਾਂ ਦੇ ਕੁਐਸਚਨ ਹੁੰਦੇ ਨੇ, ਦੁਬਿਧਾ ਹੁੰਦੀ ਹੈ, ਉਹ ਵੀ ਇੱਕ ਗੁਲਾਮੀ ਦੀ ਨਿਸ਼ਾਨੀ ਹੁੰਦੀ ਹੈ। ਪਰ ਉਹ ਚੰਗੀ ਹੁੰਦੀ ਹੈ ਕਿ ਆ ਤਾਂ ਰਹੀ ਹੁੰਦੀ ਹੈ ਨਾ, ਪਤਾ ਤਾਂ ਹੁੰਦਾ ਨਾ, ਅਵੇਅਰਨੈਸ ਤਾਂ ਹੁੰਦੀ ਨਾ। ਕਈ ਲੋਕ ਗੁਲਾਮ ਹੁੰਦੇ, ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ। ਸੋ ਜਿਹਦੇ ਅੰਦਰ ਕੁਐਸਚਨ ਆ ਗਿਆ, ਉਹ ਸੋਚਣ ਲੱਗ ਪਿਆ ਉਹਦੇ ਬਾਰੇ, ਤਾਂ ਉਹ ਪਹਿਲਾ ਸਟੈਪ ਹੈ। ਸੋ ਜ਼ਰੂਰ ਕਿਸੇ ਨਾਲ ਗੱਲ ਕਰੋ, ਕੋਈ ਚੰਗੀ ਕਿਤਾਬ ਪੜ੍ਹੋ ਉਹਦੇ ਬਾਰੇ, ਮਟੀਰੀਅਲ ਇਕੱਠਾ ਕਰੋ, ਗੁਰਬਾਣੀ ਪੜ੍ਹੋ, ਕਿਸੇ ਚੰਗੇ ਕਾਊਂਸਲਰ ਕੋਲ ਚਲ ਜਾਓ। ਅੱਜ ਕੱਲ੍ਹ ਸਰਵਿਸਿਜ਼ ਅਵੇਲੇਬਲ ਨੇ, $60-70 ਰਹਿੰਦੇ ਨੇ, ਤਾਂ ਉਹ ਤੁਹਾਡੀ ਕਾਊਂਸਲਿੰਗ ਕਰਦੇ ਨੇ, ਤੁਹਾਨੂੰ ਪੁੱਛਦੇ ਨੇ, ਪੂਰਾ ਪਲਾਨ ਬਣਾਉਂਦੇ ਨੇ। ਗੌਰਮੈਂਟ ਵੀ ਇਹਦੇ ਵਿੱਚ ਸਹਾਇਤਾ ਕਰਦੀ ਹੈ ਤੁਹਾਡੀ, ਉਹ ਵੀ ਫੰਡਿੰਗ ਕਰਦੀ ਹੈ ਅਗਰ ਤੁਸੀਂ ਕਾਊਂਸਲਿੰਗ ਲੈਣਾ ਚਾਹੁੰਦੇ ਹੋ। ਸੋ ਜ਼ਰੂਰ ਕਾਊਂਸਲਿੰਗ ਲਓ, ਪ੍ਰੋਫੈਸ਼ਨਲੀ ਲਓ। ਪਰ ਇੱਕ ਗੱਲ ਤੁਹਾਨੂੰ ਮੈਂ ਦੱਸਦਾ ਕਿ ਅਗਰ ਕੋਈ ਦੁਬਿਧਾ ਹੈ ਧਰਮ ਬਾਰੇ, ਹੈ ਆਪਣੇ ਬਾਰੇ, ਹੈ ਅਵਗੁਣ ਬਾਰੇ, ਹੈ ਤਾਂ ਹੱਥ ਬੰਨ੍ਹ ਕੇ ਬੇਨਤੀ ਹੈ ਕਿ ਕਿਸੇ ਡੇਰੇ 'ਤੇ ਨਾ ਜਾਇਓ, ਕਿਸੇ ਵੀ ਪਖੰਡੀ ਕੋਲ ਨਾ ਜਾਇਓ। ਸਾਰਾ ਕੁਛ ਜੋ ਉਹਨਾਂ ਨੇ ਦੱਸਣਾ ਆ, ਜੋ ਉਹਨਾਂ ਨੇ ਕਰਵਾਉਣਾ ਆ, ਉਹ ਤੁਹਾਡੇ ਕੋਲ ਪਿਆ ਇਸ ਵੇਲੇ। ਪੰਜਾਬੀ ਦੇ ਵਿੱਚ ਲਿਖਿਆ, ਗੁਰੂ ਗ੍ਰੰਥ ਸਾਹਿਬ ਤੋਂ ਹੀ ਦੇਖ ਕੇ ਉਹਨਾਂ ਨੇ ਕਰਨਾ, ਗੀਤਾ ਤੋਂ ਹੀ ਦੇਖ ਕੇ ਉਹਨਾਂ ਨੇ ਤੁਹਾਨੂੰ ਦੱਸਣਾ ਆ। ਸੋ ਆਪਣੀ ਵਿਵੇਕ ਬੁੱਧ ਨੂੰ ਡਿਵੈਲਪ ਕਰਨਾ ਆ, ਤੇ ਕਿਉਂਕਿ ਜੂਝਣਾ ਤਾਂ ਆਪ ਹੈ। ਮਨ ਕੀ ਬਿਰਥਾ ਮਨ ਹੀ ਜਾਣੇ, ਅਵਰ ਕੇ ਜਾਣੇ ਪੀਰ ਪਰਈਆ। ਜਿਹੜੇ ਦੂਸਰਾ ਬੰਦਾ ਹੈ ਨਾ, ਉਹ ਸਿਰਫ ਤੁਹਾਨੂੰ ਇੱਕ ਰਾਹ ਦੱਸ ਸਕਦਾ ਥੋੜਾ ਜਿਹਾ, ਪਰ ਜੂਝਣਾ ਆਪਾਂ ਹੈ ਤੇ ਰਾਹ ਸਾਡੇ ਕੋਲੇ ਪਿਆ ਹੈ। ਘਰ ਦਾ ਪੁਰਖ ਛੱਡ ਕੇ ਅਸੀਂ ਬਾਹਰ ਧਿਆਣਾ ਆ, ਇਹ ਚੰਗੀ ਗੱਲ ਨਹੀਂ। ਖੈਰ, ਅੱਜ ਸਵੇਰੇ ਸਾਡੇ ਸਤਿਕਾਰਯੋਗ ਅਜਮੇਰ ਸਿੰਘ ਹੁਣਾਂ ਨੇ ਇੱਕ ਗਰੁੱਪ ਦੇ ਵਿੱਚ, ਜਿਹਦੇ ਮੈਂ ਵੀ ਮੈਂਬਰ ਹਾਂ, ਕੁਐਸਟ, ਉਹਦੇ ਵਿੱਚ ਪੋਸਟ ਪਾਈ ਸੀ, ਉਹਨੇ ਆਪਣੇ ਪਾਈ ਸੀ ਕਿ ਇਹ ਸਮਝਣਾ ਕਿ ਸਰੀਰ ਤੇ ਜਿੰਦ, ਜਿਹੜੀਆਂ ਜਿੰਦ ਜਾਨ ਹੈ, ਦੋ ਚੀਜ਼ਾਂ ਨੇ ਕਿ ਇਕੱਲਾ ਸਰੀਰ ਹੀ ਹੈ। ਇਹਦੇ ਬਾਰੇ ਥੋੜ੍ਹੀ ਚਲੋ ਗੱਲ ਕਰ ਲੈਂਦੇ। ਉਹਨਾਂ ਨੇ ਬਹੁਤ ਵਧੀਆ ਕੁਐਸਚਨ ਪੁੱਛਿਆ, ਬਹੁਤ ਸਾਰੇ ਜਿਹੜੇ ਸਾਡੇ ਸੱਜਣ ਮਿੱਤਰ ਹੈ ਉਹ ਵੀ ਪੁੱਛਦੇ ਰਹਿੰਦੇ ਨੇ। ਆਮ ਅਸੀਂ ਵੀ ਇਹ ਸੋਚਦੇ ਨੇ ਕਿ ਇਹ ਜਿਹੜਾ ਸਾਡਾ ਸਰੀਰ ਹੈ, ਦਿਸਦਾ ਹੈ, ਇਹ ਅਸਲ ਦੇ ਵਿੱਚ ਇਹੀ ਹੈ। ਦੇਖੋ, ਜੋ ਦਿਸਦਾ ਆ ਉਹੀ ਓਬੀਅਸਲੀ ਲੱਗਣਾ ਆ, ਪਰ ਜਦੋਂ ਇਹਦੇ ਅੰਦਰਲਾ ਜਿਹੜਾ ਸੋਫਟਵੇਅਰ ਹੈ, ਇਹਦੇ ਅੰਦਰਲਾ ਜਿਹੜਾ ਜੀਵ ਹੈ, ਉਹਦੇ ਬਾਰੇ ਆਪਾਂ ਸੋਚਦੇ ਹਾਂ ਕਿ ਕਿਹੜੀ ਚੀਜ਼ ਹੈ, ਜਿਹੜੀ ਇਕੱਠਾ ਕਰਕੇ ਸਰੀਰ ਬਣੀ ਹੋਈ ਆ, ਬਣਾਈ ਹੋਈ ਆ। ਮਿੱਟੀ ਤਾਂ ਉੱਦਾਂ ਹੀ ਬਥੇਰੀ ਆ, ਮਿੱਟੀ ਤੋਂ ਹੀ ਬਣਿਆ ਸਰੀਰ। ਉਹ ਮਿੱਟੀ ਦੇ ਆਪਾਂ ਬੁੱਤ ਬਣਾ ਲਈਏ ਜਾਂ ਉਹਨੂੰ ਘੜ ਲਈਏ, ਘੁਮਿਆਰ ਵਾਂਗਰ, ਬੰਦੇ ਦੇ ਵਾਂਗਰ, ਜਾਂ ਈਵਨ ਕਿ ਪੱਥਰ ਦਾ ਬੁੱਤ ਬਣਾ ਲਈਏ, ਉਹ ਵੀ ਤਾਂ ਮੈਟਰ ਦਾ ਹੀ ਬਣਿਆ ਹੋਇਆ। ਉਹ ਕਿਉਂ ਨਹੀਂ ਤੁਰਦਾ ਫਿਰਦਾ, ਉਹ ਕਿਉਂ ਨਹੀਂ ਗੱਲਾਂ ਕਰਦਾ? ਇਹ ਜਿਹੜਾ ਸਰੀਰ ਹੈ, ਮੇਰੇ ਸਰੀਰ ਚ ਵੀ ਉਹੀ ਮਿੱਟੀ ਹੈ ਜਿਹੜੀ ਉਸ ਬੁੱਤ ਦੇ ਵਿੱਚ ਹੈ। ਮੇਰੇ ਸਰੀਰ ਚੋਂ ਆਵਾਜ਼ਾਂ ਨਿਕਲ ਰਹੀਆਂ, ਤੁਰਦਾ ਫਿਰਦਾ ਆ, ਹੱਸਦਾ ਆ, ਖੇਲਦਾ ਆ, ਰੰਗ ਹੱਸੇ, ਰੰਗ ਰੋਵੇ, ਚੁੱਪ ਵੀ ਕਰ ਜਾਏ, ਹਨਾ। ਹੁਣ ਉਹ ਪੱਥਰ ਹੈ, ਉਹ ਬੁੱਤ ਹੈ, ਉਹ ਕਿਉਂ ਨਹੀਂ ਬੋਲਦਾ? ਸੋ ਵਾਕਿਆ ਹੀ ਇੱਥੋਂ ਜਿਹੜਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਉਸ ਬੁੱਤ ਤੇ ਇਸ ਬੁੱਤ ਦੇ ਅੰਦਰ ਕੋਈ ਨਾ ਕੋਈ ਚੀਜ਼ ਅਲੱਗ ਹੈ ਜਿਹੜੀ ਇਸ ਬੁੱਤ ਨੂੰ ਬੋਲਣ ਲਾ ਰਹੀ ਹੈ, ਔਰ ਉਹ ਹੈ ਜੀ ਜੀਵ। ਜੀਵ ਤੇ ਸਰੀਰ, ਤੇ ਜੀਵ ਦਾ ਹੀ ਐਕਸਟੈਂਸ਼ਨ ਜਦੋਂ ਮੈਟਰ ਇਕੱਠਾ ਕਰਦਾ ਹੈ ਤਾਂ ਉਹ ਅੰਗ ਪੈਰ ਬਣਦੇ ਨੇ, ਸਰੀਰ ਬਣਦਾ ਆਪਣੇ ਆਪ ਨੂੰ ਤੋਰਨ ਦੇ ਲਈ। ਤੇ ਜੀਵ ਕਿਤੋਂ ਐਨਰਜੀ ਲੈ ਰਿਹਾ ਹੈ? ਗੁਰਬਾਣੀ ਨੂੰ ਆਪਾਂ ਪੜ੍ਹੀਏ, ਲੜ ਲੱਗੀਏ ਤਾਂ ਪਤਾ ਲੱਗਦਾ ਹੈ ਕਿ ਜੀਵ ਦਾ ਆਧਾਰ ਹੈ ਆਤਮਾ, ਤੇ ਆਤਮਾ ਪਰਮਾਤਮਾ ਦਾ ਹੀ ਕਾਪੀ ਹੈ। ਉਹਦਾ ਆਤਮਾ ਤੇ ਪਰਮਾਤਮਾ ਚ ਕੋਈ ਫਰਕ ਨਹੀਂ ਕਿ ਪਰਮਾਤਮਾ ਜਿਹੜੀ ਹੈ, ਪਰਮਾਤਮਾ ਸਾਰੇ ਬ੍ਰਹਿਮੰਡ ਦੀ ਹੈ ਤੇ ਆਤਮਾ ਉਹਦੇ ਇੱਕ ਕਾਪੀ ਹੈ ਜਿਹੜੀ ਸਾਡੇ ਅੰਦਰ ਹਰੇਕ ਦੇ ਇੱਕ ਕਾਪੀ ਪਈ ਹੈ ਅਕਾਲ ਪੁਰਖ ਦੀ। ਉਹਦੇ ਉੱਤੇ ਜੀਵ ਉਹ ਤੋਂ ਐਨਰਜੀ ਲੈਂਦਾ ਹੈ ਤੇ ਇਹ ਮੈਟਰ ਨੂੰ ਇਕੱਠਾ ਕਰਕੇ ਆਪਣੇ ਆਪ ਨੂੰ ਤੋਰਦਾ ਹੈ। ਇਹ ਵੀ ਉਹਦਾ ਖੇਲ ਹੈ। ਹੁਣ ਇਹਦੇ ਲਈ ਨਾ ਇੱਕ ਸ਼ਬਦ ਤੁਹਾਡੇ ਨਾਲ ਸਾਂਝਾ ਕੀਤਾ, ਮੈਂ ਆਰਟੀਕਲ ਵੀ ਵੈਸੇ ਲਿਖਿਆ ਸੀਗਾ, ਆਤਮਾ ਐਂਡ ਜੀਵ, ਆਤਮਾ ਤੇ ਜੀਵ। ਹੁਣ ਤੁਹਾਡੇ ਨਾਲ ਕ੍ਰਿਸਚੈਨਿਟੀ ਦੇ ਵਿੱਚ ਇੱਕ ਤੁਹਾਡੇ ਨਾਲ ਮੈਂ ਸਟੋਰੀ ਸ਼ੇਅਰ ਕਰਦਾ ਬਾਈਬਲ ਦੀ। ਬਾਈਬਲ ਦਾ ਅਰਥ ਹੁੰਦਾ ਹੈ ਗਿਆਨ। ਇਹ ਮਿਡਲ ਈਸਟ ਸਾਡੀਆਂ ਹੀ ਪਰੰਪਰਾਵਾਂ ਨੇ ਸਾਰੀਆਂ। ਉਹ ਕਹਿੰਦੇ ਕਿ ਪਰਮਾਤਮਾ ਨੇ ਜਦੋਂ ਕ੍ਰੀਏਸ਼ਨ ਕੀਤੀ, ਗੋਡ ਮੇਡ ਦਿਸ ਕ੍ਰੀਏਸ਼ਨ, ਗੋਡ ਕ੍ਰੀਏਟਿਡ ਦਿਸ ਕ੍ਰੀਏਸ਼ਨ, ਤੋ ਉਹ ਜਿਹੜੀ ਹਿਊਮਨ ਕਾਇੰਡ ਹੈ ਉਹਨੇ ਆਪਣੀ ਇਮੇਜ ਚ ਬਣਾਈ, ਤਾਂ ਉਹਨੇ ਆਦਮ ਨੂੰ ਦੱਸਿਆ, ਉਹਨੇ ਬਣਾ ਕੇ ਤੇ ਫਿਰ ਇਹ ਗਾਰਡਨ ਦੇ ਵਿੱਚ, ਗਾਰਡਨ ਆਫ ਈਡਨ ਹੈ, ਇਹ ਧਰਤੀ ਰੱਖ ਲਓ, ਧਰਤੀ ਦੇ ਉੱਤੇ ਇਸ ਗਾਰਡਨ ਰੂਪੀ ਦੇ ਵਿੱਚ ਇਹ ਬੰਦੇ ਜਿਹੜੇ ਆ ਉਹਨੂੰ ਬਣਾ ਕੇ ਰੱਖਤੇ, ਤਾਂ ਔਰ ਉਹਨਾਂ ਨੂੰ ਕਹਿਤਾ ਵੀ ਤੁਸੀਂ ਇੱਥੇ ਰਹੋ, ਜੋ ਮਰਜ਼ੀ ਖਾਓ ਪੀਓ, ਪਰ ਇੱਕ ਨਾ ਤੁਸੀਂ ਦਰਖਤ ਹੈ ਉਸ ਦੇ ਉੱਤੇ ਫਲ ਲੱਗਾ ਹੈ ਉਹ ਨਹੀਂ ਖਾਣਾ, ਉਹ ਨੌਲੇਜ ਟ੍ਰੀ ਆਫ ਨੌਲੇਜ ਹੈ, ਗੁੱਡ ਐਂਡ ਈਵਲ, ਚੰਗੇ ਤੇ ਮਾੜੇ ਦੀ ਪਛਾਣ ਵਾਲਾ ਇੱਕ ਦਰਖਤ ਹੈ, ਉਹਨੂੰ ਇੱਕ ਫਲ ਲੱਗਦਾ ਆ ਉਹ ਨਹੀਂ ਖਾਣਾ। ਤੇ ਉਹ ਤੋਂ ਬਾਅਦ ਜਿਹੜਾ ਐਡਮ ਹੈ ਉਹਦੇ ਫੇਫੜਿਆਂ ਦੇ ਵਿੱਚੋਂ ਈਵ ਬਣਾਈ ਗਈ, ਉਹਦੀ ਹੀ ਮਤਲਬ ਪਾਰਟਨਰ। ਤਾਂ ਹੁਣ ਉਹ ਰਹਿ ਰਹੇ ਸੀਗੇ, ਕੋਈ ਦੁੱਖ ਨਹੀਂ ਸੀ, ਕੋਈ ਤਕਲੀਫ਼ ਨਹੀਂ ਸੀ, ਤੇ ਉੱਥੇ ਇੱਕ ਸਰਪੈਂਟ, ਇੰਗਲਿਸ਼ ਸਰਪੈਂਟ ਕਹਿੰਦੇ ਆ, ਸਾਡੇ ਸਰਪ ਕਹਿੰਦੇ ਆ, ਸੱਪ ਤੋਂ ਹੀ ਸਰਪੈਂਟ ਬਣਿਆ, ਕਿਉਂਕਿ ਮਿਡਲ ਈਸਟ ਸਾਡੀਆਂ ਹੀ ਕਹਾਣੀਆਂ ਇੰਗਲਿਸ਼ ਚ ਲਿਖੀਆਂ ਹੋਈਆਂ, ਇਸ ਕਰਕੇ ਉਹ ਜਿਹੜਾ ਸੱਪ ਸੀਗਾ ਉਹਨੇ ਧੋਖੇ ਨਾਲ ਈਵ ਨੂੰ ਇਹ ਮਜਬੂਰ ਕਰਤਾ ਕਿ ਤੂੰ ਇਹ ਫਰੂਟ ਖਾ ਲਾ, ਇਹ ਟ੍ਰੀ ਤੋਂ ਜਿਹੜਾ ਜਿੱਥੋਂ ਨਹੀਂ ਖਾਣਾ ਚਾਹੀਦਾ ਸੀ, ਤੇ ਉਹਨੇ ਖਾ ਲਿਆ, ਤੇ ਉਹਨੇ ਪਿਆਰ ਦੇ ਵਿੱਚ ਉਹ ਫਰੂਟ ਆਦਮ ਨੂੰ ਵੀ ਦੇ ਦਿੱਤਾ। ਹੁਣ ਮੈਂ ਇੱਥੇ ਦੱਸਦਾ, ਉਸ ਤੋਂ ਬਾਅਦ ਪਰਮਾਤਮਾ ਗੁੱਸੇ ਹੋ ਗਿਆ ਕਿ ਤੁਸੀਂ ਮੇਰਾ ਹੁਕਮ ਨਹੀਂ ਮੰਨਿਆ, ਤੇ ਹੁਣ ਤੁਸੀਂ ਜਨਮ ਮਰਨ ਦੇ ਚੱਕਰਾਂ ਵਿੱਚ ਰਹੋਗੇ, ਕਿਉਂਕਿ ਤੁਸੀਂ ਮੇਰਾ ਹੁਕਮ ਤੋਂ ਬਾਹਰ ਹੋ ਗਏ, ਭਾਣੇ ਤੋਂ ਬਾਹਰ ਹੋ ਗਏ। ਹੁਣ ਇਹ ਸਾਰੀ ਕਹਾਣੀ ਆਪਣੀ ਹੈ, ਆਦਮ ਜਿਹੜਾ ਆ, ਆਦਮ ਜਿਹਦੇ ਮੂਲ ਵਿਅਕਤੀ, ਆਦਮ ਦਮ ਨਾ ਜਿੱਥੇ ਹੋਵੇ, ਸੋ ਆਤਮ ਤੋਂ ਬਣਿਆ, ਤਮਾ ਤੇ ਆਤਮ, ਤੇ ਈਵ ਜਿਹੜੀ ਆ ਉਹ ਜੀਵ ਹੈ, ਜੀਵ ਤੋਂ ਈਵ ਬਣੀ ਹੈ। ਸੋ ਆਤਮ ਤੇ ਜੀਵ ਜਿਹੜੇ ਨੇ ਉਹ ਇਕੱਠੇ ਚੱਲਦੇ ਨੇ, ਤੇ ਜੀਵ ਜਦੋਂ ਉਹ ਕਰਮ ਕਰਦਾ ਆ ਜਿਹੜਾ ਪਰਮਾਤਮਾ ਨੂੰ ਰੋਕਿਆ ਹੁੰਦਾ ਆ, ਤਾਂ ਫਿਰ ਉਹ ਜਨਮ ਮਰਨ ਦੇ ਚੱਕਰਾਂ ਚ ਪੈ ਜਾਂਦਾ, ਤੇ ਉਹਦਾ ਪਾਰਟਨਰ ਨਾਲ ਜਿਹੜਾ ਆਦਮ ਹੈ ਬੇਸ, ਉਹ ਵੀ ਉਹਦੇ ਨਾਲ ਹੀ ਚੱਲਦਾ, ਕਿਉਂਕਿ ਐਨਰਜੀ ਤਾਂ ਉਹਨੂੰ ਦੇਣੀ ਹੁੰਦੀ ਆ। ਸੋ ਇਹੀ ਨੈਰੇਟਿਵ ਜਿਹੜਾ ਆ ਇਹ ਹਜ਼ਾਰਾਂ ਬਾਈਬਲ ਤੋਂ ਵੀ ਹਜ਼ਾਰਾਂ ਲੱਖਾਂ ਸਾਲ ਪਹਿਲਾਂ ਇਹ ਇੱਕ ਸ਼ਲੋਕ ਦੇ ਆਧਾਰਤ ਹੈ ਜਿਹੜਾ ਰਿਗਵੇਦ ਦੇ ਵਿੱਚ ਲਿਖਿਆ ਹੋਇਆ। ਰਿਗਵੇਦ ਦੇ ਵਿੱਚ ਇਹ ਕਹਾਣੀ ਪੂਰੀ ਲਿਖੀ ਹੋਈ ਹੈ ਔਰ ਇਹ ਮੈਂ ਆਪਣੇ ਵੈਬਸਾਈਟ ਤੇ ਵੀ ਪਾਈ ਸੀ। ਹੁਣ ਇਸ ਨੂੰ ਸਿੰਪਲੀਫਾਈ ਕਰਦੇ ਨੇ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਜੀ ਕਹਿੰਦੇ ਨੇ, ਉਹ ਸਾਨੂੰ ਸਮਝਾਉਂਦੇ ਨੇ ਕਿ ਇੱਕ ਦਰਖਤ ਹੈ, ਮੰਨ ਲਓ ਇਹ ਰਿਗਵੇਦ ਦਾ ਸ਼ਲੋਕ ਹੈ, ਉਹਨੂੰ ਸਿੰਪਲੀਫਾਈ ਕਰਦੇ ਨੇ ਕਿ ਇੱਕ ਦਰਖਤ ਹੈ ਉਹਦੇ ਪਰ ਇੱਕ ਫਲ ਲੱਗਾ ਹੋਇਆ ਨਾਮ ਦਾ, ਉਹਦੇ ਪਰ ਦੋ ਪੰਛੀ ਆ ਕੇ ਬਹਿ ਜਾਂਦੇ ਨੇ, ਨਾਨਕ ਤਰਵਰ ਏਕ ਫਲ ਦੋਏ ਪੰਖੇਰੂ ਆਏ, ਦੋ ਪੰਛੀ ਆ ਗਏ ਉਹਦੇ ਪਰ ਬਹਿ ਗਏ, ਆਵਤ ਜਾਤ ਨ ਦਿਸੀ ਨਾਮ ਪਰ ਪੰਖੀ ਤਾਂ ਹੈ। ਪਰ ਲੋਕੋ ਕਹਿੰਦੇ ਇੱਦਾਂ ਨਾ ਸਮਝ ਲਿਓ ਕਿ ਉਹ ਸੱਚੀ ਦੇ ਪੰਛੀ ਆ, ਇੱਕ ਉਦਾਹਰਨ ਦੇਣ ਦੇ ਲਈ ਤੁਹਾਨੂੰ ਦੱਸ ਰਹੇ ਹਾਂ ਕਿ ਉਹਨਾਂ ਦਾ ਜਿਹੜਾ ਉਹ ਦਿਖਾਈ ਨਹੀਂ ਦਿੰਦੇ, ਜਿੱਦਾਂ ਬੋਡੀਆਂ ਦਿਖਾਈ ਦਿੰਦੀਆਂ ਆ, ਉਹਨਾਂ ਦਾ ਆਉਣਾ ਜਾਣਾ ਦਿਖਾਈ ਨਹੀਂ ਦਿੰਦਾ, ਨਾ ਉਹਨਾਂ ਦੇ ਫੰਗ ਲੱਗੇ ਹੋਏ ਆ। ਇੱਕ ਸਿਰਫ ਐਗਜ਼ਾਮਪਲ ਹੈ, ਉਹ ਸਲੋਕ ਨੂੰ ਸਿੰਪਲੀਫਾਈ ਕਰ ਰਹੇ ਨੇ। ਹੁਣ ਕਹਿੰਦੇ ਨੇ ਕਿ ਬਹੁ ਰੰਗੀ ਰਸ ਭੋਗਿਆ ਸ਼ਬਦ ਰਹੇ ਨਿਰਵਾਣ, ਹਰ ਰਸ ਫਲ ਰਾਤੇ ਨਾਨਕਾ ਕਰਮ ਸੱਚਾ ਨਿਸਾਨ। ਹੁਣ ਕਹਿੰਦੇ ਨੇ ਕਿ ਦੋਨਾਂ ਮਿੱਤਰਾਂ ਕੋਲ ਹੁਣ ਇੱਕ ਫਲ ਹੈ ਜਿਸ ਨੂੰ ਉਹ ਬਹੁਤ ਰੰਗਾਂ ਨਾਲ ਦੁਨਿਆਵੀ ਤੌਰ ਤੇ ਭੋਗ ਵੀ ਸਕਦੇ ਹਨ ਉਸ ਫਲ ਨੂੰ, ਪਰ ਜੇ ਕਹਿੰਦੇ ਉਹ ਨਿਰਵਾਣ ਉਹ ਮੂਲ ਅਵਸਥਾ ਵਿੱਚ ਰਹਿਣਾ ਚਾਹਣ ਤਾਂ ਉਹ ਸ਼ਬਦ ਦੇ ਰਾਹੀਂ ਉਸ ਹਰੀ ਦੇ ਰਸ ਵਿੱਚ ਵੀ ਰੰਗ ਹੋ ਸਕਦੇ ਨੇ। ਸੋ ਦੋਨਾਂ ਪਾਸਿਆਂ ਨੂੰ ਜਾ ਸਕਦੇ ਨੇ, ਉਹ ਪਰਮਾਤਮਾ ਵੱਲੋਂ ਵੀ ਜਾ ਸਕਦੇ ਨੇ ਪਿੱਛੇ ਨੂੰ, ਤੇ ਦੁਨੀਆਂ ਨੂੰ ਫਲ ਖਾ ਕੇ ਦੁਨੀਆਂ ਵੱਲੋਂ ਵੀ ਆ ਸਕਦੇ ਨੇ, ਜਿਸ ਤਰ੍ਹਾਂ ਈਵ ਨੇ ਖਾਧਾ। ਕਹਿੰਦੇ ਜੋ ਕਰਨਾ ਹੈ ਉਹ ਇਹਨਾਂ ਮਿੱਤਰਾਂ ਨੇ ਸਲਾਹ ਨਾਲ ਹੀ ਕਰਨਾ ਆ। ਹੁਣ ਕਹਿੰਦੇ ਜੇ ਭੋਗਾਂ ਤੋਂ ਉਲਟ ਹੋ ਕੇ ਉਹ ਨਿਰਵਾਣ ਹੋਣਾ ਚਾਹੁੰਦੇ ਨੇ ਤਾਂ ਸਿਰਫ ਹਰੀ ਦੇ ਰਸ ਵਿੱਚ ਹੀ ਰੰਗ ਹੋ ਜਾਣ ਸ਼ਬਦ ਦੇ ਵਿੱਚ ਤਾਂ ਉਹ ਨਿਰਵਾਣ ਹੋ ਜਾਂਦੇ ਨੇ, ਤੇ ਉਹਦਾ ਜਿਹੜਾ ਸੱਚਾ ਨਿਸ਼ਾਨ ਹੈ, ਕੀ ਨਿਸ਼ਾਨ ਹੈ ਉਹਦਾ ਸੱਚਾ ਰੰਗ ਹੋ ਗਏ, ਉਹ ਨਾਮ ਦੀ ਪ੍ਰਾਪਤੀ ਹੋ ਜਾਂਦੀ ਆ, ਉਹ ਉਹਦੇ ਰੰਗ ਵਿੱਚ ਰੰਗ ਹੋ ਜਾਂਦੇ ਨੇ। ਸੋ ਜਿਹੜਾ ਆਤਮਾ ਤੇ ਜੀਵ ਹੈ, ਆਤਮਾ ਬੇਸ ਹੈ, ਜੀਵ ਮੋਸ਼ਨ 'ਚ ਹੈ, ਮੋਸ਼ਨ 'ਚ ਜਦੋਂ ਆਉਂਦਾ ਆ ਤਾਂ ਉਹ ਸਰੀਰ ਬਣਾਉਂਦਾ ਆ, ਤੇ ਸਰੀਰ ਫਿਰ ਤੁਰਦਾ ਫਿਰਦਾ, ਤੇ ਜਿਹੜੀ ਤੁਸੀਂ ਮੇਰੀ ਆਵਾਜ਼ ਸੁਣ ਰਹੇ ਹੋ ਮੇਰੇ ਸਰੀਰ ਦੇ ਵਿੱਚੋਂ, ਤੁਹਾਡਾ ਵੀ ਸਰੀਰ ਹੈ। ਸੋ ਇਹ ਸਾਡੇ ਜੀਵ ਦੀਆਂ ਐਕਸਟੈਂਸ਼ਨਸ ਨੇ। ਸੋ ਇਹ ਸਮਝਣਾ ਬਹੁਤ ਜ਼ਰੂਰੀ ਹੈ ਅਗਰ ਤੁਸੀਂ ਗੁਰਬਾਣੀ ਨੂੰ ਸਮਝਣਾ ਆ, ਧਰਮ ਨੂੰ ਸਮਝਣਾ ਆ, ਇਸ ਬ੍ਰਹਿਮੰਡ ਦੇ ਕਾਨੂੰਨਾਂ ਨੂੰ ਸਮਝਣਾ ਆ, ਰੱਬੀ ਕਾਨੂੰਨਾਂ ਨੂੰ। ਤਾਂ ਇਹ ਕੋਨਸੈਪਟ ਜਿਹੜਾ ਹੈ ਇਹ ਮਸਟ ਹੈ ਫੋਰ ਐਵਰੀਬਡੀ। ਇਸ ਤੋਂ ਬਿਨਾਂ ਧਰਮ ਕਰਨਾ, ਇਹਨਾਂ ਗਿਆਨਾਂ ਤੋਂ ਬਿਨਾਂ ਧਰਮ ਕਰਨਾ ਨਿਫਲ ਹੈ। ਤੇ ਆਓ ਫਿਰ ਆਪਾਂ ਹੁਣ ਅੱਗੇ ਪ੍ਰੋਗਰਾਮ ਵਧਾਉਂਦੇ ਹਾਂ। ਇਹ ਸੀ ਅੱਜ ਦਾ ਵਿਚਾਰ, ਤੇ ਮਿੰਟੂ ਬਰਾੜ ਭਾਜੀ ਆਉਂਦੇ ਹੀ ਹੋਣਗੇ, ਆਪਾਂ ਉਹਨਾਂ ਨੂੰ ਵੀ ਆਵਾਜ਼ ਮਾਰਦੇ ਹਾਂ। ਤੇ ਸੱਜਣੋ ਮਿੱਤਰੋ, ਤੁਸੀਂ ਵੀ ਆਪਣੇ ਸੁਨੇਹੇ ਸਾਡੇ ਨਾਲ ਸਾਂਝੇ ਕਰਦੇ ਰਿਹਾ ਕਰੋ, ਟੈਲੀਗ੍ਰਾਮ ਦੇ ਰਾਹੀਂ, ਈਮੇਲ ਦੇ ਰਾਹੀਂ, ਕਿਸੇ ਵੀ ਤਰੀਕੇ ਦੇ ਨਾਲ ਸਾਡੇ ਨਾਲ ਤੁਸੀਂ ਜੁੜੋ, ਤੇ ਜੋ ਵੀ ਤੁਹਾਡੇ ਦਿਲ ਦੇ ਵਲਵਲੇ ਨੇ ਸਾਡੇ ਨਾਲ ਸਾਂਝੇ ਕਰੋ। ਅਸੀਂ ਤਾਂ ਆਪਣੇ ਦਿਲ ਦੀਆਂ ਗੱਲਾਂ ਕਰਦੇ ਹਾਂ, ਸਾਨੂੰ ਚੰਗਾ ਲੱਗਦਾ ਤੁਹਾਡੇ ਨਾਲ ਗੱਲ ਕਰਨੀ, ਤੇ ਉਮੀਦ ਰੱਖਦੇ ਹਾਂ ਤੁਹਾਨੂੰ ਵੀ ਚੰਗਾ ਲੱਗਦਾ ਹੋਏਗਾ ਸੁਣਨਾ, ਤੇ ਤੁਸੀਂ ਵੀ ਆਪਣੀ ਸਾਂਝ ਪਾਇਆ ਕਰੋ। ਤੇ ਸ਼ੁਰੂ ਦੇ ਵਿੱਚ ਹੀ ਮੈਂ ਤੁਹਾਨੂੰ ਹੁਣ ਕੁਲਦੀਪ ਮਾਣਕ ਦਾ ਇੱਕ ਲੋਕ ਤੱਤ ਸੁਣਾਉਣਾ। ਆਓ ਫਿਰ ਲੋਕ ਤੱਤ ਸੁਣਦੇ ਹਾਂ ਕੁਲਦੀਪ ਮਾਣਕ ਦੀ ਆਵਾਜ਼ ਦੇ ਵਿੱਚ।
ਹਿੰਮਤ ਜਾਂਦੇ ਹਾਰ ਜੂਆ ਨਸ਼ਾ ਤੇ ਸ਼ੌਕ ਕਬੂਤਰਾ ਜੂਆ ਨਸ਼ਾ ਤੇ ਸ਼ੌਕ ਕਬੂਤਰਾ ਤਿੰਨੇ ਖਾਨੂੰ ਖਾਨ ਖੁਆਰ ਸੀ ਵੀ ਖਾਣ ਬਰਫੀਆਂ ਗਿੱਜਰੇ ਤਿੰਨੇ ਚੀਜ਼ਾਂ ਮੁੱਢ ਕਲੇ ਦੇ ਭੋਏ ਆਓ ਤੇ ਪੈਸਾ ਨਾਲ ਗੱਲਾਂ ਸੋਲਾਂ ਆਨੇ ਸੱਚੀਆਂ ਗੱਲਾਂ ਸੋਲਾਂ ਆਨੇ ਸੱਚੀ ਰਿਹਾ ਦੋਖੋ ਦੇ ਵਿਚਾਰ ਉਹਦਾ ਪਿੰਡ ਤਰੀਕੇ ਸੁਣੀਦਾ
ਗੱਲਾਂ ਸੋਲਾਂ ਨੇ ਸੱਚੀਆਂ ਜੀ ਇਹੋ ਜਿਹੇ ਗੀਤ ਅਖਾੜਿਆਂ ਦੇ ਵਿੱਚ ਗਾਏ ਜਾਂਦੇ ਸੀ ਲੋਕ ਤੱਤ ਗਾਏ ਜਾਂਦੇ ਸੀ ਲੋਕਾਂ ਨੂੰ ਸਮਝਾਏ ਜਾਂਦੇ ਸੀ ਜੇ ਕੋਈ ਰੋਮਾਂਟਿਕ ਕਹਾਣੀ ਵੀ ਸੁਣਾਈ ਜਾਂਦੀ ਸੀ ਜਿਵੇਂ ਕਿ ਹੀਰ ਰਾਂਝਾ ਜਾਂ ਸੱਸੀ ਪੁੰਨੂ ਮਿਰਜ਼ਾ ਸਾਹਿਬਾ ਉਹਦੀਆਂ ਵੀ ਮਰਿਆਦਾਵਾਂ ਹੁੰਦੀਆਂ ਸੀ ਤੇ ਪਰ ਅੱਜ ਕੱਲ ਦੇ ਗਾਇਕਾਂ ਦੀ ਗੱਲ ਸੁਣ ਲਓ ਦੇਖ ਲਓ ਕੀ ਕਰ ਰਹੇ ਨੇ ਇਸ ਤੇ ਫਿਰ ਕਿਤੇ ਗੱਲ ਕਰਾਂਗੇ ਪਰ ਪਹਿਲਾਂ ਇੱਦਾਂ ਕਰਦੇ ਹਾਂ ਕਿ ਮੌਸਮ ਦੀ ਜਾਣਕਾਰੀ ਆਸਟ੍ਰੇਲੀਆ ਤੋਂ ਸਾਂਝੀ ਕਰ ਲਈਏ ਕੇਨਸ ਦੇ ਵਿੱਚ 25 ਡਿਗਰੀ ਅੱਜ ਰਹੇਗਾ ਬ੍ਰਿਸਬਨ ਦੇ ਵਿੱਚ ਬਹੁਤ ਸੋਹਣਾ ਦਿਨ ਹੈ ਕਹਿੰਦੇ ਅੱਜ 21 ਡਿਗਰੀ ਇੱਦਾਂ ਹੀ ਕੌਫ ਸਾਰਵਰ ਦੇ ਵਿੱਚ 19 ਡਿਗਰੀ ਤੱਕ ਜਾਏਗਾ ਸਿਡਨੀ ਦੇ ਵਿੱਚ ਹਲਕੇ ਬੱਦਲ ਹੋ ਸਕਦੇ ਨੇ 18 ਡਿਗਰੀ ਕੈਨਬਰਾ ਦੇ ਵਿੱਚ ਕੋਹਰਾ ਪੈ ਚੁੱਕਾ ਹੈ ਤੇ 0 ਤੋਂ 0 ਤੋਂ 13 ਡਿਗਰੀ ਤੱਕ ਪਹੁੰਚੇਗਾ ਮੈਲਬਨ ਦੇ ਵਿੱਚ ਹਲਕੇ ਸ਼ਾਵਰ ਦੱਸੇ ਜਾ ਰਹੇ ਨੇ 14 ਡਿਗਰੀ ਤਾਪਮਾਨ ਐਡਲੈਡ ਦੇ ਵਿੱਚ 15 ਡਿਗਰੀ ਹਲਕਾ ਮੀਂਹ ਪੈਣ ਦੀ ਸੰਭਾਵਨਾ ਹੈ ਗਰਜ ਨਾਲ ਛਿੱਟਾਂ ਪੈਣ ਦੀ ਸੰਭਾਵਨਾ ਜੀ ਪਰਥ ਦੇ ਵਿੱਚ 22 ਡਿਗਰੀ ਡਾਰਵਿਨ ਦੇ ਵਿੱਚ ਦਿਨ ਸਾਫ਼ ਰਹੇਗਾ ਕੱਲ੍ਹ ਨਾਲੋਂ ਠੰਡਾ ਹੈ 31 ਡਿਗਰੀ ਤੇ ਐਲਿਸ ਸਪ੍ਰਿੰਗ ਦੇ ਵਿੱਚ ਹਲਕੇ ਬੱਦਲ ਹੋ ਸਕਦੇ ਨੇ 17 ਡਿਗਰੀ ਤਾਪਮਾਨ ਤੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਇਸ ਵੇਲੇ 26 ਡਿਗਰੀ ਤਾਪਮਾਨ ਹੈ ਔਰ ਦਿਨਾਂ ਨੂੰ 31 ਡਿਗਰੀ ਤੱਕ ਪਹੁੰਚਣ ਦੀ ਸੰਭਾਵਨਾ ਹੈ ਕੱਲ ਇਲੈਕਸ਼ਨਜ਼ ਹੋ ਕੇ ਹਟੀਆਂ ਨੇ ਏਡਨ ਮਨੈਰੋ ਦੇ ਵਿੱਚ ਤੇ ਮੁਕਾਬਲਾ ਬੜਾ ਜ਼ਬਰਦਸਤ ਚੱਲ ਰਿਹਾ ਕੁਝ ਹੀ ਵੋਟਾਂ ਦਾ ਫਰਕ ਹੈ ਲੇਬਰ ਤੇ ਲਿਬਰਲ ਦੇ ਵਿੱਚ ਤੇ ਦੇਖਦੇ ਹਾਂ ਕਿ ਅੱਜ ਸ਼ਾਮ ਤੱਕ ਸ਼ਾਇਦ ਰਿਜ਼ਲਟ ਆਉਣ ਦੀ ਸੰਭਾਵਨਾ ਹੈ ਕਿਉਂਕਿ ਬਹੁਤ ਸਾਰੀਆਂ ਜਿਹੜੀਆਂ ਵੋਟਾਂ ਨੇ ਉਹ ਪੋਸਟਲ ਵੋਟਾਂ ਗਿਣੀਆਂ ਜਾ ਰਹੀਆਂ ਨੇ ਤੇ ਅੱਜ ਸ਼ਾਮ ਤੱਕ ਸ਼ਾਇਦ ਇਸ ਦਾ ਰਿਜ਼ਲਟ ਆ ਜਾਵੇ ਹੁਣ ਦੋਨੋਂ ਪਾਸੇ ਹੀ ਇਹੀ ਕਹਿ ਰਹੇ ਨੇ ਕਿ ਅਸੀਂ ਜਿੱਤ ਰਹੇ ਹਾਂ ਤੇ ਵੈਸੇ ਸ਼ਾਮ ਨੂੰ ਪਤਾ ਲੱਗੇਗਾ ਕਿ ਕੌਣ ਜਿੱਤੇਗਾ ਅਗਰ ਲਿਬਰਲ ਜਿੱਤਦੀ ਹੈ ਤੇ 100 ਸਾਲ ਦੇ ਵਿੱਚ ਪਹਿਲੀ ਵਾਰੀ ਬਾਈ ਇਲੈਕਸ਼ਨ ਕੋਈ ਸਰਕਾਰ ਜਿੱਤੇਗੀ ਨਹੀਂ ਤਾਂ ਅਕਸਰ ਜਿਹੜੀ ਮੌਜੂਦਾ ਸਰਕਾਰ ਹੈ ਹਾਰਦੀ ਆਉਂਦੀ ਹੈ ਬਾਈ ਇਲੈਕਸ਼ਨ ਤੇ ਅਗਰ ਲੇਬਰ ਜਿੱਤੀ ਤਾਂ ਉਹ ਮਾਰਜਨ ਤੇ ਜਿੱਤੇਗੀ ਲੇਬਰ ਦੀ ਜਿਹੜੀ ਓਵਰਆਲ ਪ੍ਰਾਇਮਰੀ ਵੋਟ ਹੈ ਉਹ ਬਹੁਤ ਘਟੀ ਹੈ ਜਿਹੜੀ ਇੱਕ ਚਿੰਤਾ ਦਾ ਵਿਸ਼ਾ ਹੈ ਐਂਥਨੀ ਐਲਬਨੀਜ਼ੀ ਵਾਸਤੇ ਜਿਹੜੇ ਕਿ ਓਪੋਜੀਸ਼ਨ ਲੀਡਰ ਨੇ ਸੈਂਟਰ ਦੇ ਵਿੱਚ ਆਸਟ੍ਰੇਲੀਆ 'ਚ ਇਸ 'ਤੇ ਫਿਰ ਥੋੜ੍ਹੀ ਹੋਰ ਚਿੰਤਨ ਆਪਾਂ ਕਰ ਸਕਦੇ ਹਾਂ ਆਉਣ ਵਾਲੇ ਪ੍ਰੋਗਰਾਮ ਦੇ ਵਿੱਚ ਕਿਉਂਕਿ ਗੁਰਪ੍ਰੀਤ ਗਿੱਲ ਹੋਣਾ ਦੇ ਨਾਲ ਦੇ ਇਲਾਕੇ ਦੀ ਇਹ ਇਲੈਕਸ਼ਨ ਹੈ ਤਾਂ ਸ਼ਾਇਦ ਨਹੀਂ ਉਹ ਤਾਂ ਕੈਨਬਰਾ ਨੇ ਪਰ ਏਡਨ ਮਨੈਰੋ ਸ਼ਾਇਦ ਜਿਹੜੇ ਕੁਇਨਮਿਨ ਹੈ ਉਹ ਏਡਨ ਮਨੈਰੋ 'ਚ ਆਉਂਦਾ ਆ ਅਤੇ ਪਹਿਲਾਂ ਆਪਣੇ ਸੱਜਣਾ ਮਿੱਤਰਾਂ ਦੇ ਹੁਣ ਸੁਨੇਹੇ ਵੀ ਲੈਂਦੇ ਹਾਂ ਸੁਖਵਿੰਦਰ ਸੋਹੰਤ ਭਾਅ ਜੀ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ ਅਤੇ ਜਸਜੋਤ ਸਿੰਘ ਜੈਜ਼ੀ ਜੈਜ਼ ਪੋਲੀ ਜੈਜ਼ੀ ਬੈਂਸ ਨਹੀਂ ਜੀ ਜੈਜ਼ ਪੋਲੀ ਸਪੈਸ਼ਲਿਸਟ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਬ੍ਰਿਸਬਨ ਤੋਂ ਸਤਿ ਸ਼੍ਰੀ ਅਕਾਲ ਜੀ ਤੇ ਅਵਤਾਰ ਸੰਧੂ ਜੀ ਤੁਹਾਡੀ ਤਸਵੀਰ ਬਹੁਤ ਸੋਹਣੀ ਹੈ ਮੈਂ ਸ਼ੇਅਰ ਕਰ ਦਿੱਤੀ ਹੈ ਹਿਲਸਟਨ ਦੇ ਵਿੱਚ ਧੁੰਦ ਪਈ ਹੋਈ ਹੈ ਕਿਆ ਬਾਤ ਹੈ ਸੋਹਣਾ ਹੈ ਜੀ ਨਜ਼ਾਰੇ ਲਓ ਗਰਮੀ ਵੀ ਤੁਹਾਡੇ ਬਹੁਤ ਪੈਂਦੀ ਹੈ ਨਰਿੰਦਰ ਰਾਠੌਰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਸਤਿ ਸ਼੍ਰੀ ਅਕਾਲ ਜੀ ਮਲਕੀਤ ਸਿੰਘ ਕੈਨਬਰਾ ਤੋਂ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਰਾਜਨਦੀਪ ਸਿੰਘ ਹੁਣਾਂ ਨੇ ਘੋੜਿਆਂ ਦੇ ਚਰਨ ਦੀ ਫੋਟੋ ਭੇਜਤੀ ਹੈ ਇੱਕੋ ਘੋੜਾ ਵੈਸੇ ਚਿੱਟਾ ਜਿਹੜਾ ਚੱਲ ਰਿਹਾ ਤੇ ਮੈਨੂੰ ਲੱਗਦਾ ਸੈਰ ਕਰਨ ਜਾਂਦੇ ਆ ਤੇ ਫੋਟੋਆਂ ਤਸਵੀਰਾਂ ਖਿੱਚਦੇ ਨੇ ਬਹੁਤ ਚੰਗੀ ਗੱਲ ਹੈ ਆਪਣਾ ਆਸ ਪਾਸਾ ਜਿਹੜਾ ਤੁਸੀਂ ਦੇਖਿਆ ਕਰੋ ਕੈਮਰੇ ਲਏ ਹੋਏ ਨੇ ਫੋਟੋ ਇਹ ਗੱਲਾਂ ਕਰਨ ਨੂੰ ਵਟਸਐਪ ਲਈ ਨਹੀਂ ਰਹੇ ਹੋਏ ਟਿਕਟੋਕ ਤਾਂ ਬੰਦ ਹੋ ਗਈ ਆ ਇੱਦਾਂ ਹੈ ਕਿ ਮੂਮੈਂਟਸ ਕੈਪਚਰ ਕਰਨ ਨੂੰ ਲਏ ਹੋਏ ਨੇ ਤੇ ਜਗਜੀਤ ਸਿੰਘ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਆਓ ਜੀ ਜਗਜੀਤ ਸਿੰਘ ਜੀ ਕੀ ਹਾਲ ਚਾਲ ਹੈ ਵਰਿੰਦਰ ਲਾਡੀ ਹੁਣਾਂ ਨੇ ਸਤਿ ਸ਼੍ਰੀ ਅਕਾਲ ਬੁਲਾਈ ਹੈ ਜੀ ਕਹਿੰਦੇ ਕਿ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਚੜ੍ਹਦੀ ਕਲਾ ਵਿੱਚ ਹੋਣਗੇ ਤੇ ਪੋਡਕਾਸਟ ਵਿੱਚ ਸੁਣਾਂਗੇ ਜੀ ਸ਼ੋਰ ਗੁਰਿੰਦਰ ਸਿੰਘ ਵਰਜੀਨੀਆ ਵਾਲੇ ਕਹਿੰਦੇ ਨੇ ਕਿ ਅੱਜ ਅਮਰੀਕਾ ਦਾ ਆਜ਼ਾਦੀ ਦਿਨ ਹੈ ਤੇ ਆਜ਼ਾਦੀ ਦੀ ਖੁਸ਼ੀ ਮਨਾ ਰਿਹਾ ਅਮਰੀਕਾ। 4 July 1776 ਨੂੰ ਆਜ਼ਾਦੀ ਦੀ ਡੈਕਲਰੇਸ਼ਨ ਹੋਈ ਸੀਗੀ। ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਜੀ ਆਜ਼ਾਦੀ ਦਿਵਸ ਦੀਆਂ। ਜੀ ਅਚਾਲ ਜੀ ਤੁਹਾਡਾ ਗੀਤ ਮੈਂ ਦੇਖਦਾ ਲੱਭਦਾ ਹਾਂ ਤੇ ਖਬਰਾਂ ਤੁਹਾਡੀਆਂ ਆ ਗਈਆਂ ਨੇ ਤੇ ਵਿਕਟੋਰੀਆ ਦੀ ਜਿਹੜੀ ਆ ਹਾਲਾਤ ਨੇ ਉਹ ਚਿੰਤਾਜਨਕ ਨੇ। 108 ਕੇਸ ਨਵੇਂ ਪਿਛਲੇ 24 ਘੰਟਿਆਂ ਦੇ ਵਿੱਚ ਆਏ ਨੇ ਔਰ ਹੁਣੇ ਹੁਣੇ ਸਵੇਰੇ ਮੈਂ ਖਬਰਾਂ ਦੇਖ ਰਿਹਾ ਸੀ ਕਿ 1000 ਤੋਂ ਉੱਤੇ ਅਪਾਰਟਮੈਂਟ ਜਿਹੜਾ ਸੀਲ ਕੀਤਾ ਗਿਆ ਮੈਲਬਨ ਦੇ ਵਿੱਚ, ਕਈ ਇਲਾਕਿਆਂ 'ਚ, 2-3 ਇਲਾਕਿਆਂ ਦੇ ਵਿੱਚ, ਤੇ ਤਕਰੀਬਨ 3000 ਨਾਗਰਿਕ ਜਿਹੜੇ ਨੇ ਉਹ ਲੋਕਡਾਊਨ ਕੀਤੇ ਗਏ ਨੇ ਉਸ ਜਿਹੜੇ ਕਮਿਊਨਿਟੀ ਹਾਊਸਿੰਗ ਦੇ ਵਿੱਚ। ਮਨਿੰਦਰਜੀਤ ਸਿੰਘ ਸਿੱਧੂ ਜੀ ਸਤਿ ਸ਼੍ਰੀ ਅਕਾਲ ਮੈਲਬਨ ਤੋਂ ਔਰ ਦਲਜੀਤ ਸਿੰਘ ਭਾਅ ਜੀ ਸਤਿ ਸ਼੍ਰੀ ਅਕਾਲ, ਕਹਿੰਦੇ ਬਹੁਤ ਵਧੀਆ ਵਿਚਾਰ ਸੀ, ਸ਼ੁਕਰਾਨਾ ਜੀ। ਬਲਕਾਰ ਢਿੱਲੋਂ ਜੁੜੇ ਨੇ ਤੇ ਇਹਦੀ ਵੀ ਆਪਾਂ ਗੱਲ ਕਰਾਂਗੇ ਜਿਹੜਾ ਇਹਨਾਂ ਨੇ ਮੁੱਦਾ ਚੁੱਕਿਆ ਤੇ ਸਤਿ ਸ਼੍ਰੀ ਅਕਾਲ ਬੁਲਾਈ ਆ। ਇਹ ਰੈਫਰੈਂਡਮ 2020 ਬਾਰੇ ਗੱਲ ਕਰਨਾ ਚਾਹੁੰਦੇ ਨੇ ਜੀ, ਕਰਾਂਗੇ ਇਹਦੇ ਬਾਰੇ ਗੱਲ। ਗੌਰਵ ਸ਼ਰਮਾ ਜੀ ਕੀ ਹਾਲ ਚਾਲ ਹੈ, ਤੁਹਾਡਾ ਕੱਲ੍ਹ ਜ਼ਿਕਰ ਹੋਇਆ ਸੀ ਪ੍ਰੋਗਰਾਮ 'ਚ, ਤੁਸੀਂ ਕੱਲ੍ਹ ਮਿਸ ਕਰ ਗਏ ਪਰ ਪੋਡਕਾਸਟ 'ਤੇ ਸੁਣ ਲੈਣਾ ਜ਼ਰੂਰ। ਰਿੱਕੀ ਨੇ ਕੀਤਾ ਸੀ ਜ਼ਿਕਰ ਤੁਹਾਡਾ ਤੇ ਪਾਲਾ ਬੈਂਸ ਵੀ ਆ ਗਏ ਨੇ ਜੀ ਤੇ ਕਹਿੰਦੇ ਬਹੁਤ ਵਧੀਆ ਜੀ ਗੱਲਾਂ ਬਾਤਾਂ ਦਾ ਆਨੰਦ ਲਵਾਂਗੇ। ਸੋ ਸਾਰੇ ਮਿੱਤਰ ਪਿਆਰਾਂ ਨੂੰ, ਸੱਜਣਾ ਮਿੱਤਰਾਂ ਨੂੰ ਜੀ ਆਇਆਂ ਤੇ ਲਓ ਅਗਲਾ ਗੀਤ ਹੁਣ ਤੁਹਾਨੂੰ ਮੈਂ ਸੁਣਾਉਣਾ। ਵਿਜੇ ਵਿਰਦੀ ਜੀ ਵੀ ਆ ਗਏ ਨੇ, ਬਿਊਟੀਫੁਲ ਸਟਾਰਟ ਕਹਿੰਦੇ, ਤਾਂ ਫੋਟੋ ਵੀ ਭੇਜੀ ਉਹ ਵੀ ਸ਼ੇਅਰ ਕਰਦਾ ਤੇ ਰਾਜਵੀਰ ਜਵੰਦੇ ਦਾ ਗੀਤ ਸੁਣ ਲਈਏ, ਇਹ ਵੀ ਨਵਾਂ ਆਇਆ ਤੇ ਦੇਖਦੇ ਹਾਂ ਰਾਜਵੀਰ ਜਵੰਦਾ ਫੇਰ ਕੀ ਕਹਿੰਦਾ, ਕਿਉਂਕਿ ਇਹਦੇ ਅਕਸਰ ਗੀਤ ਜਿਹੜੇ ਸੋਹਣੇ ਹੁੰਦੇ ਨੇ, ਮੁੰਡਾ ਮਤਲਬ ਨੀਟ ਐਂਡ ਕਲੀਨ ਗਾਣੇ ਗਾਉਂਦਾ। ਚਲੋ ਲਓ ਨਜ਼ਾਰੇ ਇਸ ਗੀਤ ਦੇ, ਟਾਈਟਲ ਹੈ ਜੀ ਕਮਲਾ।
ਤੂੰ ਮੈਨੂੰ ਕਮਲਾ ਕਮਲਾ ਕਹਿੰਨੀ ਆ, ਮੇਰੇ ਪਿਆਰ ਤੇ ਵੀ ਹੱਸ ਪੈਂਦੀ ਆ, ਤੂੰ ਮੈਨੂੰ ਕਮਲਾ ਕਮਲਾ ਕਹਿੰਨੀ ਆ, ਮੇਰੇ ਪਿਆਰ ਤੇ ਵੀ ਹੱਸ ਪੈਂਦੀ ਆ, ਬੇਸ਼ੱਕ ਲੰਮੇ ਕੱਦ ਦੀ ਤੂੰ ਨੀ ਪਰ ਤੇਰੀ ਅਕਲ ਨਿਆਣੀ ਆ, ਅੱਜ ਕੱਲ ਕਮਲੇ ਨਹੀਂ ਲੱਭਦੇ ਤੇ ਦੁਨੀਆ ਬਹੁਤ ਸਿਆਣੀ ਆ, ਟੀਕਾ ਦਾ ਮਾਣ ਰਾਜਿਆਂ ਦਾ ਬਦਲਦੇ ਨਿਤ ਹੀ ਰਾਣੀ ਆ, ਅੱਜ ਕੱਲ ਕਮਲੇ ਨਹੀਂ ਲੱਭਦੇ ਤੇ ਦੁਨੀਆ ਬਹੁਤ ਸਿਆਣੀ ਆ, ਟੀਕਾ ਦਾ ਮਾਣ ਰਾਜਿਆਂ ਦਾ ਬਦਲਦੇ ਨਿਤ ਹੀ ਰਾਣੀ। ਚੀਨੇ ਕੋਲੇ ਮੋਰ ਕਰਦੇ ਇਸ਼ਕ ਆਸ਼ਕੀ ਹੋ, ਨਾ ਕਰ ਦਿਲ ਕਮਜ਼ੋਰ ਇੱਥੇ ਸਾਰੇ ਦਿਲ ਦੇ ਚੋਰ, ਰਲ ਕੇ ਚੀਨੇ ਕੋਲੇ ਮੋਰ ਕਰਦੇ ਇਸ਼ਕ ਆਸ਼ਕੀ ਹੋ, ਨੀ ਮੈਨੂੰ ਫਿਕਰ ਮੋਤੀਆਂ ਦਾ ਜੋ ਤੇਰੀ ਅੱਖ ਦਾ ਪਾਣੀ ਆ, ਨੀ ਅੱਜ ਕੱਲ ਕਮਲੇ ਨਹੀਂ ਲੱਭਦੇ ਤੇ ਦੁਨੀਆ ਬਹੁਤ ਸਿਆਣੀ ਆ, ਟੀਕਾ ਦਾ ਕੋਈਆਂ ਤਾਂ ਤੇਰੀ ਰੂਹ ਦਾ ਹੀ ਹਾਣੀ ਆ, ਅੱਜ ਕੱਲ ਕਮਲੇ ਨਹੀਂ ਲੱਭਦੇ ਤੇ ਦੁਨੀਆ ਬਹੁਤ ਸਿਆਣੀ ਆ, ਟੀਕਾ ਦਾ ਮਾਣ ਰਾਜਿਆਂ ਦਾ ਬਦਲਦੇ ਨਿਤ ਹੀ ਰਾਣੀ ਆ, ਅੱਜ ਕੱਲ ਕਮਲੇ ਨਹੀਂ ਲੱਭਦੇ ਤੇ ਦੁਨੀਆ ਬਹੁਤ ਸਿਆਣੀ ਆ, ਟੀਕਾ ਦਾ ਮਾਣ ਰਾਜਿਆਂ ਦਾ ਬਦਲਦੇ ਨਿਤ ਹੀ ਰਾਣੀ ਆ।
ਗੁਰੂ ਪਿਆਰਿਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਕਿ ਆਪ ਸਭ ਸਰੋਤੇ ਪਹਿਲਾਂ ਤੋਂ ਹੀ ਹਰਮਨ ਰੇਡੀਓ ਦੀ ਮਾਰਫਤ ਰੱਬੀ ਬਾਣੀ ਦੇ ਕੀਰਤਨ, ਗੁਰਮਤਿ ਵਿਚਾਰਾਂ ਅਤੇ ਕਥਾ ਵਿਚਾਰਾਂ ਰਾਹੀਂ ਰੱਬੀ ਰਹਿਮਤਾਂ ਦਾ ਆਨੰਦ ਮਾਣਦੇ ਆ ਰਹੇ ਹੋ। 1 ਅਗਸਤ ਤੋਂ ਹਰਮਨ ਰੇਡੀਓ ਇਸੇ ਕੜੀ ਅਧੀਨ ਇੱਕ ਹੋਰ ਅਧਿਆਤਮਕ ਉਪਰਾਲਾ ਕਰਨ ਜਾ ਰਿਹਾ ਹੈ, ਗੁਰਬਾਣੀ ਦੇ ਸਹਿਜ ਪਾਠ। ਜੀ ਹਾਂ, ਗੁਰਬਾਣੀ ਦੇ ਸਹਿਜ ਪਾਠ, ਜੋ ਤੁਸੀਂ ਸਿਡਨੀ ਆਸਟ੍ਰੇਲੀਆ ਸਮੇਂ ਅਨੁਸਾਰ ਰੋਜ਼ਾਨਾ ਸਵੇਰੇ 7 ਵਜੇ ਸਰਵਣ ਕਰ ਸਕੋਗੇ। ਤੁਸੀਂ ਵੀ ਇਸ ਲੜੀ ਵਿੱਚ ਸ਼ਾਮਲ ਹੋ ਕੇ ਸਤਿਗੁਰਾਂ ਦੇ ਪੂਰਨ ਦਰਸ਼ਨਾਂ ਦੀ ਬਖਸ਼ਿਸ਼ ਹਾਸਲ ਕਰੋ। ਸਹਿਜ ਮਿਲਾ ਮਿਲਿਆ ਪਰਵਾਨ, ਨਾ ਤਿਸ ਮਰਨ ਨਾ ਆਵਣ ਜਾ।
ਦਿਲ ਨਾਲ ਦਿਲ ਮਿਲੇ ਤਾਂਹੀਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਦਿਲ ਵਾਲੀ ਗੱਲ ਕੀ ਨੇ ਦੁਨੀਆਂ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕੀ ਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫੇਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਆਸਟ੍ਰੇਲੀਆ ਦੇ ਵਿੱਚ ਵੀਕਐਂਡ ਚੱਲ ਰਿਹਾ ਤੇ ਅੱਜ ਦਿਨ ਐਤਵਾਰ ਹੈ। ਬਹੁਤ ਸਾਰੇ ਦੁਨੀਆਂ ਦੇ ਖਿੱਤਿਆਂ ਦੇ ਵਿੱਚ ਸ਼ਨਿਚਰਵਾਰ ਹੈ। ਚਲੋ ਵੀਕਐਂਡ ਤਾਂ ਵੀਕਐਂਡ ਹੀ ਆ, ਸਾਰਿਆਂ ਦਾ ਸਵਾਗਤ ਹੈ। ਤੇ ਅੱਜ ਦਿਨ ਐਤਵਾਰ ਵਾਲੇ ਦਿਨ ਪ੍ਰੋਗਰਾਮ ਦੇ ਵਿੱਚ ਮਿੰਟੂ ਭਾਜੀ ਆ ਗਏ ਨੇ ਤੇ ਮੈਂ ਉਹਨਾਂ ਦਾ ਵੀ ਸਵਾਗਤ ਕਰਦਾ। ਜੀ ਆਇਆਂ ਕਹਿੰਦਾ ਸਤਿ ਸ੍ਰੀ ਅਕਾਲ ਭਾਜੀ, ਗੁੱਡ ਮਾਰਨਿੰਗ।
ਤੈਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਉਮੀਦ ਆ ਸਭ ਦਾ ਦਿਨ ਖੂਬਸੂਰਤ ਚੜਿਆ ਹੋਣਾ। ਅਸੀਂ ਤਾਂ ਐਡਲੇਡ ਵਾਲੇ ਬੱਦਲਬਾਈ ਜੇ ਦਿਨ ਚੜਾਇਆ ਜੀ।
ਆਹੋ ਦੱਸਦਾ ਠੰਡੂ ਰਾਮ, ਕਹਿੰਦੇ ਤੁਹਾਡੇ ਬੱਦਲ ਆਉਣੇ, ਮੀਂਹ ਮੂੰਹ ਚੰਗੇ ਪਈ ਜਾਂਦੇ ਐਤਕੀ?
ਹਲੇ ਪਹਿਲਾਂ ਤਾਂ ਸ਼ੁਰੂ ਚ ਬਹੁਤ ਸੋਹਣੇ ਪਏ ਆ, ਪਰ ਹੁਣ ਕਈ ਤਰ੍ਹਾਂ ਦਾ ਮੀਂਹ ਨੀ ਕੋਈ ਜ਼ਿਆਦਾ ਪਿਆ ਤੇ ਬੱਦਲਬਾਈ ਜ਼ਿਆਦਾ ਰਿਹਾ ਟਾਈਮ ਥੋੜੀ ਬਹੁਤ।
ਠੀਕ ਹੈ ਤੇ ਚਲੋ ਪਹਿਲਾਂ ਆਪਾਂ ਸੁਨੇਹੇ ਲੈ ਲੈਣੇ ਆ ਤੇ ਗੌਰਵ ਸ਼ਰਮਾ ਹੁਣੀ ਪ੍ਰੋਗਰਾਮ ਚ ਜੁੜੇ ਨੇ, ਕਹਿੰਦੇ ਬਾਈ ਜੀ ਸ਼ੁੱਕਰਵਾਰ ਤੇ ਸ਼ਨਿਚਰਵਾਰ ਵਿਚ ਉਲਝ ਕੇ ਕਈ ਵਾਰੀ ਸ਼ਨਿਚਰਵਾਰ ਵਾਲਾ ਪ੍ਰੋਗਰਾਮ ਮਿਸ ਹੋ ਜਾਂਦਾ, ਅੱਜ ਸ਼ਨਿਚਰਵਾਰ ਹੈ ਤੇ ਮੈਂ ਤਾਂ ਹੀ ਹੁਣੇ ਤੁਹਾਡੀ ਗੱਲ ਸੁਣ ਕੇ ਸੋਚ ਰਿਹਾ ਸੀਗਾ ਅੱਜ ਮਿੰਟੂ ਬਾਈ ਜੀ ਸ਼ਨਿਚਰਵਾਰ ਕਿੰਝ ਆ ਰਹੇ ਨੇ, ਇਸ ਮਸਲੇ ਦਾ ਕੋਈ ਹੱਲ ਲੱਭਣਾ ਪੈਣਾ ਜੀ। ਉਹ ਅਮਰੀਕਾ ਤੋਂ ਵਿਨੀਪੈਗ ਤੋਂ ਭਾਜੀ, ਫੇਰ ਇਹਨਾਂ ਦਾ ਸ਼ਨਿਚਰਵਾਰ ਤੇ ਉਹ ਰੁਲ ਜਾਂਦਾ ਆਪਣਾ ਨਾ, ਅੱਗੇ ਪਿੱਛੇ ਹੋ ਜਾਂਦਾ ਆ।
ਬਿਲਕੁਲ,
ਇਹਦਾ ਹੱਲ ਤਾਂ ਇਹ ਆ ਵੀ ਆਪਣਾ ਇੱਕ ਜਿਹੜਾ ਫੋਨ ਨਵਾਂ ਲੈ ਲੈਣਾ ਉਹ ਤੇ ਟਾਈਮ ਜਿਹੜਾ ਆਸਟ੍ਰੇਲੀਆ ਵਾਲਾ ਕਰ ਲੈਣਾ, ਇੱਦਾਂ ਹੀ ਹੋ ਸਕਦਾ ਹੱਲ, ਸਸਤਾ ਤੇ ਟਿਕਾਊ ਹਨਾ। ਤੇ ਦੂਜਾ ਸਾਡੇ ਨਾਲ ਰਾਜਾ ਧਾਲੀਵਾਲ ਜੁੜੇ ਸੀ ਮਲਡੂਰਾ ਤੋਂ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ, ਸਤਿ ਸ੍ਰੀ ਅਕਾਲ ਜੀ। ਤੇ ਸਤਵੀਰ ਸਿੰਘ ਸਾਡੇ ਨਾਲ ਜੁੜੇ ਨੇ, ਕਹਿੰਦੇ ਬਹੁਤ ਵਧੀਆ ਜੀ, ਸਤਵੀਰ ਮਨਿਹਾਸ ਬਹੁਤ ਬਹੁਤ ਸ਼ੁਕਰਾਨਾ ਜੀ, ਥੈਂਕ ਯੂ। ਤੇ ਵਿਜੇ ਵਿਰਦੀ ਹੁਣਾਂ ਨੇ ਫੋਟੋ ਭੇਜੀ ਸੀ ਬਹੁਤ ਖੂਬਸੂਰਤ ਪੱਥਰਾਂ ਦੀ, ਬਹੁਤ ਸੋਹਣੇ ਪੱਥਰ ਨੇ ਬੀਚ ਦੇ ਉੱਤੇ ਨੇ, ਇਹ ਵੀ ਦੇਖਣ ਵਾਲੀ ਆ। ਤੇ ਸਾਡੇ ਨਾਲ ਜਗਤਾਰ ਜੌਲ ਬਾਈ ਜੀ ਜੁੜੇ ਸੀ ਤੇ ਕਹਿੰਦੇ ਭਾਈ ਸਾਹਿਬ ਜੀ ਸਤਿ ਸ੍ਰੀ ਅਕਾਲ, ਗੁਰਪ੍ਰੀਤ ਸਿੰਘ ਨੂੰ ਲੈ ਕੇ ਆਇਆ ਕਰੋ, ਐਪਾਂ ਫੋਨਾਂ ਕੰਪਿਊਟਰਾਂ ਬਾਰੇ ਕਾਫੀ ਜਾਣਕਾਰੀ ਹੁੰਦੀ ਆ। ਹਾਂਜੀ ਜ਼ਰੂਰ ਜੀ, ਉਹਨਾਂ ਨੂੰ ਅੱਜ ਸ਼ਾਮਿਲ ਕਰਾਂਗੇ ਥੋੜੀ ਦੇਰ ਵਾਸਤੇ। ਤੇ ਫੋਟੋ ਗੁਰਿੰਦਰ ਸਿੰਘ ਹੁਣੀ ਵੀ ਭੇਜ ਰਹੇ ਨੇ ਆਪਣੇ ਬੈਕਯਾਰਡ ਦੀਆਂ, ਬਹੁਤ ਬਹੁਤ ਧੰਨਵਾਦ। ਤੇ ਜੀ ਐਸ ਚਾਹਲ ਹੁਣੀ ਵੀ ਆ ਗਏ ਨੇ ਪ੍ਰੋਗਰਾਮ ਦੇ ਵਿੱਚ ਤੇ ਉਹਨਾਂ ਨੇ ਕਾਫੀ ਨਿਊਜ਼ਾਂ ਖਬਰਾਂ ਭੇਜੀਆਂ ਨੇ। ਤਾਂ ਮਿੰਟੂ ਭਾਜੀ ਪਹਿਲਾਂ ਕਰੋਨਾ ਦੀ ਥੋੜੀ ਗੱਲ ਕਰ ਲਈਏ, ਕਾਫੀ ਚਿੰਤਾਜਨਕ ਰਿਪੋਰਟਾਂ ਆ ਰਹੀਆਂ ਨੇ। ਜੀ ਐਸ ਚਾਹਲ ਹੁਣਾਂ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਸਿਡਨੀ ਏਅਰਪੋਰਟ ਨੇ ਹੁਣ ਲਿਮਿਟ ਲਾ ਦਿੱਤੀ ਹੈ ਵੀ ਜਿਹੜੇ ਬਾਹਰੋਂ ਬੰਦੇ ਆਣਗੇ ਜਹਾਜ਼, ਉਹਦੇ ਵਿੱਚ ਵੱਧ ਤੋਂ ਵੱਧ 50 ਬੰਦੇ ਹੀ ਆ ਸਕਦੇ ਨੇ ਤੇ 450 ਬੰਦਾ ਪ੍ਰਤੀ ਦਿਨ। ਸੋ ਇਹ ਨਿਊ ਸਾਊਥ ਵੇਲਸ ਨੇ ਪਾਬੰਦੀਆਂ ਲਾਈਆਂ ਨੇ ਤੇ ਰਾਤੀ ਜਿਹੜਾ ਲੋਕਡਾਊਨ 3 ਥਾਂ ਤੇ ਕੀਤਾ ਗਿਆ, ਅਪਾਰਟਮੈਂਟਸ ਦਾ 1000 ਤੋਂ ਉੱਤੇ 3000 ਬੰਦਾ ਲੋਕਡਾਊਨ ਕੀਤਾ ਵਿਕਟੋਰੀਆ ਮੈਲਬਰਨ ਦੇ ਵਿੱਚ, ਜਿਸ ਦੇ ਵਿੱਚ ਫੁੱਟਸਕਰੇ ਏਰੀਆ ਵੀ ਆਉਂਦਾ ਆ, ਪਬਲਿਕ ਹਾਊਸਿੰਗ ਏਰੀਆ ਵੀ ਆਉਂਦਾ, ਪੁਲਿਸ ਨੇ ਸੀਲ ਕੀਤਾ ਹੋਇਆ। ਸੋ ਉਹ ਵੀ ਇੱਕ ਚਿੰਤਾ ਦਾ ਵਿਸ਼ਾ ਹੈ। ਤੇ ਇੰਡੀਆ ਦੀ ਕੀ ਰਿਪੋਰਟ ਹੈ?
ਦੇਖੋ ਇੰਡੀਆ ਦਾ ਵੀ ਹਾਲਾਤ ਬੁਰੀ ਆ। ਪਹਿਲਾਂ ਜਿਹੜੀ ਲਿਮਿਟ ਤੇ ਕਈ ਵਾਰੀ ਨਾ ਕਨਫਿਊਜ਼ਨ ਪੈਦਾ ਹੋ ਜਾਂਦਾ ਲੋਕਾਂ ਨੂੰ ਵੀ ਲਿਮਿਟ ਜਦੋਂ ਕੋਈ ਵੀ ਇੱਕ ਮੰਨ ਲਓ ਵੀ ਇੱਕ ਬਾਈ ਇੱਕ ਤੁਹਾਡੇ ਕੋਲ ਮੁਹਾਣਾ ਸੋਰਸਿਸ ਆ ਕੋਈ ਚੀਜ਼ ਆਉਣ ਦਾ ਪਾਣੀ ਆ ਪਾਣੀ ਇੱਕ ਇੱਕ ਫੁੱਟ ਥਾਂ ਦੇ ਮੋਹਰੇ ਬਿਜਲੀ ਆ ਰਿਹਾ ਤੇ ਜੇ ਉਹਨੂੰ ਲਿਮਿਟ ਕਰਕੇ ਮੰਨ ਲਓ 4 ਇੰਚ ਦਾ ਕਰਤਾ ਤੇ ਆ ਤਾਂ ਫੇਰ ਵੀ ਰਿਹਾ ਨਾ ਵੀ ਇਹ ਲਿਮਿਟ ਕਰਨ ਦਾ ਕਾਰਨ ਕੀ ਹੈ ਸਰਕਾਰ ਲਿਮਿਟ ਕਿਉਂ ਕਰ ਰਹੀ ਹੈ ਤੇ ਲਿਮਿਟ ਕਰਨ ਦੇ ਫਾਇਦੇ ਕੀ ਹੋਣਗੇ ਜਿਹੜੀ ਇਹ ਇੱਕ ਕੁਐਸਚਨ ਆਮ ਬੰਦੇ ਦੇ ਦਿਮਾਗ ਚ ਆਉਂਦਾ ਪਰ ਮੇਰਾ ਮੰਨਣਾ ਸਰਕਾਰ ਆਪਦੇ ਸੋਰਸਿਸ ਮੁਤਾਬਕ ਜਿੰਨੇ ਉਹਨਾਂ ਕੋਲੇ ਸਾਧਨ ਆ ਉਹਦੇ ਮੁਤਾਬਕ ਲਿਮਿਟ ਕਰ ਰਹੀ ਹੈ ਉਹਨਾਂ ਨੂੰ ਇਹ ਆ ਵੀ ਜੇ ਮੰਨ ਲਓ ਇੱਕ ਏਅਰਪੋਰਟ ਤੇ 5000 ਬੰਦਾ ਉਤਰ ਰਿਹਾ ਤੇ ਸਰਕਾਰ ਕੋਲੇ ਸਾਰਿਆਂ ਦੀ ਜਾਂਚ ਕਰਨ ਲਈ ਉਹਨਾਂ ਨੂੰ ਸਾਂਭਣ ਲਈ ਉਹਨਾਂ ਨਾ ਸਾਧਨ ਨਾ ਅਮਲਾ ਨਾ ਉਹਨਾਂ ਕੋਈ ਵੀ ਸਿਸਟਮ ਆ
ਸੋ
ਇਸ ਕਰਕੇ ਮੈਨੂੰ ਲੱਗਦਾ ਉਹਨਾਂ ਨੇ 450 ਇਸੇ ਲਈ ਕੀਤਾ ਵੀ ਜਿਹਦੇ ਕਾਰਨ ਕੀ ਵੀ ਹਰ ਇੱਕ ਜਿਹੜਾ ਬੰਦਾ ਉਹਦੇ ਵਿੱਚੋਂ ਚੈੱਕ ਹੋ ਕੇ ਜਾਵੇ ਬਿਨਾਂ ਚੈੱਕ ਹੋਇਆ ਨਾ ਜਾਵੇ। ਦੂਜੇ ਪਾਸੇ ਜਿਹੜੀ ਦੇਸ਼ ਦੀ ਗੱਲ ਆ ਉਹ ਤਾਂ ਕੱਲ ਤਾਂ ਬਹੁਤ ਵੱਡੇ ਲੈਵਲ ਤੇ ਚਲਾ ਗਿਆ ਜੀ, 23,000 ਮਾਮਲੇ ਕੱਲ ਕੱਲੇ ਇੱਕ ਦਿਨ ਚ ਆਏ ਆ ਤੇ 442 ਜਿਹੜੇ ਲੋਕਾਂ ਦੀ ਕੱਲ ਦੀ ਮੌਤ ਦੱਸੀ ਗਈ ਆ ਤੇ ਹੁਣ ਤੱਕ ਜਿਹੜੀ ਮੌਤ ਆ ਉਹ ਤਕਰੀਬਨ 18,655 ਦਾ ਅੰਕੜਾ ਕੱਲ ਦੇ ਜਿਹੜੇ ਅਖਬਾਰ ਅੰਕੜੇ ਦੱਸਦੇ ਆ ਜੀ।
ਮਿੰਟੂ ਭਾਜੀ ਕੱਲ ਦਾ ਰਿਕਾਰਡ ਅਮਰੀਕਾ ਨੇ ਵੀ ਤੋੜਿਆ, 50,000 ਤੋਂ ਉੱਤੇ ਕੇਸ ਜਿਹੜਾ ਇੱਕ ਦਿਨ ਦੇ ਵਿੱਚ ਰਜਿਸਟਰ ਕੀਤਾ ਗਿਆ। ਪਰ ਇੱਕ ਹੋਰ ਅੰਕੜਾ ਬੜਾ ਰੌਚਕ ਹੈ, ਕੱਲ ਦੇ ਪ੍ਰੋਗਰਾਮ ਦੇ ਵਿੱਚ ਵੀ ਭੇਜਿਆ ਸੀ ਸ਼ਾਇਦ ਚਾਹਲ ਹੋਣਾ ਨੇ, ਕਿ ਓਵਰਆਲ ਜਿਹੜੀ ਮੌਤਾਂ ਨੇ ਇਸ ਤਰ੍ਹਾਂ ਫਲੂ ਰਿਲੇਟਡ ਮੌਤਾਂ ਨੇ ਉਹ ਪਿਛਲੇ ਸਾਲਾਂ ਨਾਲੋਂ ਘੱਟ ਨੇ ਐਵਰੇਜ। ਭਾਜੀ ਕਿਤੇ ਏਦਾਂ ਤਾਂ ਨਹੀਂ ਕਿ ਹਰ ਮੌਤ ਨੂੰ ਹੀ ਕਰੋਨਾ ਦਾ ਨਾਂ ਹੀ ਦਿੱਤਾ ਜਾ ਰਿਹਾ, ਚਾਹੇ ਉਹ ਜਿੱਦਾਂ ਦੀ ਮਰਜ਼ੀ ਹੋਵੇ? ਇਹ ਵੀ ਇੱਕ ਗੱਲਾਂ ਬਾਹਰ ਆ ਰਹੀਆਂ ਸਨ।
ਦੇਖੋ ਜਿਵੇਂ ਪਹਿਲਾਂ ਇਹ ਜੇ ਵਰਤਾਰੇ ਜਿਹੜੇ ਪਾਸਟ ਚ ਹੁੰਦੇ ਰਹੇ ਆ ਸਾਡੇ ਜਿਹੜੇ ਭੂਤਕਾਲ ਦੇ ਵਿੱਚ ਜੇ ਅਸੀਂ ਕਹੀਏ ਨਾ, ਇਹ ਜੇ ਵਰਤਾਰੇ ਹੁੰਦੇ ਰਹੇ ਆ ਵੀ ਜਦੋਂ ਵੀ ਕਿਸੇ ਚੀਜ਼ ਦੀ ਬਾ ਵਗਦੀ ਆ ਕਿਸੇ ਚੀਜ਼ ਦੀ ਲਹਿਰ ਉੱਠਦੀ ਆ ਤੇ ਉਹ ਸਾਰੀਆਂ ਚੀਜ਼ਾਂ ਉਸ ਹਨੇਰੀ ਚ ਬਗਾ ਦਿੱਤੀਆਂ ਗਈਆਂ। ਉਸ ਹਨੇਰੀ ਦੀ ਕੁਛ ਲੋਕ ਉਸ ਹਨੇਰੀ ਦੀ ਆੜ ਚ ਟਪਾ ਦਿੰਦੇ ਆ ਕੋਈ ਕਿਸੇ ਚੀਜ਼ ਚ, ਜਿਵੇਂ ਕਿਸਾਨਾਂ ਦੀ ਖੁਦਕੁਸ਼ੀ ਦਾ ਹੀ ਜੇ ਮਸਲਾ ਲਿਆ ਜਾਵੇ, ਇਹ ਵੀ ਇੱਕ ਬੜਾ ਅਹਿਮ ਮਸਲਾ ਸੀ ਤੇ ਇਸ ਦੇ ਵਿੱਚ ਵੀ ਬਹੁਤ ਸਾਰੇ ਤੁਸੀਂ ਦੇਖੋਗੇ ਵੀ ਉਹ ਵੀ ਨਾ ਲਾ ਦਿੰਦੇ ਆ ਉਹਨਾਂ ਲੋਕਾਂ ਨੂੰ ਜਿਹੜੇ ਲੋਕਾਂ ਨੇ ਕਦੇ ਇਹ ਉਸ ਪਾਸੇ ਨਹੀਂ ਗਏ ਸੀ ਜਾਂ ਉਸ ਪਾਸੇ ਨਹੀਂ ਕੋਈ ਗੱਲ ਸੀ, ਤਾਂ ਉਹਨਾਂ ਨੂੰ ਵੀ ਕਹਿ ਦਿੰਦੇ ਵੀ ਨੀ ਇਹਨਾਂ ਕਾਰਨ ਹੋਈ ਆ, ਕੋਈ ਵੀ ਮੌਤ ਨੂੰ ਉਸ ਪਾਸੇ ਪਾ ਦਿੰਦੇ।
ਹੁਣ ਉਹ ਬੰਦ ਹੋ ਗਈ, ਹੁਣ ਉਹ ਸਾਰੀਆਂ ਖੁਦਕੁਸ਼ੀਆਂ ਵੀ ਬੰਦ ਹੈ ਜੀ, ਨਸ਼ਾ ਵੀ ਬੰਦ ਹੈ, ਸਭ ਕੁਛ ਹੀ ਬੰਦ ਹੈ, ਹੁਣ ਤਾਂ ਖਤਮ ਹੈ, ਹੁਣ ਤਾਂ
ਬੰਦ ਨੀ ਹੈਗਾ ਜੀ, ਅਸਲ ਚ ਬੰਦ ਨੀ ਹੈ, ਸਿਰਫ ਸੁਰਖੀਆਂ ਨੀ ਬਟੋਰ ਪਾ ਰਹੇ।
ਮਤਲਬ ਉਹੀ ਹੈ ਵੀ ਅਖਬਾਰਾਂ ਵਾਲਿਆਂ ਨੂੰ ਮਸਾਲਾ ਨੀ ਲੱਭ ਰਿਹਾ, ਉਹਨਾਂ ਕੋਲ ਹੋਰ ਮਸਾਲਾ ਆਇਆ ਹੁਣ।
ਬਸ ਜਦੋਂ ਕੋਈ ਮਸਾਲਾ ਨੀ ਹੁੰਦਾ ਉਦੋਂ ਨਿੱਕੀਆਂ ਨਿੱਕੀਆਂ ਗੱਲਾਂ ਜਿਹੜੀਆਂ ਬਾਹਰ ਲਿਆ ਕੇ ਇਹੋ ਜਿਹੀਆਂ ਗੱਲਾਂ ਕੀਤੀਆਂ ਜਾਂਦੀਆਂ, ਜਦੋਂ ਕੋਈ ਹੋਰ ਵੱਡੀ ਗੱਲ ਆ ਜਾਂਦੀ ਆ ਤਾਂ ਫਿਰ ਛੋਟੇ ਵਰਤਾਰੇ ਆ ਜਿਹੜੇ ਉਹ ਵਿੱਚ ਲਪੇਟ ਦਿੱਤੇ ਜਾਂਦੇ ਆ। ਸੋ ਇਹੀ ਚੀਜ਼ ਮੇਨ ਜਿਹੜੀ ਅੱਜ ਕੱਲ ਹੋ ਰਹੀ ਆ, ਅੱਜ ਕੱਲ ਜਿਹੜੇ ਕੋਵਿਡ ਦੇ ਨਾਂ ਦੇ ਉੱਤੇ ਸਾਰਾ ਕੁਛ ਉਹਦੇ ਵਿੱਚ ਹੀ ਲਪੇਟ ਕੇ ਤੇ ਉਹ ਛੱਡਿਆ ਜਾ ਰਿਹਾ। ਪਰ ਜੇ ਅਸੀਂ ਕਹੀਏ ਵੀ ਕੁਛ ਹੋ ਨੀ ਰਿਹਾ ਕੋਵਿਡ ਕਾਰਨ ਤੇ ਡਰਾਮਾ ਸਾਰਾ, ਇਹ ਵੀ ਗਲਤ ਆ, ਹੋ ਰਿਹਾ ਨਾਲ ਹੀ ਕੋਈ ਗੱਲ ਨੀ ਹੈ। ਜਿਹੜੀ ਜਿਹੜੇ ਅੰਕੜੇ ਕੱਢਣੇ ਹੁੰਦੇ ਆ ਨਾ, ਇੱਕ ਇੱਕ ਰਿਵਰਸ ਸਾਈਕਲਿੰਗ ਜਾਂ ਕਹਿ ਸਕਦੇ ਹਾਂ ਜਾਂ ਇੱਕ ਵੱਖਰੀ ਕਿਸਮ ਦਾ ਇੱਕ ਵਰਗ ਰਹਿੰਦਾ ਹੁੰਦਾ ਦੁਨੀਆਂ ਦੇ ਵਿੱਚ। ਉਹਨਾਂ ਨੇ ਕੋਈ ਵੀ ਜਦੋਂ ਕੋਈ ਖਬਰ ਆ ਜਾਏ ਕੋਈ ਵੀ ਜਾਂ ਮਸਲਾ ਹੋ ਜਾਏ ਉਹਦੇ ਹਰ ਪਹਿਲੂ ਵਿਚਾਰਨ ਵਾਲੇ ਵੀ ਗੱਲ ਹੁੰਦੀ ਹੈ, ਹਰ ਪਹਿਲੂ ਵਿਚਾਰੋ, ਮੈਂ ਨੀ ਇਹਦਾ ਨਾ ਵਿਚਾਰੋ, ਪਰ ਉਹਨਾਂ ਨੇ ਉਹਦਾ ਦੂਜਾ ਪੱਖ ਹੀ ਵਿਚਾਰਨਾ ਹੁੰਦਾ ਵੀ ਉਹਨੂੰ ਸ਼ੱਕ ਦੀ ਨਜ਼ਰ ਨਾਲ ਦੇਖ ਕੇ ਉਹਨੂੰ ਡਰਾਮਾ ਸਾਬਿਤ ਕਰਨਾ ਹੁੰਦਾ ਤੇ ਉਹਦੇ ਉਹਦੇ ਫਿਰ ਮੁਕਾਬਲੇ ਚ ਲਈ ਖਿੱਚਦੇ ਆ ਕੋਈ ਹੋਰ। ਜਿਵੇਂ ਹੁਣ ਕੋਵਿਡ ਦੇ ਮੁਕਾਬਲੇ ਚ ਕਿਹਾ ਜਾ ਰਿਹਾ ਵੀ ਫਲੂ ਆ ਜਿਹੜਾ ਉਹਦੇ ਨਾਲ ਮੌਤਾਂ ਕਿਤੇ ਵੱਧ ਹੋਈਆਂ ਜਾਂ ਹੋਰ ਬਿਮਾਰੀਆਂ ਨਾਲ ਮੌਤਾਂ ਵੱਧ ਹੋਈਆਂ, ਕੈਂਸਰ ਦਾ ਅਸੀਂ ਮੰਨ ਨਹੀਂ ਰਹੇ ਹਾਂ ਵੀ ਉਹ ਕਿਤੇ ਵੱਧ ਭੈੜਾ ਇਹਨਾਂ ਨਾਲੋਂ। ਸੋ ਇਹੋ ਜਿਹੀਆਂ ਚੀਜ਼ਾਂ ਨਾ ਅਸੀਂ ਜਿਹੜੇ ਉਹ ਦਿਮਾਗ ਜਿਹੜੇ ਬੈਠੇ ਆ ਜਿਹੜੇ ਜਾਂ ਕੁਛ ਨਾ ਕੁਛ ਕਿਸੇ ਨਾ ਕਿਸੇ ਖ਼ਬਰਾਂ ਚ ਰਹਿਣੇ ਪੈਂਦੇ ਆ ਜਾਂ ਸਰਕਾਰਾਂ ਚ ਜਿਹਨਾਂ ਨੂੰ ਲਾਹੇ ਆ ਇੱਕ ਦੂਜੇ ਦੇ ਅਗੇਂਸਟ ਚੱਲਣ ਦੇ, ਤਾਂ ਉਹ ਇਹੋ ਜਿਹੀਆਂ ਗੱਲਾਂ ਅਕਸਰ ਕੱਢਦੇ ਰਹਿੰਦੇ ਆ। ਮੇਰਾ ਮੰਨਣਾ ਇਹ ਆ ਵੀ ਜਦੋਂ ਅਸੀਂ ਕਿਸੇ ਭੈੜੀ ਚੀਜ਼ ਦਾ ਫੋਕਸ ਕਰਦੇ ਹਾਂ ਨਾ, ਉਸ ਫੋਕਸ ਨੂੰ ਆਪਾਂ ਇਹ ਮੰਨ ਕੇ ਨਾ ਕਰੀਏ ਵੀ ਅਸੀਂ ਫਲਾਨੀ ਚੀਜ਼ ਨਾਲ ਕੰਪੇਅਰ ਕਰਨਾ। ਕੰਪੇਅਰ ਕਿਉਂ ਕਰਨਾ, ਕੋਵਿਡ ਨੂੰ ਕਾਹਦੇ ਨਾਲ ਕੰਪੇਅਰ ਕਰਨਾ, ਕਾਹਦੇ ਲਈ ਕੀ ਲੋੜ ਆ? ਜੇ ਕੋਈ ਮੌਤ ਕੋਵਿਡ ਨਾਲ ਹੋ ਰਹੀ ਹੈ ਜਾਂ ਕੋਵਿਡ ਕਰਕੇ ਹੋ ਰਹੀ ਹੈ ਤੁਸੀਂ ਉਸੇ ਦੀ ਗੱਲ ਕਰੋ। ਨਹੀਂ ਕੱਲ ਪਰਸੋਂ ਤੁਸੀਂ ਇੱਕ ਦੇਖੀ ਹੋਣੀ ਇੱਕ ਖਬਰ ਆਈ ਸੀ ਕਿ ਬਠਿੰਡੇ ਥਰਮਲ ਦੇ ਕੋਲ ਇੱਕ ਬਜ਼ੁਰਗ ਨੇ ਖੁਦਕੁਸ਼ੀ ਕੀਤੀ ਆ
ਜੀ ਜੀ,
ਤੇ ਬਜ਼ੁਰਗ ਬਠਿੰਡੇ ਨਾਲ ਸੰਬੰਧਿਤ ਵੀ ਹੈ ਨੀ, ਤੇ ਅਖਬਾਰਾਂ ਨੇ ਤੇ ਹੋਰ ਸਾਰੀਆਂ ਚੀਜ਼ਾਂ ਨੇ ਉਹੀ ਚੀਜ਼ ਨੂੰ ਬਣਾਇਆ ਵੀ ਬਠਿੰਡੇ ਥਰਮਲ ਨੂੰ ਢਾਉਣ ਲੱਗੇ ਸੀ ਤੇ ਉਸ ਕਰਕੇ ਉਹ ਬਜ਼ੁਰਗ ਨੇ ਆ ਕੇ ਉੱਥੇ ਖੁਦਕੁਸ਼ੀ ਕਰ ਲਈ। ਹੁਣ ਪਹਿਲੀ ਗੱਲ ਤਾਂ ਇਹ ਵੀ ਜਿਹੜਾ ਬੰਦਾ ਇਸ ਕੇਸ ਨਾਲ ਜੁੜਿਆ ਹੀ ਨੀ ਉਹਨੂੰ ਪਤਾ ਹੀ ਨੀ ਬਠਿੰਡੇ ਥਰਮਲ ਦੀ ਸਟੋਰੀ ਕੀ ਆ ਤੇ ਉਹਨੂੰ ਕੌਣ ਢਾ ਰਿਹਾ ਤੇ ਕਿੱਥੇ ਢਾ ਰਿਹਾ ਤੇ ਕਦੋਂ ਢਾਉਣ ਦੇ ਅੱਡ ਰਹੇ ਜਾਂ ਕੀ ਗੱਲ ਆ। ਦੂਜੀ ਗੱਲ ਵੀ ਇੱਕ ਬਜ਼ੁਰਗ ਉੱਥੇ ਆ ਕੇ ਸੁਸਾਈਡ ਕਰਦਾ, ਉਹਦੇ ਕੋਲੇ ਪਰਚੀਆਂ ਵੀ ਲਿਖੀਆਂ ਪਈਆਂ ਵੀ ਮੈਂ ਤਾਂ ਕਰ ਰਿਹਾ ਵੀ ਮੈਂ ਬਠਿੰਡੇ ਚ, ਪਰ ਉਹਦਾ ਕੋਈ ਵੀ ਲਿੰਕ ਨੀ ਦਿਖਾਇਆ ਜਾ ਰਿਹਾ ਵੀ ਜੇ ਤਾਂ ਇਹ ਮੰਨ ਲਈਏ ਵੀ ਜਦੋਂ ਥਰਮਲ ਬਣਿਆ ਸੀ ਅੱਜ ਤੋਂ 50-52 ਸਾਲ ਪਹਿਲਾਂ, ਤੇ ਉਦੋਂ ਦੀ ਜ਼ਮੀਨ ਉਹਦੀ ਨੱਪੀ ਹੋਵੇ, ਉਹਦੇ ਚ ਬਣਿਆ ਹੋਵੇ, ਜਾਂ ਕੋਈ ਹੋਰ ਕਿਸੇ ਰੂਪ ਚ ਉਹਦੀ ਜੋਬ ਚਲੀ ਗਈ ਹੋਵੇ, ਜਾਂ ਕੋਈ ਵੀ ਤਾਂ ਰੂਪ ਹੋਵੇ ਨਾ, ਜਾਂ ਕੋਈ ਮੇਰੇ ਵਰਗਾ ਬੰਦਾ ਹੋਵੇ ਜਿਹੜਾ ਜਜ਼ਬਾਤੀ ਹੋਵੇ ਤੇ ਥਰਮਲ ਨਾਲ ਗੱਲਾਂ ਕਰਦਾ ਰਿਹਾ ਹੋਵੇ ਰੋਜ਼ ਉੱਥੇ ਬਠਿੰਡੇ ਚ ਰਹਿ ਕੇ, ਉਹ ਵੀ ਹੋ ਸਕਦਾ, ਪਰ ਉਹ ਤਾਂ ਇੱਕ ਹੋਰ ਡਿਸਟ੍ਰਿਕਟ ਤੋਂ ਆ ਕੇ ਉੱਥੇ ਬੰਦੇ ਦੀ ਡੈਥ ਹੁੰਦੀ ਆ, ਤੇ ਉਹ ਕਿਹਾ ਜਾ ਰਿਹਾ ਵੀ ਉਹ ਬਠਿੰਡੇ ਥਰਮਲ ਨੂੰ ਬਚਾਉਣ ਲਈ ਉਹਨੇ ਉਹਦੀ ਖੁਦਕੁਸ਼ੀ ਕੀਤੀ ਆ। ਸੋ ਏਦਾਂ ਵੀ ਵਰਤਾਰੇ ਹੋ ਜਾਂਦੇ ਆ ਬਿਨਾਂ ਜਾਣੇ ਪਛਾਣੇ ਬਿਨਾਂ ਕਿਸੇ ਗੱਲ ਤੋਂ, ਤੇ ਫਿਰ ਉਸਨੂੰ ਬਤੰਗੜ ਬਣਾ ਲਿਆ ਜਾਂਦਾ।
ਇੱਕ ਹੋਰ ਵੀ ਥਰਮਲ ਦੀ ਗੱਲ ਚੱਲੀ ਆ ਤੇ ਕਹਿੰਦੇ ਨਜ਼ਾਰੇ ਲੈ ਗਏ ਆ ਬਠਿੰਡੇ ਵਾਲਾ ਗੱਭਰੂ, ਲੋਕੀ ਰਹਿ ਗਏ ਗੇੜੇ ਮਾਰਦੇ, ਤੇ ਤੁਸੀਂ ਸਾਰਾ ਲਿਖਦੇ ਰਹਿ ਗਏ, ਸਾਰਾ ਕੁਛ ਕਰਦਾ ਰਹਿ ਗਏ, ਕਹਿੰਦੇ ਕ੍ਰੈਡਿਟ ਕੋਈ ਹੋਰ ਹੀ ਲਈ ਜਾਂਦਾ ਆ, ਇਹਦੀ ਕੀ ਸਟੋਰੀ ਆ?
ਬਿਲਕੁਲ ਜੀ, ਮੈਂ ਕੱਲ ਇੱਕ ਆਰਟੀਕਲ ਵੀ ਸ਼ੇਅਰ ਕੀਤਾ ਇਸ ਵਿਸ਼ੇ ਤੇ, ਪਰ ਦੇਖੋ ਕੋਈ ਵੀ ਕੰਮ ਏਡੇ ਵੱਡੇ ਕਾਰਜ ਹੁੰਦੇ ਨਾ, ਕੋਈ ਇੱਕ ਨੀ ਕਰ ਸਕਦਾ ਹੁੰਦਾ, ਰਲ ਮਿਲ ਕੇ ਸਭ ਨੂੰ ਆਪੋ ਆਪਣਾ ਬਣਦਾ ਯੋਗਦਾਨ ਪਾਉਣਾ ਪੈਂਦਾ ਹੁੰਦਾ। ਦੇਖੋ ਜੇ ਕੋਈ ਜ਼ਮੀਨੀ ਪੱਧਰ ਤੇ ਆ, ਉਹਨੂੰ ਧਰਨਿਆਂ ਤੇ ਵੀ ਜਾਣਾ ਪਊ, ਰੈਲੀਆਂ ਤੇ ਜਾਣਾ, ਲਿਖਣ ਵਾਲਿਆਂ ਨੂੰ ਲਿਖਣਾ ਪਊ, ਬੋਲਣ ਵਾਲਿਆਂ ਨੂੰ ਬੋਲਣਾ ਪਊਗਾ, ਮੈਂ ਸਾਰੇ ਕੁਛ ਲੀਡਰਾਂ ਨੂੰ ਆਪਦੇ ਬਿਆਨ ਦੇਣੇ ਪੈਣਗੇ। ਪਰ ਮੈਂ ਇੱਥੇ ਦੱਸਦਾ ਜੀ, ਬਠਿੰਡੇ ਥਰਮਲ ਦੀ ਨਾ ਜਿਹੜੀ ਸਟੋਰੀ ਆ, ਉਹ ਅੱਜ ਤੋਂ ਕੁਦਰਤੀ 6 ਮਹੀਨੇ ਪਹਿਲਾਂ ਜਦੋਂ ਮੈਂ ਇੰਡੀਆ ਗਿਆ ਹੋਇਆ ਸੀ, ਤੇ ਇੰਡੀਆ ਮੇਰੇ ਕੋਲ ਕੋਈ ਸੱਜਣ ਮਿੱਤਰ ਮਿਲਣ ਆਏ ਤਰਾਂਗ ਵਾਲੇ ਪਿੰਡ ਤੋਂ, ਉਹ ਸਿਰਫ ਸ਼ੋਅ ਦੇਖਦੇ ਸੀ ਤੇ ਉਹ ਮਿਲਣ ਆ ਗਏ, ਤੇ ਉਹ ਕਹਿੰਦੇ ਜੀ ਬਾਈ ਜੀ, ਕਹਿੰਦੇ ਬਾਕੀ ਕੰਮ ਤਾਂ ਸਾਰੇ ਵਧੀਆ, ਤੁਹਾਡੇ ਕੋਲ ਰੱਬ ਨੇ ਚੱਲ ਲਿਖਣ ਦੀ ਕਲਾ ਬਖਸ਼ੀ ਆ, ਤੇ ਤੁਸੀਂ ਨਾ ਬਠਿੰਡੇ ਥਰਮਲ ਦੇ ਮਾਮਲੇ ਚ ਹਾਹ ਦਾ ਨਾਰਾ ਮਾਰੋ। ਉਹਨਾਂ ਦਾ ਬੰਦਾ ਕੋਈ ਥਰਮਲ ਦੇ ਵਿੱਚ ਸੀ, ਤੇ ਉਹ ਆਹਦੇ ਵੀ ਹੁਣ ਤਾਂ ਤਿਆਰੀਆਂ ਸ਼ੁਰੂ ਹੋ ਗਈਆਂ, ਥੌੜੀਆਂ ਚੱਕ ਲਈਆਂ, ਗੈਂਤੀਆਂ ਚੱਕ ਲਈਆਂ, ਤੇ ਫਿਰ ਬੋਲੇ ਨਾ ਬੋਲੇ, ਫਿਰ ਕੀ ਫਾਇਦਾ। ਮੈਂ ਉਹ 6 ਮਹੀਨੇ ਪਹਿਲਾਂ ਇੱਕ ਆਰਟੀਕਲ ਲਿਖਿਆ ਵੀ ਮੈਂ ਤੇ ਮੇਰਾ ਹਾਣੀ ਬਠਿੰਡੇ ਵਾਲਾ ਥਰਮਲ, ਹੁਣ ਤੱਕ ਦੇ ਮੇਰੇ ਲਿਖੇ ਆਰਟੀਕਲਾਂ ਚ ਸਭ ਤੋਂ ਵੱਧ ਭਿੱਜ ਕੇ ਲਿਖੇ ਆਰਟੀਕਲਾਂ ਚੋਂ ਇੱਕ ਆ ਉਹ। ਮੈਂ 5-7 ਆਰਟੀਕਲ ਮੇਰੇ ਉਂਗਲਾਂ ਤੇ ਗਿਣੇ ਜਾ ਸਕਦਾ, ਜੇ ਮੈਂ ਹੁਣ ਤੱਕ 500 ਲੇਖ ਲਿਖਿਆ ਤਾਂ ਉਹ ਚੋਂ ਮੈਂ 5-7 ਗਿਣ ਸਕਦਾ ਜਿਹੜੇ ਮੈਨੂੰ ਮੈਂ ਬਹੁਤ ਅੰਦਰ ਵੜ ਕੇ ਜਾਂ ਭਿੱਜ ਕੇ ਲਿਖਿਆ ਜਾਂ ਅੰਦਰੋਂ ਲਿਖੇ ਗਏ ਆ। ਉਹਨਾਂ ਚ ਉਹ ਲੇਖ ਸੀ, ਉਸ ਲੇਖ ਚ ਬਹੁਤ ਸਾਰੇ ਜਜ਼ਬਾਤ ਸੀ ਜਿਹ ਚ ਮੈਂ ਆਪਦਾ ਪੜ੍ਹਾਈ ਤੋਂ ਲੈ ਕੇ ਬਠਿੰਡੇ ਦੇ ਥਰਮਲ ਚ, ਕਿਉਂਕਿ ਸਭ ਤੋਂ ਵੱਡੀ ਗੱਲ ਤਾਂ ਇਹ ਸੀ ਵੀ 79 ਚ ਮੇਰਾ ਜਨਮ ਹੋਇਆ ਤੇ 79 ਚ ਹੀ ਥਰਮਲ ਜਿਹੜਾ ਲੱਗਿਆ, ਤੇ ਸੋ ਮੈਨੂੰ ਇਹ ਸ਼ੁਰੂ ਤੋਂ ਹੀ ਲੱਗਦਾ ਰਿਹਾ ਵੀ ਅਸੀਂ ਇੱਕੋ ਹਾਣੀ ਆ, ਜੇ ਹਾਣੀ ਹੋ ਕੇ ਵਧੇ ਆ, ਤੇ ਮੈਂ ਉਹੀ ਗੱਲਾਂ ਉਸ ਚ ਲਿਖੀਆਂ। ਪਰ ਮੈਨੂੰ ਲੱਗਦਾ ਉਦੋਂ ਜੋ ਲਿਖਿਆ ਮੈਂ ਲੇਖ, ਉਹ ਥੋੜਾ ਜਿਹਾ ਟੂ ਅਰਲੀ ਸੀ, ਕਿਸੇ ਨੇ ਨੋਟਿਸ ਨੀ ਕਰਿਆ, ਸਭ ਨੇ ਲੋਕਾਂ ਨੇ ਇਹ ਕਿਹਾ ਵੀ ਐਵੇਂ ਬਾਹਰੀ ਵੱਡੀ ਗੱਲ ਕਰ ਰਿਹਾ ਬੰਦਾ, ਐਡੀ ਗੱਲ ਨੀ ਹੈਗੀ। ਤੇ ਉਦੋਂ ਕਿਉਂਕਿ ਮਸਲਾ ਭਖਿਆ ਨੀ ਸੀ, ਸਾਡੇ ਲੋਕਾਂ ਨੂੰ ਆਦਤ ਆ ਜਮਾਂ ਮੌਕੇ ਤੇ ਸੰਭਾਲਣ ਦੀ, ਕੋਈ ਵੀ ਚੀਜ਼ ਜਦੋਂ ਮੌਕਾ ਆ ਜਾਂਦਾ। ਸੋ ਉਸ ਤੋਂ ਬਾਅਦ ਹੁਣ 6 ਮਹੀਨਿਆਂ ਬਾਅਦ ਜਦੋਂ ਮਨਪ੍ਰੀਤ ਸਿੰਘ ਬਾਦਲ ਸਾਹਮਣੇ ਆਏ, ਤੇ ਉਹਨਾਂ ਨੇ ਆ ਕੇ ਇਹਨੂੰ ਕਿਹਾ ਜੀ ਵੀ ਇਹ ਜਿਹੜਾ ਬਠਿੰਡੇ ਦਾ ਥਰਮਲ ਸੀ ਉਹ ਚਿੱਟਾ ਹਾਥੀ ਬਣ ਚੁੱਕਿਆ ਸੀ, ਤੇ ਕੋਈ ਵੀ ਉਹ ਚੀਜ਼ ਜਿਹੜੀ ਸਰਕਾਰ ਜਾਂ ਟੈਕਸ ਪੇਅਰ ਦਾ ਪੈਸਾ ਖਾਵੇ ਤੇ ਮਹਿੰਗੀ ਪਵੇ, ਉਹ ਜਜ਼ਬਾਤੀ ਹੋ ਕੇ ਨੀ ਆਪਾਂ ਉਹਨੂੰ ਸਾਂਭ ਕੇ ਰੱਖ ਸਕਦੇ, ਤੇ ਉਹਦੇ ਉਹ ਸਾਨੂੰ ਇਹਨੂੰ ਫਿਨਿਸ਼ ਕਰਨਾ ਪਊਗਾ। ਪਰ ਅਸਲ ਚ ਗੱਲ ਕੀ ਸੀ, ਅਸਲ ਚ ਗੱਲ ਇਹ ਸੀ ਵੀ ਇਹ ਤਾਂ ਸ਼ੁਰੂ ਹੋ ਗਿਆ ਸੀਗਾ 2016-17 ਤੋਂ ਹੀ, ਅਸਲ ਤਾਂ 4 ਤੋਂ ਹੀ ਸ਼ੁਰੂ ਹੋ ਗਿਆ ਸੀਗਾ ਇਹ, ਜਦੋਂ ਇਹਦੀ ਇਹਦਾ ਰੈਨੋਵੇਸ਼ਨ ਦੀ ਗੱਲ ਚੱਲੀ ਆ। ਕਹਿੰਦੇ ਜੀ ਇਹ ਸਮਾਂ ਵਹਾ ਗਿਆ ਤੇ ਇਹਦੇ ਤੇ ਰੈਨੋਵੇਸ਼ਨ ਕਰੀਏ, 750 ਕਰੋੜ ਰੁਪਇਆ ਲਾਤਾ ਜੀ ਰੈਨੋਵੇਟ ਕਰਨ ਤੇ, ਤੇ ਪਰ ਜਿਹੜੇ ਬਠਿੰਡੇ ਦੇ ਅੰਦਰਲੇ ਲੋਕ ਆ, ਮੈਂ ਉਹਨਾਂ ਨਾਲ ਗੱਲ ਚੱਲਦੀ ਰਹੀ ਮੇਰੀ ਵੱਡੇ ਵੱਡੇ ਇੰਜੀਨੀਅਰ ਨਾਲ, ਉਹ ਆਹਦੇ ਜੀ ਬਠਿੰਡੇ ਦਾ ਥਰਮਲ ਪਲਾਂਟ ਜਿੱਦੇ ਦਾ ਬਣਿਆ ਨਾ, ਇਹਦੋਂ 100% ਪੈਦਾਵਾਰ ਲਈ ਨੀ ਗਈ। ਕਾਰਨ ਕੋਈ ਨਾ ਕੋਈ ਕਾਰਨ ਰਿਹਾ, ਕਿਤੇ ਸ਼ੁਰੂ ਦੇ ਵਿੱਚ ਚਲੋ ਬਣੇ ਨੀ ਸੀ ਪੂਰੇ, ਪਹਿਲਾਂ ਇੱਕ ਬਣਿਆ ਫਿਰ 2-4 ਏਦਾਂ ਕਰਦੇ ਕਰਦੇ, ਜਦੋਂ ਉਹਨੂੰ ਇਹ ਪੂਰਾ ਬਣ ਉਹ ਦੇਣ ਚ ਆ ਗਿਆ ਕਪੈਸਿਟੀ, ਉਦੋਂ ਕੋਲੇ ਦੀ ਘਾਟ ਪੈ ਗਈ, ਕੋਲਾ ਜਦੋਂ ਆਉਣ ਲੱਗ ਗਿਆ, ਫਿਰ ਉਦੋਂ ਬਾਅਦ ਬਰਾਬਰ ਕੋਈ ਇਹੋ ਜਿਹੇ ਲਾਅ ਆ ਗਏ, ਜਿਹੜੇ ਲਾਅ ਆਪਾਂ ਕਹਿ ਦਈਏ ਵੀ ਅੜਿੱਕੇ ਦਾ ਘਰ ਬਣਦੇ ਸਨ, ਜਿਹੜੇ ਸਰਕਾਰਾਂ ਨੂੰ ਨੁਕਸਾਨ ਕਰਦੇ ਸਨ, ਏਦਾਂ ਕਰਦੇ ਕਰਦੇ ਜਦੋਂ ਪ੍ਰਾਈਵੇਟ ਥਰਮਲਾਂ ਦੀ ਨਿਉਂ ਰੱਖਤੀ ਨਾ, ਤੇ ਬਠਿੰਡੇ ਨੂੰ 2000 ਮੈਗਾਵਾਟ, ਪੰਜਾਬ ਨੂੰ ਸਿਰਫ 2000 ਮੈਗਾਵਾਟ ਬਿਜਲੀ ਚਾਹੀਦੀ ਸੀ, ਤੇ ਇਹਨਾਂ ਨੇ 2 ਥਰਮਲ ਲਿਆਂਦੇ ਜੀ, ਜਿਹੜੇ ਥਰਮਲਾਂ ਦੀ ਕਪੈਸਿਟੀ ਲਿਆਂਦੀ ਜੀ 4920 ਮੈਗਾਵਾਟ।
ਅੱਛਾ,
ਲਹਿਰ ਜਿਹੜੇ ਪੇਂਡੂ ਏਰੀਆ ਚ ਲੱਗੇ ਆ 2 ਥਰਮਲ, ਜਦੋਂ ਉਹ 2 ਥਰਮਲ ਸ਼ੁਰੂ ਹੋ ਗਏ, ਤੇ ਇਹ ਸਰਕਾਰੀ ਥਰਮਲ ਸੀ ਉਹ ਪ੍ਰਾਈਵੇਟ ਨੂੰ ਦੇਤੇ, ਹੁਣ ਉਹਨਾਂ ਪ੍ਰਾਈਵੇਟਾਂ ਨਾਲ ਤਾਂ ਗੱਲ ਕਰ ਲਈ ਵੀ ਭਾਈ ਤੁਸੀਂ ਪੂਰੀ ਦੀ ਪੂਰੀ ਬਿਜਲੀ ਦੇਣੀ ਆ, ਥੋੜੀ ਖਰੀਦਣੀ ਆ ਅਸੀਂ ਜੋ ਬਿਜਲੀ ਪੈਦਾ ਕਰੋਗੇ। ਹੁਣ ਮਨਪ੍ਰੀਤ ਸਿੰਘ ਕਹਿੰਦੇ ਜੀ ਇਹ ਤਾਂ 7.5 ਰੁਪਈਆਂ ਨੂੰ ਸਾਨੂੰ ਯੂਨਿਟ ਪੈਂਦਾ, ਤੇ ਸਾਨੂੰ 12-2 ਰੁਪਏ 30 ਪੈਸੇ ਮਿਲ ਰਹੀ ਹੈ ਬਿਜਲੀ, ਕਿਉਂਕਿ ਜਦੋਂ ਦਾ ਦੁਨੀਆਂ ਇੱਕੋ ਦੇਸ਼ ਦੀ ਸਾਰੀ ਬਿਜਲੀ ਦਾ ਸਟਰਕਚਰ ਇੱਕੋ ਹੋਇਆ, ਤੇ ਅਸੀਂ ਕਿਸੇ ਵੀ ਕੇਰਲਾ ਤੋਂ ਖਰੀਦੀਏ ਕਿਤੋਂ ਮਰਜ਼ੀ ਖਰੀਦੀਏ। ਦੂਜੇ ਪਾਸੇ ਹੁਣ ਮੰਤਰੀ ਦੇ ਬਿਆਨ ਚ ਇੱਕ ਅੰਡਰ ਜਿਹੜੀ ਆਪਸ ਵਿੱਚ ਵਿਰੋਧ ਭਾਸ਼ਾ ਜੇ ਕਹੀਏ ਤਾਂ ਉਹ ਇਹ ਆ ਗਿਆ ਵੀ ਭਾਈ ਇੱਕ ਪਾਸੇ ਕਹਿ ਰਿਹਾ ਵੀ ਸਾਡਾ ਬਠਿੰਡੇ ਦਾ ਥਰਮਲ 7.5 ਨੂੰ ਪਾ ਰਿਹਾ, ਸਾਨੂੰ 2.30 ਨੂੰ ਮਿਲ ਰਹੀ ਆ, ਪਰ ਜਿਹੜਾ ਐਗਰੀਮੈਂਟ ਹੋਇਆ ਹੋਇਆ ਉਹ $4 ਤੋਂ ਉੱਤੇ ਤੋਂ ਉੱਤੇ ਪ੍ਰਾਈਵੇਟ ਘਰਾਂ ਨੂੰ ਹੋਇਆ ਹੋਇਆ। ਫਿਰ ਜੇ ਮੰਨ ਲਓ ਬਠਿੰਡੇ ਦਾ ਆਪਾਂ ਥਰਮਲ ਤਾਂ ਬੰਦ ਕਰਤਾ ਵੀ ਉਹ 7.5 ਨੂੰ ਮਿਲ ਰਹੀ ਆ ਤੇ ਅਸੀਂ 2.30 ਲੈਣੇ ਆ, ਫਿਰ ਉਹ 4.5 ਵਾਲੀ ਵੀ ਕਿਉਂ ਲੈਣੇ ਆ, ਉਹ ਵੀ ਤਾਂ ਬੰਦ ਕਰੋ ਨਾ। ਫਿਰ ਜੋ 2.30 ਨੂੰ ਮਿਲੀ ਜਾਂਦੀ ਆ ਤੇ ਪੰਜਾਬ ਦੇ ਵਿੱਚ ਤੁਹਾਨੂੰ ਦੱਸ ਦਈਏ ਜੀ ਵੀ ਸਾਊਥ ਆਸਟ੍ਰੇਲੀਆ ਦੀ ਦੁਨੀਆਂ ਦੀ ਬਿਜਲੀ ਸਭ ਤੋਂ ਮਹਿੰਗੀ ਆ, ਸਾਊਥ ਆਸਟ੍ਰੇਲੀਆ ਦੀ ਦੁਨੀਆਂ ਚ ਸਭ ਤੋਂ ਮਹਿੰਗੀ ਬਿਜਲੀ ਆ ਤੇ ਪੰਜਾਬ ਦੀ ਵੀ ਬਿਜਲੀ ਇੰਡੀਆ ਚ ਸਭ ਤੋਂ ਮਹਿੰਗੀ ਬਿਜਲੀ ਆ। ਸੋ ਇਸ ਕਰਕੇ ਜਿਹੜੇ ਜਿਹੜੀ ਪੰਜਾਬ ਦੇ ਵਿੱਚ ਜਿਹੜੀਆਂ ਹੁਣ ਗੱਲਾਂ ਹੋ ਰਹੀਆਂ ਜਾਂ ਜਿਹੜੀਆਂ ਬਿਜਲੀ ਦੀਆਂ ਆਪਾਂ ਕਹੀਏ ਥਰਮਲ ਦੀਆਂ ਢਾਉਣ ਦੀਆਂ ਗੱਲਾਂ, ਇਹ ਉਦੋਂ ਸ਼ੁਰੂ ਹੋ ਗਈਆਂ ਜਦੋਂ ਪ੍ਰਾਈਵੇਟਕਰਨ ਹੋ ਗਿਆ। ਉਸ ਤੋਂ ਬਾਅਦ ਇਹਨਾਂ ਨੇ ਹੌਲੀ ਹੌਲੀ 750 ਕਰੋੜ ਲੱਗਿਆ ਵੀ ਸੀ ਪਰ ਅੰਦਰੋਂ ਜਿਹੜਾ ਪਿੱਛੇ ਹਟਣਾ ਸ਼ੁਰੂ ਕਰਤਾ। ਜੋ ਪਿੱਛੇ ਹਟਦੇ ਗਏ ਅਖੀਰ ਜਿਹੜਾ ਹੁਣ ਜਿਹੜੀ ਮਨਪ੍ਰੀਤ ਬਾਦਲ ਦੇ ਹਿੱਸੇ ਚ ਆ ਗਈ ਅਖੀਰਲੀ ਜਿਹੜੀ ਅਰਦਾਸ ਕਰਨੀ, ਤੇ ਮਨਪ੍ਰੀਤ ਬਾਦਲ ਨੇ ਮੀਡੀਆ ਦੇ ਸਾਹਮਣੇ ਆ ਕੇ ਕਹਿਤਾ ਜੀ ਵੀ ਅਸੀਂ ਇਸ ਨੂੰ ਜ਼ਿਆਦਾਤਰ ਨਹੀਂ ਚਲਾ ਸਕਦੇ, ਸਾਡੇ ਗਵਰਨਮੈਂਟ ਲਈ ਜਿਹੜੀ ਇੱਕ ਮੁਸ਼ਕਲ ਦੀ ਘੜੀ ਹੋ ਗਈ ਆ, ਸੋ ਸਾਨੂੰ ਕੋਸ਼ਿਸ਼ ਕਰਨੀ ਪਊਗੀ ਵੀ ਅਸੀਂ ਕੋਈ ਹੋਰ ਤਰੀਕੇ ਨਾਲ ਜਾਂ ਹੋਰ ਕੰਮ ਕਰ ਲਈਏ। ਤਾਂ ਉਹਦੇ ਤਹਿਤ ਜਿਹੜੀ ਪਲਾਨਿੰਗ ਕੀਤੀ ਗਈ ਤਾਂ ਉਹ ਮਨਪ੍ਰੀਤ ਨੇ ਦੱਸਿਆ ਵੀ ਜਿਹੜੀ ਟੋਟਲ 1700 ਤੋਂ ਉੱਤੇ ਕਿੱਲਾ ਜਿਹੜੀ ਇਹਦੀ ਜ਼ਮੀਨ ਆ ਉਹਦੇ ਚੋਂ 1340 ਕਿੱਲਾ ਤਾਂ ਅਸੀਂ ਇੰਡਸਟਰੀਅਲ ਪਾਰਕ ਦੇ ਤੌਰ ਤੇ ਦੇ ਰਹੇ ਹਾਂ ਜਿੱਥੇ ਕਿ ਬਠਿੰਡੇ ਦੇ ਵਿੱਚ ਵੱਡੀਆਂ ਵੱਡੀਆਂ ਕੰਪਨੀਆਂ ਆਉਣਗੀਆਂ ਤੇ ਉੱਥੇ ਇੰਡਸਟਰੀ ਕਾਇਮ ਹੋਊਗੀ। ਦੂਜੇ ਪਾਸੇ ਉਹਨਾਂ ਨੇ ਕਿਹਾ ਜਿਹੜਾ ਵੀ ਆਪਣਾ 150 ਕਿੱਲੇ ਦੇ ਵਿੱਚ ਜਿਹੜੀਆਂ ਝੀਲਾਂ ਬਣੀਆਂ ਹੈਗੀਆਂ ਵੀ ਉਹ ਝੀਲਾਂ ਨੂੰ ਅਸੀਂ ਉਹ ਵੀ 7 ਝੀਲਾਂ ਬਠਿੰਡੇ ਦੀ ਸ਼ਾਨ ਹੀ ਹੈ ਕਿਸਮ ਦੀ, ਤਾਂ ਉਹ 7 ਝੀਲਾਂ ਨੂੰ ਅਸੀਂ ਕਹਿੰਦੇ ਉਹਨੂੰ ਬਦਲ ਰਹੇ ਹਾਂ ਵੀ ਪਾਣੀ ਦੇ ਸੋਰਸ ਲਈ, ਕਿਉਂਕਿ ਬਠਿੰਡੇ ਦੇ ਵਿੱਚ ਥਲੜਾ ਪਾਣੀ ਚੰਗਾ ਨੀ। ਉਹਨਾਂ ਦੇ ਕਹਿਣ ਮੁਤਾਬਕ ਤੇ ਕਹਿੰਦੇ ਅਸੀਂ ਚਾਹੁੰਦੇ ਹਾਂ ਵੀ ਜਿਹੜਾ ਬਠਿੰਡੇ ਦੀ ਸਟੋਰੇਜ ਕਪੈਸਿਟੀ ਹੈ ਨਹਿਰੀ ਪਾਣੀ ਦੀ ਉਹ ਘੱਟੋ ਘੱਟ 3-4 ਮਹੀਨਿਆਂ ਦੀ ਤਾਂ ਹੋਵੇ, ਜੇ 7 ਝੀਲਾਂ ਭਰੀਆਂ ਹੋਣ। ਤਾਂ ਉਸ ਤੋਂ ਬਾਅਦ ਜਿਹੜੀ ਕਲੋਨੀ ਆ ਜਿਹੜੀ ਬਠਿੰਡੇ ਦੀ ਨਹਿਰੀ ਥਰਮਲ ਕਲੋਨੀ ਜਿਹੜੀ ਕਿ ਬਹੁਤ ਖੂਬਸੂਰਤ ਬਣੀ ਹੋਈ ਆ, ਤੇ ਉਹ ਕਲੋਨੀ ਦੇ ਨੂੰ ਉਹਨਾਂ ਨੇ ਜਿਹੜੀ ਸਿਵਲ ਤੇ ਜਿਹੜੀਆਂ ਆਫਿਸਰ ਨੇ ਤੇ ਜਾਂ ਕੋਈ ਵੀ ਡਿਪਾਰਟਮੈਂਟ ਜਿਹੜੇ ਪੁਲਿਸ ਤੇ ਸਿਵਲ ਦੇ ਆ ਉਹਨਾਂ ਦੇ ਆਫਿਸਰਾਂ ਦੇ ਰਹਿਣ ਲਈ ਜਾਂ ਉਹਨਾਂ ਦੇ ਮੁਲਾਜ਼ਮਾਂ ਦੇ ਰਹਿਣ ਲਈ ਉਹ ਪਹਿਲਾਂ ਥਰਮਲ ਦੇ ਲੋਕ ਰਹਿੰਦੇ ਸਨ ਤੇ ਉਹਨਾਂ ਨੂੰ ਅਸੀਂ ਦੇ ਦਿਆਂਗੇ, ਤੇ ਥਰਮਲ ਦੇ ਜਿੰਨੇ ਮੁਲਾਜ਼ਮ ਸੀ ਉਹਨਾਂ ਨੂੰ ਆਦੇ ਸੀ ਅੱਡੋ ਅੱਡ ਡਿਪਾਰਟਮੈਂਟ ਦੇ ਵਿੱਚ ਜਿਹੜਾ ਉਹਨਾਂ ਨੂੰ ਐਡਜਸਟ ਕਰ ਦਿਆਂਗੇ। ਇਹ ਸਾਰੀ ਗੱਲ ਇਹ ਸਾਰੀ ਗੱਲਬਾਤ ਹੋ ਗਈ ਜੀ। ਉਸ ਗੱਲਬਾਤ ਦੇ ਉੱਤੇ ਪ੍ਰੈਸ ਕਾਨਫਰੰਸ ਦੇ ਵਿੱਚ ਸਵਾਲ ਜਵਾਬ ਵੀ ਹੋਏ ਪਰ ਉਹਨਾਂ ਸਵਾਲ ਜਵਾਬਾਂ ਤੋਂ ਵਿੱਚੋਂ ਨਿਕਲ ਕੇ ਕੁਛ ਨੀ ਆਇਆ, ਹਰ ਬੰਦੇ ਨੇ ਉੱਥੇ ਹੀ ਗੱਲ ਫੇਰ ਰਹਿ ਗਈ, ਕੋਈ ਬੰਦਾ ਉਹ ਨੀ ਕੀਤਾ। ਤੇ ਇਸੇ ਦੌਰਾਨ ਨਾ ਮੈਂ ਇੱਕ ਗਰੁੱਪ ਦਾ ਹਿੱਸਾ ਜਿਹੜਾ ਕਿ ਪੰਜਾਬ ਗਵਰਨਮੈਂਟ ਦਾ ਗਰੁੱਪ ਆ ਜੀ ਤੇ ਉਹਨੂੰ ਪੰਜਾਬ ਗਵਰਨਮੈਂਟ ਕਾਂਗਰਸ ਦੇ ਜਨਰਲ ਸਕੱਤਰ ਪੀ ਕੇ ਭਾਰਦਵਾਜ ਚਲਾਉਂਦੇ ਆ, ਜਿਹੜੇ ਕਿ ਮੇਰੇ ਕਾਫੀ ਕਲੋਜ ਮਿੱਤਰ ਆ
ਜੀ।
ਤੇ ਮੈਂ ਉਸ ਗਰੁੱਪ ਦੇ ਵਿੱਚ ਬਹੁਤ ਸੰਭਲ ਕੇ ਮੈਸੇਜ ਪਾਉਣਾ ਹੁੰਦਾ, ਮੇਰੀ ਕੋਸ਼ਿਸ਼ ਹੁੰਦੀ ਆ ਵੀ ਮੈਂ ਉੱਥੇ ਨਾ ਹੀ ਪਾਵਾਂ। ਅੱਜ ਤੱਕ 2 ਜਾਂ 4 ਵਾਰੀ ਮੈਂ ਉੱਥੇ ਹਾਜ਼ਰੀ ਲਵਾਈ ਹੋਣੀ ਆ, ਕੋਈ ਬੜੇ ਅਹਿਮ ਮੁੱਦੇ ਤੇ ਮਾੜੀ ਮੋਟੀ ਗੱਲ ਲਿਖਤੀ ਹੋਣੀ ਆ, ਕਿਉਂਕਿ ਉਸ ਗਰੁੱਪ ਦੇ ਵਿੱਚ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਤੋਂ ਲੈ ਕੇ ਸਾਰੀ ਬਾਜ਼ਾਰ ਦਾ ਨਵਜੋਤ ਸਿੱਧੂ ਹੋਰਾਂ ਤੋਂ ਲੈ ਕੇ ਉੱਥੇ ਬੀਜੇਪੀ ਦੇ ਵੀ 2-4 ਬੰਦੇ ਹੈਗੇ ਆ ਜਿਹੜੇ ਅਹਿਮ ਲੀਡਰ ਆ,
ਤੇ
ਉਹ ਇੱਕ ਗਰੁੱਪ ਜਾਣੀ ਕਿ ਸਰਕਾਰੀ ਗਰੁੱਪ ਨੀ ਅਸੀਂ ਕਹਿ ਸਕਦੇ, ਪਰ ਉਹ 256 ਦੇ ਵਿੱਚ ਜਿਹੜੇ ਬੰਦੇ ਆ ਉਸ ਚ ਹਰ ਜਿਹੜੀ ਕਰੀਮ ਆ ਪੰਜਾਬ ਦੀ, ਤੇ ਮੈਂ ਚੁੱਪ ਕਰਕੇ ਬੈਠਾ ਦੇਖਦਾ ਰਹਿੰਦਾ ਉਹਨਾਂ ਉੱਥੇ ਵੀ ਮੈਂ ਵਧੀਆ ਵੀ ਮੈਂ ਇਸ ਗਰੁੱਪ ਦਾ ਹਿੱਸਾ ਤਾਂ ਕਿ ਮੈਨੂੰ ਅੰਦਰੂਨੀ ਗੱਲਾਂ ਪਤਾ ਲੱਗਦੀਆਂ ਰਹਿੰਦੀਆਂ, ਤੇ ਨਹੀਂ ਮੈਂ ਕਿਹਾ ਜੇ ਕੁਛ ਬੋਲਾਂਗੇ ਤੁਹਾਡਾ ਕਿਸੇ ਨੇ ਗਰੁੱਪ ਚੋਂ ਤੁਹਾਨੂੰ ਕੱਢ ਕੇ ਰੱਖ ਦੇਣਾ ਫਿਰ ਕੀ ਕਰੋਗੇ। ਤਾਂ ਪਿਛਲੇ ਕੁਝ ਕੁ ਦਿਨਾਂ ਤੋਂ ਨਾ ਸਰਦਾਰਾ ਸਿੰਘ ਉਸ ਗਰੁੱਪ ਦੇ ਵਿੱਚ ਸਰਦਾਰਾ ਸਿੰਘ ਜੌਲ ਵੀ ਨੇ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਹੈ, ਤੇ ਦੋਨਾਂ ਦੇ ਵਿੱਚ ਬਹਿਸਬਾਜੀ ਹੋ ਗਈ ਪਿਛਲੇ ਕੁਝ ਕੁ ਦਿਨਾਂ ਤੋਂ, ਕਾਫੀ ਭੱਖ ਗਈ ਸੀ ਬਹਿਸਬਾਜੀ
ਜੀ।
ਤੇ ਪਰ ਕਿਸੇ ਨੇ ਵੀ ਉਸ ਗਰੁੱਪ ਦੇ ਵਿੱਚ ਉਹਨਾਂ ਦੇ ਵਿਚਾਲੇ ਆਉਣ ਦੀ ਕੋਸ਼ਿਸ਼ ਨਹੀਂ ਕੀਤੀ, ਕਿਉਂਕਿ ਸਾਰੇ ਹੀ ਤਕਰੀਬਨ ਜਾਂ ਤਾਂ ਆਫਿਸਰ ਨੇ ਜਾਂ ਕੋਈ ਲੀਡਰ ਆ ਉਹਨਾਂ ਨੂੰ ਲੱਗਿਆ ਵੀ ਨਾ ਬੋਲੀਏ
ਜੀ।
ਤਾਂ ਉਹਨਾਂ ਗੱਲਾਂ ਚ ਵਿੱਚ ਵਿੱਚ ਥਰਮਲ ਦੀ ਵੀ ਗੱਲ ਛਿੜਦੀ ਰਹੀ, ਤਾਂ ਮੈਨੂੰ ਭਾਰਦਵਾਜ ਸਾਹਿਬ ਦਾ ਫੋਨ ਆਇਆ, ਉਹ ਕਹਿੰਦੇ ਯਾਰ ਵੀ ਤੇ ਬੜਾ ਸੋਹਣਾ ਲੇਖ ਲਿਖਿਆ ਸੀ ਤੂੰ ਬਠਿੰਡੇ ਦੇ ਮਾਮਲੇ ਚ ਥਰਮਲ ਦੇ ਮਾਮਲੇ ਚ, ਤੇ ਤੂੰ ਦਲੀਲ ਵੀ ਵਧੀਆ ਦਿੱਤੀ ਸੀ, ਤੂੰ ਦਲੀਲ ਨਾਲ ਨਾ ਇੱਥੇ ਗਰੁੱਪ ਦੇ ਵਿੱਚ ਰਿਕੁਐਸਟ ਕਰ
ਜੀ।
ਮੈਂ ਕਿਹਾ ਚਲੋ ਠੀਕ, ਉਹਨਾਂ ਨੇ ਮੈਨੂੰ ਬੇਨਤੀ ਕੀਤੀ ਵੀ 10 ਲਾਈਨਾਂ ਦੇ ਵਿੱਚ ਹੀ ਕਰਿਓ, ਕਿਉਂਕਿ ਜ਼ਿਆਦਾ ਲੰਮਾ ਉੱਥੇ ਪੜ੍ਹਦੇ ਨੇ ਇਸ ਗਰੁੱਪ ਚ ਸਾਰੇ VIP ਆ। ਤੇ ਮੈਂ ਕੋਸ਼ਿਸ਼ ਕੀਤੀ ਜੀ, ਮੈਂ 10 ਲਾਈਨਾਂ ਦੇ ਵਿੱਚ ਇਹ ਗੱਲ ਲਿਖਤੀ ਵੀ ਦੇਖੋ ਅਸੀਂ ਨੀ ਕਹਿੰਦੇ ਵੀ ਤੁਸੀਂ ਚਿੱਟੇ ਹਾਥੀ ਨੂੰ ਸਾਂਭੋ, ਚਿੱਟੇ ਹਾਥੀ ਦਾ ਖਰਚਾ ਕਰੋ, ਅਸੀਂ ਇਹ ਕਹਿੰਦੇ ਆ ਵੀ ਤੁਸੀਂ ਇਸ ਨੂੰ ਚਾਹੇ ਕੁਛ ਵੀ ਕਰ ਲਓ ਪਰ ਜਿਹੜੀਆਂ 4 ਕੂਲਿੰਗ ਟਾਵਰ ਆ ਉਹਨਾਂ ਨੂੰ ਐਜ ਏ ਕੂਲਿੰਗ ਟਾਵਰ ਦੇ ਤੌਰ ਦੇ ਉੱਤੇ ਉਹਦੇ ਉੱਤੇ ਸਾਂਭ ਲਓ ਵੀ ਇੱਕ ਵਿਰਾਸਤ ਦੇ ਤੌਰ ਤੇ ਸਾਂਭ ਲਓ, ਜਿਹੜੀਆਂ 7 ਉਹਦੇ ਵਿੱਚ ਹੈਗੀਆਂ ਦੂਜੀਆਂ ਝੀਲਾਂ ਉਹਨਾਂ ਨੂੰ ਸਾਂਭ ਲਓ, ਉਹਦੇ ਪਾਰਕ ਆ ਜਿਹੜੇ ਬਹੁਤ ਸੋਹਣੇ 150 ਕਿੱਲੇ ਚ ਟੋਟਲ ਬਣਿਆ ਝੀਲਾਂ ਦੇ ਪਾਰਕ, ਡਿਵੈਲਪ ਕਰ ਲੋ ਤੇ ਓਹਦੇ ਵਿਚ ਤੁਸੀਂ ਟਿਕਟ ਲਾ ਦਿਓ ਚਾਹੇ ਓਹਦੇ ਵੀ ਕੀ ਓਹਦੇ ਚ ਮੈਂ ਫਿਰ ਓਹਨਾ ਨੂੰ ਇੱਕ ਪਰੂਫ ਦੇ ਤੌਰ ਤੇ ਆਸਟ੍ਰੇਲੀਆ ਦੇ ਜਿਹੜੀਆਂ ਵੱਡੀਆਂ ਵੱਡੀਆਂ ਜਿਹੜੀਆਂ ਹੁਣੇ ਬਣੇ ਹੁੰਦੇ ਬਿਟਾਰਾ ਕੀ ਕਹਿੰਦੇ ਓਹਨਾ ਨੂੰ ਕਣਕ ਦੇ ਸਟੋਰੇਜ ਦੇ ਜਿਹੜੇ ਬਣੇ ਹੁੰਦੇ ਆ ਤੁਸੀਂ ਆਮ ਸੜਕਾਂ ਤੇ ਦੇਖੇ ਹੋਣੇ ਉਹਨਾਂ ਦੇ ਉੱਤੇ ਬੜੀਆਂ ਸੋਹਣੀਆਂ ਪੇਂਟਿੰਗ ਹੋਈਆਂ ਹੁੰਦੀਆਂ ਮੇਰੇ ਕੋਲ ਮੈਂ ਉਹ ਪੇਂਟਿੰਗ ਵਾਲੀਆਂ ਮੈਂ ਉਹ ਉਹਨਾਂ ਦੀਆਂ ਫੋਟੋਆਂ ਖਿੱਚੀਆਂ ਜੀ ਮੰਗਵਾਈਆਂ ਅੱਡੋ ਅੱਡ ਥਾਵਾਂ ਤੋਂ ਤੇ ਉਹ ਫੋਟੋਆਂ ਇਕੱਠੀਆਂ ਕਰਕੇ ਇੱਕ ਗਰੁੱਪ ਬਣਾ ਕੇ ਮੈਂ ਉਸ ਗਰੁੱਪ ਦੇ ਵਿੱਚ ਉਹ ਫੋਟੋਆਂ ਪਾਈਆਂ ਤੇ ਉਹਦੇ ਚ ਮੈਂ ਦੱਸਿਆ ਵੀ ਏਦਾਂ ਏਦਾਂ ਕਰਕੇ ਤੁਸੀਂ ਇਹਨੂੰ ਸਾਂਭ ਸਕਦੇ ਹੋ ਤੇ ਇਹ ਸਾਂਭ ਕੇ ਤੁਸੀਂ ਇੱਕ ਵਧੀਆ ਜਾਣੀ ਕਿ ਟੂਰਿਜ਼ਮ ਡਿਵੈਲਪ ਹੋ ਜੂਗਾ ਦੂਜੇ ਪਾਸੇ ਜਿਹੜੀ ਇੱਕ ਨਿਸ਼ਾਨੀ ਆ ਚਾਰ ਦਿਨਾਂ ਨੂੰ ਬੱਚਿਆਂ ਨੂੰ ਦੱਸਣ ਲਈ ਵੀ ਕਿੱਦਾਂ ਇਹ ਥਰਮਲ ਹੁੰਦਾ ਸੀ ਕਿੱਦਾਂ ਬੱਚੇ ਉੱਥੇ ਟੂਰ ਜਾਣ ਸਕੂਲਾਂ ਦੇ ਟੂਰ ਜਾਣ ਤੇ ਉਹਦੇ ਚ ਫਿਰ ਮੈਂ ਉਹਨਾਂ ਨੇ ਚਲੋ ਪਹਿਲੇ ਮੈਸੇਜ ਚ ਜਦੋਂ ਮੈਂ ਇੰਨਾ ਕੁ ਪਾਇਆ ਤਾਂ ਉਹਨਾਂ ਨੇ ਇਹਦੇ ਚ ਮੁੱਖ ਮੰਤਰੀ ਸਾਹਿਬ ਨੇ ਕਿਹਾ ਵੀ ਇਹ ਯੰਗ ਮੈਨ ਦਾ ਜਿਹੜਾ ਆਈਡੀਆ ਕੰਸਿਡਰੇਬਲ ਆ ਉਹਨਾਂ ਨੇ ਚਲੋ ਇੰਨਾ ਸ਼ਬਦ ਬੋਲੇ ਉਸ ਤੋਂ ਬਾਅਦ ਕਹਿੰਦੇ ਵੀ ਹੋਰ ਇਹਦੇ ਬਾਰੇ ਜਦੋਂ ਪੁੱਛਣ ਲੱਗ ਗਏ ਹੋਰ ਗੱਲ ਹੋਈ ਤਾਂ ਮੈਂ ਉਹਦੇ ਚ ਇੱਕ ਗੱਲ NRI ਫੰਡ ਦੀ ਵੀ ਰੱਖਤੀ ਮੈਂ ਕਿਹਾ ਵੀ ਜੇ ਤੁਸੀਂ ਨਹੀਂ ਕਰ ਸਕਦੇ ਤਾਂ ਤੁਸੀਂ ਬਠਿੰਡੇ ਨਾਲ ਸੰਬੰਧਿਤ ਇਕੱਲੇ NRI ਨੂੰ ਕਹਿ ਦਿਓ ਤੇ ਉਹਨਾਂ ਨੂੰ ਇਹਦਾ ਟਰੱਸਟ ਬਣਾ ਦਿਓ ਤੇ ਉਹਨਾਂ ਨੂੰ ਦੇ ਦਿਓ ਇਹਦੀ ਸਾਂਭ ਸੰਭਾਲ ਤੇ ਉਹ ਕਰ ਲੈਣਗੇ ਮੈਂ ਕਿਹਾ ਮੈਂ ਇਸ ਚੀਜ਼ ਦੀ ਜ਼ਿੰਮੇਵਾਰੀ ਲੈਣਾ ਵੀ ਅੱਗੇ ਹੋ ਕੇ ਤੁਰਾਂਗੇ ਸੀ ਉਸ ਤੋਂ ਬਾਅਦ ਉਹਨਾਂ ਨੇ ਇਸ ਨੂੰ ਹੋਰ ਸੀਰੀਅਸ ਲਿਆ ਸਭ ਨੇ ਸਾਰਿਆਂ ਨੇ ਗਰੁੱਪ ਚ ਉਸ ਨੂੰ ਐਪਰੀਸ਼ੀਏਟ ਕੀਤਾ ਤਾਂ ਦੂਜੇ ਦਿਨ ਹੀ ਜਿਹੜੀ ਮੁੱਖ ਮੰਤਰੀ ਨੇ ਜਿਹੜੀ ਚਿੱਟ ਚੈਟ ਸੀਗੀ ਜਿਹਦੇ ਚੋਂ ਲੋਕਾਂ ਦੇ ਸਵਾਲਾਂ ਦੇ ਜਵਾਬ ਦਿੰਦੇ ਆ ਉਸ ਚਿੱਟ ਚੈਟ ਤੇ ਮੁੱਖ ਮੰਤਰੀ ਨੇ ਇਹ ਬਿਆਨ ਦਿੱਤਾ ਉਹ ਕਹਿੰਦੇ ਜੀ ਵੀ ਅਸੀਂ ਬਠਿੰਡੇ ਦੇ ਜਿਹੜਾ ਥਰਮਲ ਆ ਉਸ ਥਰਮਲ ਨੂੰ ਦੀ ਜਿਹੜੀ ਵਿਰਾਸਤ ਆ ਜਿਹੜੀ ਉਹਦੀ ਦਿੱਖ ਆ ਬਾਹਰ ਦੇਖਣ ਵਾਲੀ ਅਸੀਂ ਉਸ ਨੂੰ ਸਾਂਭਾਂਗੇ ਉਹਨੂੰ ਨੀ ਢਾਉਂਦੇ ਤੇ ਅਸੀਂ ਬਾਕੀ ਜਿਹੜੀ ਜ਼ਮੀਨ ਆ ਉਹ ਇੰਡਸਟਰੀਅਲ ਲਈ ਵਰਤ ਲਾਂਗੇ ਸੋ ਇਸ ਤੋਂ ਬਾਅਦ ਉਹ ਥੋੜੇ ਦਿਨਾਂ ਦੂਜੇ ਦਿਨ ਜਦੋਂ ਇਹ ਬਿਆਨ ਆ ਗਿਆ ਤੇ ਨਾਲ ਦੀ ਨਾਲ ਅਖਬਾਰਾਂ ਜਿਹੜੀ ਸੁਰਖੀਆਂ ਆਈਆਂ ਵੀ ਇੱਕ ਕੈਨੇਡਾ ਦੇ NRI ਦੀ ਕੋਸ਼ਿਸ਼ ਬਦੌਲਤ ਬਚਿਆ ਬਠਿੰਡੇ ਦਾ ਥਰਮਲ ਤੇ ਉਹ ਅਖਬਾਰਾਂ ਵਾਲਿਆਂ ਨੇ ਨਾ ਤਾਂ ਕੋਈ ਗੱਲ ਪੜਤਾਲੀ ਨਾ ਕੁਛ ਹੋਰ ਕੀਤਾ ਚਲੋ ਮੈਂ ਤਾਂ ਉਸ ਚੀਜ਼ ਚ ਨੀ ਕਿਹਾ ਮੈਂ ਤਾਂ ਉਸਦੀ ਕੋਈ ਬਿਆਨਬਾਜ਼ੀ ਨੀ ਕੀਤੀ ਮੈਂ ਕਿਹਾ ਠੀਕ ਆ ਆਪਾਂ ਨੂੰ ਹੋ ਸਕਦਾ ਕਿਸੇ ਹੋਰ ਨੇ ਵੀ ਕੀਤੀ ਹੁਣ ਆਪਾਂ ਜਿੰਨਾ ਕੁ ਕਰ ਸਕਦੇ ਸੀ ਬਣਦਾ ਸੀ ਉਹ ਕਰ ਲਿਆ ਪਰ ਹੁਣ ਉਦੋਂ ਅਗਲਾ ਸਟੈਪ ਆ ਗਿਆ ਇੰਨੀ ਗੱਲ ਤਾਂ ਹੋ ਗਈ ਇਸ ਗੱਲ ਤੋਂ ਬਾਅਦ ਹੁਣ ਮੇਰੇ ਕੋਲੇ ਬਹੁਤ ਸਾਰੇ ਲੋਕਾਂ ਦੇ ਬਹੁਤ ਸਾਰੇ ਮੀਡੀਆ ਦੇ ਨਾਲ ਸੰਬੰਧਿਤ ਵੱਡੇ ਵੱਡੇ ਲੋਕਾਂ ਦੇ ਮੈਸੇਜ ਆਏ ਵੀ ਜਦੋਂ ਤੁਸੀਂ ਉਸ ਗਰੁੱਪ ਚ ਆ ਤੁਸੀਂ ਇਸ ਗਰੁੱਪ ਚ CM ਤੱਕ ਈਜ਼ੀਲੀ ਸਿੱਧੀ ਗੱਲ ਪਹੁੰਚ ਸਕਦੀ ਆ ਤੇ ਉਹ ਕਹਿੰਦੇ ਅਗਲਾ ਇਹ ਆ ਜਿਹੜੀ 1740 ਕਿੱਲੇ ਦੇ ਵਿੱਚ ਲੱਖਾਂ ਦੀ ਗਿਣਤੀ ਚ ਦਰਖਤ ਆ
ਜੀ
ਉਹ ਇੱਕ ਸੈਂਚਰੀ ਏਰੀਏ ਵਰਗੇ ਬਣਿਆ ਹੋਇਆ ਸੀਗਾ ਜਿਹੜੀ ਥਰਮਲ ਦੀ ਜ਼ਮੀਨ ਸੀਗੀ ਤਾਂ ਕਹਿੰਦੇ ਉਹ ਦਰਖਤ ਹੁਣ ਸਾਰੇ ਦਰਖਤ 50 ਸਾਲ ਤੋਂ ਪੁਰਾਣੇ ਆ ਕਿਉਂਕਿ ਥਰਮਲ ਨੂੰ ਲੱਗੇ ਨੂੰ 50 ਸਾਲ ਹੋ ਗਏ ਉਦੋਂ ਦੇ ਲੱਗੇ ਆ ਤਕਰੀਬਨ ਨਵੇਂ ਤਾਂ ਘੱਟ ਲੱਗੇ ਆ ਪੁਰਾਣੇ ਹੁਣ ਕਹਿੰਦੇ ਉਹਨਾਂ ਨੂੰ ਦੱਸੋ ਜੇ ਤੁਸੀਂ ਇੰਡਸਟਰੀ ਲਾਓਗੇ ਤਾਂ ਉਹਨਾਂ ਦਾ ਕੀ ਕਰੋਗੇ ਉਹਨਾਂ ਬਾਰੇ ਤੁਹਾਡੀ ਕੀ ਵਿਚਾਰ ਆ ਉਹਦੇ ਬਾਰੇ ਤੁਸੀਂ ਗੱਲ ਉਠਾਓ ਪਰ ਮੈਂ ਦੇਖੋ ਜੀ ਇੱਕ ਲਾਈਨ ਕਮੈਂਟ ਚ ਜ਼ਰੂਰ ਆਪਦੇ ਲੇਖ ਚ ਲਿਖਤੀ ਸੀ ਪਰ ਇਹ ਹੁਣ ਮੇਰਾ ਤਾਂ ਇਹ ਮਕਸਦ ਆ ਵੀ ਆਪਦੀ ਔਕਾਤ ਤੋਂ ਬਾਹਰ ਜਾ ਕੇ ਗੱਲ ਕਰਨੀ ਵੀ ਠੀਕ ਨੀ ਹੈ ਜਿੰਨੀ ਕੁ ਆਪਾਂ ਕਰ ਸਕਦੇ ਸੀ ਜਾਂ ਜਿੰਨੀ ਕੁ ਕੀਤੀ ਸੀ ਸਭਿਅਕ ਤਰੀਕੇ ਨਾਲ ਪਹੁੰਚਾਈ ਜੇ ਉਹਦਾ ਨਤੀਜਾ ਆ ਗਿਆ ਕੱਲ ਨੂੰ ਬਚ ਗਈਆਂ ਜੇ ਬਿਆਨ ਤੇ ਖੜ ਗਏ ਜਿਹੜਾ ਬਿਆਨ ਉਹਨਾਂ ਨੇ ਦਿੱਤਾ ਕਿਉਂਕਿ ਦੇਖੋ ਇਹ ਸਿਆਸੀ ਲੀਡਰਾਂ ਦੀ ਮੈਨੂੰ ਤਾਂ ਯਕੀਨ ਆਉਂਦਾ ਨੀ ਵੀ ਅੱਜ ਬਿਆਨ ਦੇ ਤਾ 4 ਦਿਨਾਂ ਨੂੰ ਥੋੜੇ ਲੈ ਕੇ ਆ ਗਏ ਕਾਰਸੇ ਵਾਲਿਆਂ ਨੂੰ ਤਾਂ ਵੱਖਰੀ ਗੱਲ ਆ ਆਪਾਂ ਕੀ ਕਰ ਲਾਂਗੇ ਫਿਰ ਪਰ ਜੇ ਬਿਆਨ ਤੇ ਖੜ ਗਏ ਤਾਂ ਆਪਾਂ ਨੂੰ ਇੰਨੇ ਕੁ ਨਾਲ ਤਸੱਲੀ ਆ ਵੀ ਆਪਣਾ ਕੀਤਾ ਕੰਮ ਜਿਹੜਾ ਰਾਸ ਆ ਜੂ
ਜੀ ਦੇਖੋ ਕ੍ਰੈਡਿਟ ਤਾਂ ਦੇਖੋ ਜੇ ਚੰਗਾ ਕੰਮ ਹੈ ਤਾਂ ਹਰ ਕੋਈ ਬੰਦਾ ਕਹਿੰਦਾ ਨਾ ਵੀ ਮੈਂ ਤਾਂ ਜੀ ਇਹਦੇ ਮਾਸੀ ਦਾ ਮੁੰਡਾ ਆ ਜਦ ਕੋਈ ਮਾੜਾ ਕੰਮ ਹੁੰਦਾ ਵੀ ਕੋਲੋਂ ਨੀ ਲੰਘਦੇ ਤੇ ਅਜਮੇਰ ਸਿੰਘ ਉਹਨਾਂ ਨੇ ਆਪਣੀ ਪ੍ਰਤੀਕਿਰਿਆ ਭੇਜੀ ਕਹਿੰਦੇ 1963-64 ਦੇ ਵਿੱਚ ਜਦੋਂ ਗੁਰਨਾਮ ਸਿੰਘ ਮਿਨਿਸਟਰੀ ਨੇ ਥਰਮਲ ਮਿਲਣ ਨੂੰ ਪ੍ਰਾਪਤੀ ਵਜੋਂ ਪ੍ਰਚਾਰਿਆ ਤਾਂ ਭਾਵੇਂ ਕਹਿੰਦੇ ਮੈਂ ਨੌਕਰੀ ਵਿੱਚ ਦਾਖਲੀ ਹੋਇਆ ਸੀ ਤੇ ਮੈਂ ਕਿਹਾ ਸੀ ਕਿ ਬਿਹਾਰ ਦੇ ਕੋਲੇ ਤੋਂ ਦੂਰ ਬਠਿੰਡੇ ਲਾਉਣਾ ਸਿਆਣਪ ਵਾਲਾ ਕਦਮ ਨਹੀਂ ਇਹੋ ਹੋਇਆ ਕਿੰਨੇ ਵਰੇ ਲੋਕਾਂ ਦੇ ਸਿਰ ਦੇ ਵਿੱਚ ਸਵਾਹ ਪਾ ਕੇ ਸਾਹ ਰੋਗ ਕਰਕੇ ਹੁਣ ਢਾਉਣ ਤੇ ਆ ਗਏ ਨੇ ਤੇ ਇਹ ਵੈਸੇ ਗੱਲ ਥੋੜੀ ਸੈਂਸੀਬਲ ਵੀ ਆ ਮਿੰਟੂ ਬਾਜੀ ਕਿ ਕਈ ਵਾਰੀ ਵੈਸੇ ਹੀ ਅਸੀਂ ਆਪਣੇ ਨਾਮ ਚਮਕਾਉਣ ਨੂੰ ਜਾਂ ਇੱਥੇ ਲਾ ਦਿਓ ਉਹਦੇ ਨਾਲੋਂ ਜਿਹੜੀਆਂ ਥਰਮਲ ਜਿਹੜੀਆਂ ਲਾਈਨਾਂ ਲਿਆਉਣੀਆਂ ਉੱਥੋਂ ਇਲੈਕਟ੍ਰੀਸਿਟੀ ਦੀਆਂ ਕੋਲਾ ਉੱਥੋਂ ਟਰਾਂਸਪੋਰਟ ਕਰਨੀ ਪਹਿਲਾਂ ਉਹਦੇ 'ਚ ਫਿਰ ਇੱਥੇ ਲਿਆਉਣੀ ਉਹ ਕਈ ਵਾਰੀ ਸਸਤਾ ਪੈ ਜਾਂਦਾ ਔਰ ਵਧੀਆ ਪੈਂਦਾ ਹੈ ਨਾ ਜਿੱਥੇ ਦਾ ਵੀ ਹੋਵੇ ਤੁਹਾਡਾ ਕੀ ਵਿਚਾਰ ਹੈ ਇਹਦੇ ਬਾਰੇ
ਦੇਖੋ ਸੱਚਾਈ ਗੱਲ ਤਾਂ ਹੈਗੀ ਆ ਵੀ ਜਿਹੜੀਆਂ ਜਦੋਂ ਵੀ ਕੋਈ ਵੀ ਚੀਜ਼ ਤੁਸੀਂ ਕਿਤੇ ਲਾਉਣੇ ਹੋ ਜੇ ਤੁਸੀਂ ਉਹਦੀ ਮੌਕਾ ਮਾਹੌਲ ਨਜ਼ਾਕਤ ਤੇ ਉਹਦੀ ਦੂਰ ਅੰਦੇਸ਼ੀ ਨਹੀਂ ਸੋਚਦੇ ਕੋਈ ਵੀ ਪ੍ਰੋਜੈਕਟ ਲਾਉਣ ਤੋਂ ਪਹਿਲਾਂ ਤਾਂ ਤੁਹਾਡੀ ਹੈਗੀ ਬੇਵਕੂਫੀ। ਪਰ ਜਿਹੜੀ ਥਰਮਲਾਂ ਦੇ ਮਾਮਲੇ ਚ ਗੱਲ ਕਰੀਏ ਤਾਂ ਥਰਮਲ ਦੁਨੀਆ ਜਿਹੜੇ ਇੰਡੀਆ ਦੇ ਵਿੱਚ ਮੈਨੂੰ ਲੱਗਦਾ 180 ਪਤਾ ਨੀ ਏਦਾਂ ਦੇ ਗਰੀਬ ਅੰਕੜਾ ਮੈਂ ਉਦੋਂ ਸੁਣਿਆ ਸੀ, ਉਹ ਲੱਗੇ ਹੋਏ ਆ। ਤਾਂ ਉਹ ਥਰਮਲ ਸਾਰੇ ਤਾਂ ਕੋਲੇ ਦੇ ਕੋਲੇ ਨਹੀਂ ਲਾਏ ਜਾ ਸਕਦੇ ਸੀਗੇ, ਤੇ ਉਦੋਂ ਇਹਨਾਂ ਨੂੰ ਉਮੀਦ ਨੀ ਸੀ ਵੀ ਜਿਵੇਂ ਅੱਜ ਉਮੀਦ ਨੀ ਵੀ ਪਾਣੀ ਦੀਆਂ ਨਦੀਆਂ, ਜਿਵੇਂ ਕਲਾਮ ਨੇ ਕਹਿ ਤਾ ਵੀ ਨਦੀਆਂ ਜੋੜ ਦਿਓ ਸਾਰੀਆਂ, ਤੇ ਕਿਸੇ ਨੂੰ ਉਮੀਦ ਨੀ ਵੀ ਨਦੀਆਂ ਕਿਵੇਂ ਜੁੜਨਗੀਆਂ। ਉਹਨਾਂ ਨੇ ਤਾਂ ਬੜੀ ਦੂਰਅੰਦੇਸ਼ੀ ਨਾਲ ਕਹਿਤੀ ਵੀ ਹੜ੍ਹ ਵੀ ਰੁਕ ਜਾਣਗੇ, ਸੋਕੇ ਵੀ ਰੁਕ ਜਾਣਗੇ ਜੇ ਨਦੀਆਂ ਜੋੜ ਦਿਓਗੇ। ਤੇ ਉਦੋਂ ਕਿਸੇ ਨੂੰ ਉਮੀਦ ਨੀ ਸੀ ਵੀ ਤਾਰਾਂ ਨਾਲ ਵੀ ਇੰਡੀਆ ਆਪਸ ਵਿੱਚ ਜੁੜ ਜੂਗਾ, ਤੇ ਤਾਰਾਂ ਨਾਲ ਜੋੜ ਕੇ ਤੇ ਉਹਦੀ ਜਿਹੜਾ ਸਟਰਕਚਰ ਇੱਕ ਬਣ ਜੂਗਾ। ਤੇ ਇਵੇਂ ਜਿਵੇਂ ਉਹਨਾਂ ਇੰਟਰਨੈਟ ਫਾਈਬਰ ਦੀਆਂ ਕੇਬਲਾਂ ਜਦੋਂ ਵਿਛਾਈਆਂ ਆਈਆਂ ਸੀ ਜਾਂ ਜਦੋਂ ਇਹਨਾਂ ਦੀ ਖੋਜ ਹੋਈ ਸੀ, ਤਾਂ ਉਦੋਂ ਕਿਸੇ ਨੇ ਸੋਚਿਆ ਸੀ ਜਾਂ ਜਾਲ ਤਾਰਾਂ ਦੇ ਨਾਲ ਦੁਨੀਆਂ ਇੱਕ ਹੋ ਜੂਗੀ। ਸੋ ਇਹ ਚੀਜ਼ ਉਦੋਂ ਸੋਚ ਤੋਂ ਬਾਹਰ ਸੀ ਵੀ ਬਿਜਲੀ ਨੂੰ ਏਦਾਂ ਇੱਕ ਦੂਜੇ ਥਾਂ ਤੇ ਪਹੁੰਚਾ ਲਿਆ ਜਾਊਗਾ। ਹੁਣ ਕੀ ਹੋ ਗਿਆ, ਹੁਣ ਜਿੱਥੇ ਕੁਦਰਤੀ ਸੋਮਿਆਂ ਤੋਂ ਬਿਜਲੀ ਨਿਕਲ ਰਹੀ ਆ, ਪੈਦਾ ਕੀਤੀ ਜਾ ਰਹੀ ਆ, ਉੱਥੇ ਬਿਜਲੀ ਉੱਥੋਂ ਬਿਜਲੀ ਤਾਰਾਂ ਜ਼ਰੀਏ ਪਹੁੰਚ ਕੇ ਵੀ ਸਸਤੀ ਪੈ ਰਹੀ ਆ,
ਨੁਕਸਾਨ ਦੇ ਹਰਜਾਨੇ ਭਰਨੇ ਪਏ ਸਰਕਾਰ ਵੱਲੋਂ। ਉਹਦਾ ਕਾਰਨ ਇਹ ਹੈ ਕਿ ਗਲਤ ਨੀਤੀਆਂ ਤੇ ਇਸ ਦੇ ਕਾਰਨ ਮਹਿੰਗੀ ਹੋ ਗਈ ਬਿਜਲੀ। ਹੁਣ ਵੀ ਜਿਹੜੀ ਬਿਜਲੀ ਆ ਜ਼ਿਆਦਾਤਰ ਬਾਹਰਲੇ ਸੂਬਿਆਂ ਤੋਂ ਜਾ ਰਹੀ ਹੈ, ਐਡਲੇਡ ਨੂੰ ਜਾਂ ਸਾਊਥ ਆਸਟ੍ਰੇਲੀਆ ਨੂੰ। ਸੋ ਉਹ ਇਟਸ ਡੂਏਬਲ ਪੋਸੀਬਲ ਹੈ ਕਿ ਜਿਹੜੇ ਨੈਸ਼ਨਲ ਗ੍ਰਿਡ ਸਿਸਟਮ ਹੈ, ਹੁਣ ਪੰਜਾਬ ਦੇ ਵਿੱਚ ਪਹਿਲਾਂ ਬਿਜਲੀ ਦਾ ਬੁਰਾ ਹਾਲ ਹੁੰਦਾ ਸੀ, ਗਰਮੀਆਂ ਨੂੰ ਪਰੇਸ਼ਾਨੀ, ਹੁਣ ਪਿਛਲੇ 3-4 ਸਾਲ ਹੋ ਗਏ, 5 ਸਾਲ ਬਿਜਲੀ ਦੀ ਕੋਈ ਸਮੱਸਿਆ ਨਹੀਂ ਹੈਗੀ ਐਡੀ ਵੱਡੀ, ਕੱਟ ਬਹੁਤ ਘੱਟ ਲੱਗਦੇ ਨੇ, ਖਾਸ ਕਰਕੇ ਜਿਹੜੀ ਵਸੋਂ ਵਾਲੇ ਇਲਾਕੇ ਆ ਜਿੱਥੇ ਕੰਫਰਟ ਜ਼ੋਨ ਹੋਣਾ ਚਾਹੀਦਾ ਹੈ ਲੋਕਾਂ ਦੇ, ਪੱਖੇ ਚੱਲਣੇ ਚਾਹੀਦੇ, ਹੀਟਰ ਚੱਲਣੇ ਚਾਹੀਦੇ, ਏਸੀ ਉਹ ਚੱਲ ਰਹੇ, ਲੋਕ ਹੁਣ ਬਿਰਲਾ ਨਹੀਂ ਰਹੇ, ਮਤਲਬ ਤਰਲੇ ਨਹੀਂ ਕੱਢ ਰਹੇ ਬਿਜਲੀ ਦੇ, ਠੀਕ ਹੈ। ਉਹ ਕਾਰਨ ਇਸੇ ਕਰਕੇ ਹੋਇਆ ਕਿ ਜਿਹੜੀ ਨੈਸ਼ਨਲ ਜਿਹੜੀ ਇਲੈਕਟ੍ਰੀਸਿਟੀ ਜਾਂ ਪਾਵਰ ਜਿਹੜੀ ਐਨਰਜੀ ਪਾਲਿਸੀ ਹੈ ਉਹਦੇ ਅਧੀਨ ਆ ਗਿਆ ਕਿ ਜੇ ਮੰਨ ਲਓ ਹੁਣ ਪੰਜਾਬ ਦੇ ਵਿੱਚ ਇੱਕ ਥਰਮਲ ਪਲਾਂਟ ਡਾਊਨ ਹੈ, ਘੱਟ ਕਰ ਰਿਹਾ, ਉੱਥੇ ਜ਼ਿਆਦਾ ਲੋਡ ਪੈ ਗਈ, ਤਾਂ ਉਹ ਨੈਸ਼ਨਲੀ ਗ੍ਰਿਡ ਦੇ ਨਾਲ ਜੁੜਿਆ ਹੋਇਆ ਤੇ ਉਹ ਉੱਧਰੋਂ ਬਿਜਲੀ ਲੈ ਲੈਂਦੇ ਨੇ, ਤੇ ਜਦੋਂ ਇੱਧਰ ਵੱਧਦਾ ਤੇ ਉੱਧਰ ਦੇ ਦਿੰਦੇ ਨੇ। ਇਹ ਬੜਾ ਬਹੁਤ ਵਧੀਆ ਆਸਟ੍ਰੇਲੀਆ ਦਾ ਵੀ ਸਿਸਟਮ ਬਣਾ ਰਹੇ ਨੇ, ਪਰ ਕੁਛ ਇਹਦੇ ਬਣਿਆ ਨਹੀਂ ਨਾ ਤੋਂ ਆਸਟ੍ਰੇਲੀਆ ਤੋਂ, ਇੰਡੀਆ ਨੇ 4-5 ਸਾਲ ਪਹਿਲਾਂ ਕਰ ਲਿਆ ਹੈ। ਸੋ ਇਹ ਇੱਕ ਬੜਾ ਵਧੀਆ ਸਿਸਟਮ, ਇਸ ਤਰ੍ਹਾਂ ਨਹਿਰਾਂ ਦਾ ਵੀ ਕੀਤਾ ਜਾ ਸਕਦਾ, ਸਾਰਾ ਕੁਝ ਕੀਤਾ ਜਾ ਸਕਦਾ।
ਦੇਖੋ ਇੱਕ ਕਾਰਨ ਹੋਰ ਵੀ ਆ ਵੀ ਜਿਹੜਾ ਨਾ ਕਈ ਵਾਰੀ ਕੀ ਹੁੰਦਾ ਵੀ ਅਸੀਂ ਲੱਗਦਾ ਵੀ ਉਹ ਪੁਰਾਣੇ ਬੰਦੇ ਸਿਆਣੇ ਨਹੀਂ ਸੀ ਤੇ ਉਹਨਾਂ ਨੇ ਆਹ ਗਲਤੀ ਕਰ ਲਈ ਤੇ ਅਸੀਂ ਹੁਣ ਸਿਆਣੇ ਹੋ ਗਏ। ਸਿਆਣੇ ਨਹੀਂ ਹੋ ਗਏ, ਦੁਨੀਆਂ ਜਿਵੇਂ ਜਿਵੇਂ ਤਰੱਕੀ ਕਰੀ ਜਾਂਦੀ ਹੈ ਨਾ ਤੇ ਉਵੇਂ ਉਵੇਂ ਜਿਹੜੀਆਂ ਲੋੜ ਕਾਢ ਦੀ ਮਾਂ ਤੇ ਕਾਢਾਂ ਨਿਕਲੀ ਜਾਂਦੀਆਂ ਤੇ ਕਾਢਾਂ ਦੇ ਵਿੱਚੋਂ ਹੀ ਗੱਲਾਂ ਚੋਂ ਗੱਲ ਨਿਕਲੀ ਜਾਂਦੀ ਹੈ ਤੇ ਉਸ ਕਰਕੇ ਸਾਨੂੰ ਐਂ ਲੱਗਦਾ ਵੀ ਉਹ ਮੂਰਖ ਸਨ। ਉਹ ਨੀ ਮੂਰਖ ਸਨ, ਉਦੋਂ ਸਾਧਨੀ ਉਨੇ ਕੁ ਸੀ ਤੇ ਉਦੋਂ ਉਨੀ ਕੁ ਜਿਹੜੀਆਂ ਸੋਚ ਸੀ, ਉਨੇ ਕੁ ਬਜਟ ਸੀ ਸਰਕਾਰਾਂ ਦੇ ਤੇ ਉਸ ਢੰਗ ਨਾਲ ਉਹ ਅਰੇਂਜ ਕਰ ਲੈਂਦੀਆਂ ਸਨ। ਹੁਣ ਜਿਹੜਾ ਨੈਸ਼ਨਲ ਸਿਸਟਮ ਆ ਗਿਆ, ਨੈਸ਼ਨਲ ਸਿਸਟਮ ਤੋਂ ਬਾਅਦ ਵੀ ਜਿਹੜਾ ਅਗਲਾ ਸਿਸਟਮ ਆ, ਜਿਹੜਾ ਅਗਲੇ ਸਿਸਟਮ ਬਾਰੇ ਤੁਸੀਂ ਗੱਲ ਕਰਦੇ ਹੋ, ਤਾਂ ਅਗਲਾ ਸਿਸਟਮ ਦੇਖੋ ਇਹੀ ਥਰਮਲ ਨੂੰ ਪਰਾਲੀ ਤੇ, ਜਿਹੜੀ ਪਰਾਲੀ ਸਾੜਨ ਦੀਆਂ ਗੱਲਾਂ ਆਉਂਦੀਆਂ ਉਸ ਪਰਾਲੀ ਤੇ ਚਲਾਉਣ ਦਾ ਪ੍ਰੋਜੈਕਟ ਬਣਿਆ ਪਿਆ, ਇੰਜੀਨੀਅਰਾਂ ਨੇ ਬਣਾ ਕੇ ਪੇਸ਼ ਕਰ ਰੱਖਿਆ ਵੀ ਤੁਸੀਂ ਥਰਮਲ ਨੂੰ ਬੰਦ ਨਾ ਕਰੋ, ਇਹੀ 7 ਰੁਪਏ ਵਾਲੀ ਤੁਹਾਨੂੰ 2 ਰੁਪਏ ਪੈਣ ਲੱਗ ਜੂਗੀ, ਤੇ ਕਿਸਾਨ ਨੂੰ ਉਹਦੀ ਪਰਾਲੀ ਦੇ ਵਢਾਈ ਤੋਂ ਲੈ ਕੇ ਕਰ ਕਰਾ ਕੇ 1000 ਰੁਪਇਆ ਕਿੱਲਾ ਬਚਤ ਵੀ ਹੋਊਗੀ। ਫਿਰ 3 ਚੀਜ਼ਾਂ ਹੋ ਜਾਣੀਆਂ, ਪੋਲੂਸ਼ਨ ਵੀ ਕੰਟਰੋਲ ਹੋਜੂ, ਕਿਸਾਨ ਦੀ ਵੀ ਇਨਕਮ ਵੱਧ ਜੂਗੀ ਤੇ ਬਿਜਲੀ ਵੀ ਸਸਤੀ ਮਿਲਣ ਲੱਗ ਜੂਗੀ। 3 ਚੀਜ਼ਾਂ ਕਰ ਸਕਦੇ ਆ ਕਿਉਂਕਿ ਹੁਣ ਨਵੇਂ ਨਵੀਆਂ ਚੀਜ਼ਾਂ ਦੀ ਖੋਜ ਹੋ ਗਈ। ਉਸ ਤੋਂ ਵੀ ਬਾਅਦ ਜਿਹੜਾ ਸੋਲਰ ਪ੍ਰੋਜੈਕਟ ਆ, ਹੁਣ ਸੋਲਰ ਪ੍ਰੋਜੈਕਟਾਂ ਦੇ ਉੱਤੇ ਸਰਕਾਰ ਨੇ ਕੰਟਰੈਕਟ ਦਿੱਤੇ ਸੀ, ਜ਼ਿਮੀਦਾਰਾਂ ਨੂੰ ਕੰਟਰੈਕਟ ਦਿੱਤੇ ਸੀ ਵੀ ਭਾਈ ਤੁਸੀਂ ਸਾਨੂੰ ਟੈਂਡਰ ਪਾਓ ਤੇ ਟੈਂਡਰ ਦੇ ਵਿੱਚ ਦੱਸੋ ਵੀ ਤੁਸੀਂ ਬਿਜਲੀ ਕੀ ਭਾਅ ਵੇਚੋਗੇ ਸਾਨੂੰ। ਉਹ ਸਾਡੇ ਵੀ, ਮੇਰੇ ਵੀ 2-4 ਮਿੱਤਰ ਰਿਸ਼ਤੇਦਾਰਾਂ ਨੇ ਭਰੇ ਹੋਏ ਸੀ ਟੈਂਡਰ, ਉਹਨਾਂ ਚੋਂ ਮੇਰੇ ਖੁਦ ਦੇ ਨਾਨਕਿਆਂ ਦੇ ਖੇਤ ਚ ਵੀ ਲੱਗਿਆ ਹੋਇਆ 20 ਕਿੱਲਿਆਂ ਦੇ ਵਿੱਚ ਪ੍ਰੋਜੈਕਟ, ਤੇ ਉਹਨਾਂ ਨੇ ਉਦੋਂ ਉਸ ਟਾਈਮ ਚ 4 ਰੁਪਏ ਜਾਂ 4 ਰੁਪਏ ਕੁਛ ਪੈਸਿਆਂ ਨੂੰ ਜਿਹੜਾ ਟੈਂਡਰ ਭਰਿਆ ਹੋਇਆ ਸੀ, ਜਿਹੜਾ ਕਿ ਮਨਜ਼ੂਰ ਹੋ ਗਿਆ ਉਹਨਾਂ ਦਾ, ਤੇ ਹੁਣ ਉਹ 20 ਸਾਲਾਂ ਲਈ ਉਹ ਲਗਾਤਾਰ ਬਿਜਲੀ ਬਣਾ ਕੇ ਉਹ ਦੇ ਰਹੇ ਆ ਸਰਕਾਰ ਨੂੰ। ਕਿਵੇਂ ਜੇ ਹੁਣ ਜਿਹੜੇ ਅਗਲੇ ਟੈਂਡਰ ਸੀ ਉਹਨਾਂ ਦੇ ਥੋੜਾ ਜਿਹਾ ਸਟੇ ਆ ਗਿਆ ਸੀ ਕਿਸੇ ਨੇ, ਕਿਉਂਕਿ ਉਹਦੇ ਵਿੱਚ ਵੱਡੇ ਲੀਡਰਾਂ ਦੇ ਜਿਹੜੇ ਖਾਸ ਚੇਤੇ ਸੀ ਉਹਨਾਂ ਨੇ ਵੱਡਾ ਹਿੱਸਾ ਟੈਂਡਰਾਂ ਦਾ ਜਿਹੜਾ ਖਰੀਦ ਲਿਆ ਸੀਗਾ, ਵੱਡਾ ਹਿੱਸਾ ਜਿਹੜਾ ਉਹਨਾਂ ਦੇ ਟੈਂਡਰ ਪਾਸ ਹੋ ਗਏ ਸੀਗੇ। ਸੋ ਇਸ ਕਰਕੇ ਥੋੜੀ ਜਿਹੀ ਸਟੇ ਆਈ ਸੀ, ਪਰ ਦੁਬਾਰਾ ਹੁਣ ਪੰਜਾਬ ਗੌਰਮੈਂਟ ਨੇ ਉਹ ਕੇਸ ਹਾਰ ਗਈ ਪੰਜਾਬ ਗੌਰਮੈਂਟ, ਤੇ ਦੁਬਾਰੇ ਜਿਹੜੀ ਕੋਰਟ ਨੇ ਆਰਡਰ ਦਿੱਤਾ ਵੀ ਜਿਹੜੇ ਆਮ ਜ਼ਿਮੀਦਾਰਾਂ ਨੂੰ ਪਹਿਲਾਂ ਟੈਂਡਰ ਮਿਲੇ ਹੋਏ ਸੀ ਉਹਨਾਂ ਨੂੰ ਪਾਸ ਕਰੋ, ਤੇ ਆਉਣ ਵਾਲੇ ਦਿਨਾਂ ਚ ਬਹੁਤ ਵੱਡੇ ਪੱਧਰ ਤੇ ਇੱਦਾਂ ਵੀ ਜ਼ਿਮੀਂਦਾਰਾਂ ਦੇ ਖੇਤਾਂ ਦੇ ਵਿੱਚ ਜਿਹੜੀ ਖੇਤੀ ਦੀ ਬਿਜਲੀ ਦੀ ਖੇਤੀ ਕਹਿ ਸਕਦੇ ਜਿਹਨੂੰ ਬਿਜਲੀ ਦੀ ਖੇਤੀ ਹੋਇਆ ਕਰੂਗੀ ਤੇ ਉਹ ਫਿਰ ਉਹ ਗੌਰਮੈਂਟ ਨੂੰ ਸਸਤੀ ਬਿਜਲੀ ਦੇਣਗੇ ਤੇ ਉਹਦੇ ਚ ਸਸਤਾ ਬਣਦਾ ਸਾਰਾ ਤੋਂ ਸਾਨੂੰ ਪਤਾ ਹੀ ਆ ਵੀ ਜਦੋਂ ਤੁਹਾਨੂੰ ਫ੍ਰੀ ਦੇ ਸੋਰਸ ਮਿਲਦੇ ਆ ਜੇ ਹੁਣ ਪਾਣੀ ਨਾਲ ਫ੍ਰੀ ਦੇ ਸੋਰਸ ਜਨਰੇਟਰ ਘੁੰਮਦੇ ਸੀ ਤਾਂ ਬਿਜਲੀ ਸਸਤੀ ਪੈਂਦੀ ਸੀ ਥਰਮਲ ਚ ਜੇ ਤੁਸੀਂ ਕੋਲਾ ਬਾਲਣਾ ਪੈਂਦਾ ਸੀ ਤੇ ਕੋਲਾ ਲਿਆਉਣਾ ਕਰਨਾ ਫਿਰ ਬਾਲਣਾ ਫਿਰ ਉਹਦੀ ਰੱਖ ਰਖਾਵ ਸੰਭਾਲ ਮਹਿੰਗੀ ਪੈਂਦੀ ਸੀ ਤੇ ਇਵੇਂ ਜਿਹੜੀ ਹੁਣ ਇਹਦੇ ਚ ਮਸ਼ੀਨਰੀ ਦੀ ਸੰਭਾਲਣੀ ਹੈਗੀ ਸੋਲਰ ਦੇ ਵਿੱਚ ਸੋਲਰ ਚ ਤਾਂ ਜਦੋਂ ਕੰਮ ਹੀ ਮੁੱਕ ਜਾਣਾ ਇੱਕ ਵਾਰੀ ਸੂਰਜ ਨੇ ਤੁਹਾਨੂੰ ਐਨਰਜੀ ਦੇਣੀ ਆ ਤੇ ਜਿਹੜੀ ਉਹਦੇ ਚ ਮਸ਼ੀਨ ਕੋਈ ਇਹੋ ਜਿਹੀ ਹੈ ਨੀ ਜਿਹੜੀ ਘੁੰਮਦੀ ਹੋਵੇ ਜਿਹਦੇ ਬੈਰਿੰਗ ਘਰ ਜਾਣਗੇ ਜਾਂ ਗਰੀਸ ਕਰਨੀ ਪਊਗੀ ਸੋ ਇਸ ਕਰਕੇ ਇਹ ਹੋਰ ਵੀ ਅਗਲੀ ਕ੍ਰਾਂਤੀ ਆਉਣ ਵਾਲੀ ਆ ਤੇ ਇਦੋਂ ਜਿਹੜੀਆਂ ਅਗਲੀਆਂ ਕ੍ਰਾਂਤੀਆਂ ਜਿਹੜੀਆਂ ਉਹ ਹੋਰ ਚਾਈਨਾ ਵਰਗੇ ਮੁਲਕਾਂ ਨੇ ਤਾਂ ਕਹਿੰਦੇ ਆ ਵੀ ਦੋ ਇਲੈਕਟ੍ਰਿਕ ਸਟੇਸ਼ਨ ਬਣਾ ਲਏ ਸੂਰਜ ਦੇ ਨੇੜੇ ਜਾ ਕੇ ਵੀ ਬਣਾ ਲਿਆ ਇੱਕ ਤੇ ਜਿਹੜਾ ਕਿ ਕਿਤੇ ਘਾਟ ਆਉਣੀ ਨੀ ਦੇਊਗਾ ਬਿਜਲੀ ਦੀ ਸੋ ਤਰੱਕੀ ਦੇ ਨਾਲ ਨਾਲ ਇਹ ਤਬਦੀਲੀਆਂ ਆ ਰਹੀਆਂ ਜੀ
ਜੀ ਚਲੋ ਇਹ ਤਾਂ ਅਸੀਂ ਥਰਮਲ ਤੇ ਗੱਲਬਾਤ ਤੇ ਉਮੀਦ ਰੱਖਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਹੀ ਹੋਵੇਗਾ ਵੈਸੇ ਵਸੋਂ ਬਹੁਤ ਸੰਘਣੀ ਹੋ ਗਈ ਆਲੇ ਦੁਆਲੇ ਤੇ ਥਰਮਲ ਜਿਹੜਾ ਆ ਤੁਹਾਨੂੰ ਪਤਾ ਹੈ ਕਿ ਜਿਹੜਾ ਧੂੰਆਂ ਆ ਕਾਲਕ ਆ ਡਿੱਗਦੀ ਆ ਲੋਕਾਂ ਨੂੰ ਸਾਹ ਦੀ ਪ੍ਰੋਬਲਮ ਆ ਰਹੀ ਹੈ ਤੇ ਜਿਹੜੀ ਕਲੀਨ ਐਨਰਜੀਜ਼ ਮਿੰਟੂ ਭਾਜੀ ਆ ਰਹੀ ਹੈ ਸੋਲਰ ਆ ਰਹੀ ਹੈ ਤੇ ਜਿਹੜੀ ਵਿੰਡ ਦੀ ਆ ਉਹ ਇੰਨੀ ਵਧੀਆ ਕਾਮਯਾਬ ਨਹੀਂ ਰਹੀ ਜੇ ਉਹ ਸਮੁੰਦਰ ਚ ਲਾਈ ਜਾਵੇ ਤਾਂ ਕਾਮਯਾਬ ਹੈ ਧਰਤੀ ਦੇ ਉੱਤੇ ਜਿਹੜੀ ਹਵਾ ਦੇ ਨਾਲ ਬਿਜਲੀ ਪੌਣ ਚੱਕੀਆਂ ਉਹ ਫੇਲ ਹੋ ਗਿਆ ਸਿਸਟਮ ਸੋਲਰ ਦਾ ਵੀ ਹਜੇ ਇੰਨਾ ਪਰਪੱਕ ਨਹੀਂ ਹੈਗਾ ਆਸਟ੍ਰੇਲੀਆ ਤੇ ਇੰਡੀਆ ਚ ਹੋ ਸਕਦਾ ਗਰਮੀਆਂ ਨੂੰ ਪਰ ਗਰਮੀ ਰਾਤ ਨੂੰ ਜਦੋਂ ਲੋੜ ਹੁੰਦੀ ਆ ਉਦੋਂ ਪ੍ਰੋਬਲਮ ਆ ਜਾਂਦੀ ਆ ਤੇ ਸਾਰਿਆਂ ਨਾਲੋਂ ਵੱਧ ਜਿਹੜੀ ਨੀਟ ਐਂਡ ਕਲੀਨ ਐਨਰਜੀ ਆ ਜੀ ਉਹ ਹੈਗੀ ਨਿਊਕਲੀਅਰ ਐਨਰਜੀ ਜਿਹੜੀ ਕਿ ਮਤਲਬ ਚੱਲੀ ਜਾਣੀ ਆ ਚੱਲੀ ਜਾਂਦੀ ਆ ਔਰ ਇਸ ਦਾ ਜਿਹੜਾ ਸਾਈਡ ਇਫੈਕਟ ਜਾਂ ਜਿਹੜੇ ਰੇਡੀਏਸ਼ਨ ਹੋ ਸਕਦੀਆਂ ਪਰ ਅੱਜ ਕੱਲ੍ਹ ਟੈਕਨੋਲੋਜੀ ਇੰਨੀ ਤਕੜੀ ਆ ਕਿ ਹਾਲਾਂਕਿ ਜਿੱਦਾਂ ਜਪਾਨ ਦੇ ਵਿੱਚ ਇੱਕ ਵਾਰੀ ਹੋਇਆ ਸੀ ਭੂਚਾਲ ਆਏ ਸੀ ਉਦੋਂ ਹੋਏ ਸੀ ਪਰ ਬਹੁਤ ਜ਼ਿਆਦਾ ਸੇਫ ਜਿਹੜੀਆਂ ਨੇ ਅੱਜ ਕੱਲ੍ਹ ਟੈਕਨੋਲੋਜੀ ਨਿਊਕਲੀਅਰ ਐਨਰਜੀ ਬੈਸਟ ਐਨਰਜੀ ਹੈ ਜੇ ਚਾਹੀਦੀ ਐਨਰਜੀ ਦੀ ਤਾਂ ਲੋੜ ਮਿੰਟੂ ਭਾਜੀ ਦਿਨ ਪਰ ਦਿਨ ਵਧੀ ਜਾ ਰਹੀ ਨਾ ਦੇਖੋ ਕਿੰਨੀਆਂ ਘਰ ਦੇ ਵਿੱਚ ਮੋਟਰਾਂ ਕਿੰਨੇ ਫਰਿੱਜ ਕਿੰਨੇ ਏਸੀ ਦੇਖੋ ਪੰਜਾਬ ਦੇ ਵਿੱਚ ਹੀ ਹੁਣ ਆਪਣੇ ਤਾਂ ਇੱਧਰ ਏਸੀ ਉਸੀ ਲੱਗੇ ਹੋਏ ਨੇ ਕਈ ਇਲਾਕਿਆਂ ਦੇ ਵਿੱਚ ਬੜੇ ਜੀਵਨ ਆਨੰਦਮਈ ਹੈ ਮੈਂ ਇਹ ਸੋਚਦਾ ਹੁੰਦਾ ਕਿ ਜਿਹੜੇ ਪੰਜਾਬ ਦੇ ਵਿੱਚ ਹੁਣ ਜਿੰਨੇ ਬਜ਼ੁਰਗ ਨੇ ਆਪਣੇ ਗਰਮੀਆਂ ਨੂੰ ਦੇਖੋ ਕਿੰਨੀ ਗਰਮੀ ਕੱਟਣੀ ਔਖੀ ਹੋ ਜਾਂਦੀ 2 ਮਹੀਨੇ ਬਹੁਤ ਬੁਰੇ ਹਾਲ ਹੁੰਦੇ ਸਟ੍ਰੈਸ ਹੋ ਜਾਂਦੇ ਬਾਡੀ ਸਟ੍ਰੈਸਡ ਆਊਟ ਹੋ ਜਾਂਦੀ ਹੈ ਤੁਸੀਂ ਕੋਈ ਕੰਮ ਨਹੀਂ ਕਰ ਸਕਦੇ ਸੋਚ ਨਹੀਂ ਸਕਦੇ ਇੱਥੋਂ ਤੱਕ ਕਿ ਹਨਾ ਜੇ ਕੋਈ ਐਨਰਜੀ ਪਾਲਿਸੀ ਹੋਵੇ ਵਧੀਆ ਜਿਹੜੀ ਅਫੋਰਡੇਬਲ ਹੋਵੇ ਤਾਂ ਕਿਉਂ ਨਹੀਂ ਘਰ ਘਰ ਦੇ ਵਿੱਚ ਏਅਰ ਕੰਡੀਸ਼ਨ ਲੱਗ ਜਾਣ ਨਵੀਂ ਟੈਕਨੋਲੋਜੀ ਨਾਲ ਲੱਗ ਜਾਣ ਜਿੱਥੇ ਕਿ ਉਹ ਘੱਟ ਹੀਟ ਛੱਡਦੇ ਹੋਣ ਕਮ ਸੇ ਕਮ ਜਿਹੜਾ ਜੀਵਨ ਹੈ ਹੁਣ ਸ਼ਹਿਰੀ ਤੁਸੀਂ ਪਟਾ ਕੇ ਹੁਣ ਉੱਥੇ ਦਰਖਤ ਲਾ ਨਹੀਂ ਸਕਦੇ ਉਦੋਂ ਤਾਂ ਬਹੁਤ ਦੂਰ ਚਲੇ ਗਿਆ ਕੰਮ
ਬਿਲਕੁਲ
ਪਰ ਸਾਨੂੰ ਇਸ ਤਰ੍ਹਾਂ ਦੇ ਕੰਮ ਕਰਨੇ ਚਾਹੀਦੇ ਕਿ ਜਿਹੜਾ ਜਨ ਜੀਵਨ ਹੈ ਉਹ ਸੁੱਖਮਈ ਹੋਵੇ ਸੁੱਖਦਾਈ ਹੋਵੇ ਔਰ ਇਹੋ ਜਿਹੀਆਂ ਪਾਲਿਸੀਆਂ ਹੋਣ ਕਿ ਉਹਦੇ ਨਾਲ ਇੱਦਾਂ ਨਾ ਹੋਵੇ ਵੀ ਅੰਦਰੋਂ ਠੰਡਾ ਹੋਈਏ ਤੇ ਬਾਹਰ ਜਦ ਨਿਕਲੋ ਤਾਂ ਸਿਰ 'ਚ ਸਵਾਹ ਡਿੱਗਦੀ ਹੋਵੇ ਧਰਮਲ ਚੋਂ ਹਨਾ ਇੱਦਾਂ ਵੀ ਨਹੀਂ ਸੋ ਸਾਰਾ ਬੈਲੈਂਸ ਕਰਨ ਦੀ ਲੋੜ ਹੈ ਮਤਲਬ ਬੜੇ ਵੱਡੇ ਦਿਮਾਗ ਬੈਠੇ ਨੇ ਉਹਨਾਂ ਨੂੰ ਹੋਰ ਕੰਟਰੀਆਂ ਤੋਂ ਜਾ ਕੇ ਸਿੱਖਣ ਦੀ ਲੋੜ ਹੈ
ਦੇਖੋ ਉਹ ਵੀ ਠੀਕ ਆ ਜਿਵੇਂ ਆਪਾਂ ਸ਼ੁਰੂ ਚ ਕਿਹਾ ਸੀ ਨਾ ਆਪਾਂ ਜਿਵੇਂ ਵੀ ਜਿਹੜੇ ਬੰਦੇ ਨੇ ਵਿੱਚੋਂ ਦੂਜੀ ਗੱਲ ਲੱਭਣੀ ਆ ਉਹਨੇ ਲੱਭ ਹੀ ਲੈਂਦਾ ਸੋ ਦੂਜੀ ਗੱਲ ਦੇ ਵਿੱਚ ਇੱਕ ਜਿਹੜੀ ਤੁਹਾਡੀ ਜਿਹੜੀ ਤੁਸੀਂ ਸੁਝਾਅ ਦਿੱਤਾ ਏਸੀਆਂ ਵਾਲਾ ਉਹਦੇ ਵਿੱਚ ਦੂਜੀ ਇਹ ਚੀਜ਼ ਆ ਵੀ ਜਿਹੜਾ ਇਨਸਾਨ ਨੂੰ ਬਣਾਇਆ ਰੱਬ ਨੇ ਉਹ ਇੰਨਾ ਕੁ ਸਟਰੋਂਗ ਬਣਾਇਆ ਵੀ ਉਹ ਜਿੱਥੇ ਮਰਜ਼ੀ ਆਪਦੇ ਆਪ ਦਾ ਜਿਹੜਾ ਟਾਈਮਰ ਸੈੱਟ ਕਰ ਲਏ ਜਿੱਥੇ ਮਰਜ਼ੀ ਆਪਦੇ ਆਪ ਨੂੰ ਟਿਊਨ ਇਨ ਕਰ ਲਏ ਜਿੰਨੀ ਜਿੱਥੇ ਜਿਹੜੀ ਉਹਨੂੰ ਜੇ ਲੱਗਦਾ ਵੀ ਉਹ ਟਿਊਨ ਇਨ 45 ਡਿਗਰੀ ਚ ਹੋਣਾ ਚਾਹੁੰਦਾ ਤਾਂ 45 ਡਿਗਰੀ ਚ ਹੋ ਜਾਂਦਾ ਜੇ ਉਹ ਚਾਹੁੰਦਾ ਤਾਂ ਵੀ ਉਹ 2 ਡਿਗਰੀ ਚ ਟਿਊਨ ਇਨ ਬੋਡੀ ਨੂੰ ਕਰ ਲਏ ਤਾਂ ਉਹ ਕਰ ਸਕਦਾ ਉਹ ਕੀ ਆ ਉਹ ਟਿਊਨ ਇਨ ਵਾਲੀ ਜਿਹੜਾ ਪ੍ਰੋਜੈਕਟ ਲੱਗਿਆ ਉਹ ਹੈਗੇ ਇਰਾਦੇ ਤੁਹਾਡੇ ਇਰਾਦੇ ਕੀ ਆ ਸੋ ਜੇ ਆਪਦੇ ਇਰਾਦਿਆਂ ਨਾਲ ਤੁਸੀਂ ਹਰ ਹਾਲਤ ਦੇ ਵਿੱਚ ਆਪਦੇ ਆਪ ਨੂੰ ਢਾਲਣ ਦੇ ਵਿੱਚ ਕਾਮਯਾਬ ਹੋ ਤੇ ਆਪਦੇ ਆਪ ਨੂੰ ਇਸ ਨੂੰ ਮੰਨ ਲਓ ਵੀ ਹਾਂ ਭਾਈ ਠੀਕ ਆ ਤਾਂ ਫੇਰ ਤੁਹਾਨੂੰ ਸ਼ਾਇਦ ਦਿੱਕਤ ਨਾ ਆਵੇ ਮੈਂ ਤਾਂ ਅੱਗੇ ਉਹ ਹੱਸਦਾ ਹੁੰਦਾ ਕਈ ਵਾਰੀ ਬਾਈ ਭੁਪਿੰਦਰ ਨਾਲ ਜਦੋਂ ਵੀ ਗੱਲ ਹੁੰਦੀ ਹੈ ਨਾ ਅਸੀਂ ਗੱਲ ਕਰਦੇ ਕਰਦੇ ਕਦੇ ਇਹੋ ਜਿਹੀ ਗੱਲ ਨੀ ਆਈ ਵੀ ਠੰਡ ਬਹੁਤ ਹੋ ਗਈ ਗਰਮੀ ਬਹੁਤ ਹੋ ਗਈ ਤਾਂ ਉਹ ਆਉਂਦੇ ਉਹ ਯਾਰ ਬਾਈ ਆਪਾਂ ਗਰਮੇਲ ਤਰ੍ਹਾਂ ਦੇ ਚੱਲੇ ਆਪਾਂ ਨੂੰ ਥੋੜਾ ਠੰਡ ਲੱਗਦੀ ਆ ਇੱਕ ਦਿਲ ਨੂੰ ਤਰਵਾਸਾ ਹੀ ਹੁੰਦਾ ਜਾਂ ਕਹਿਣਗੇ ਆਪਾਂ ਤਾਂ ਅਸਲੀ ਇਨਸਾਨ ਦੀ ਕਹਾਣੀ ਪੜ੍ਹੀਏ ਯਾਰ ਉੱਥੇ ਠੰਡ ਗਰਮੀ ਆ ਕੀ ਚੀਜ਼ ਆ ਉਹਦੇ ਮੂਹਰੇ ਸੋ ਮੈਨੂੰ ਤਾਂ ਲੱਗਦਾ ਵੀ ਸਭ ਤੋਂ ਬੈਸਟ ਇਹ ਚੀਜ਼ ਆ ਵੀ ਸਾਨੂੰ ਕਿਸੇ ਚੀਜ਼ ਤੇ ਡਿਪੈਂਡੈਂਟ ਹੋਣ ਦੀ ਥਾਂ ਤੇ ਆਪਦੇ ਆਪ ਨੂੰ ਇੰਨਾ ਕੁ ਸਟਰੋਂਗ ਕਰ ਲੈਣਾ ਚਾਹੀਦਾ ਵੀ ਅਸੀਂ ਹਰ ਧੁੱਪ ਵੀ ਚੱਲ ਸਕਦੇ ਹੋਈਏ ਤੇ ਅਸੀਂ ਠੰਡ ਵੀ ਚੱਲ ਸਕਦੇ ਹੋਈਏ ਤੇ ਅਸੀਂ ਜਿਹੜਾ ਜਿੱਥੇ ਵੀ ਜਿਵੇਂ ਵੀ ਜਿਹੜੀ ਰਜਾ ਚ ਰੱਖੇ ਉਸ ਰਾਜਾ ਚ ਰਹਿਣ ਦੀ ਰਾਜੀ ਰਹਿਣ ਦੀ ਸਾਡੇ ਚ ਕਾਬਲੀਅਤ ਹੋਵੇ।
ਬਿਲਕੁਲ, ਚਲੋ ਲੈਣੇ ਇੱਕ ਛੋਟੀ ਜਿਹੀ ਬ੍ਰੇਕ ਤੇ ਬ੍ਰੇਕ ਦੇ ਉਸ ਪਾਰ ਫੇਰ ਆਪਾਂ ਗੱਲਾਂ ਬਾਤਾਂ ਜਾਰੀ ਰੱਖਾਂਗੇ, ਜੁੜੇ ਰਹੋ ਹਰਮਨ ਰੇਡੀਓ ਨਾਲ।
ਮੈਂ ਪ੍ਰਭਜੀਤ ਕੌਰ, ਡਾਇਰੈਕਟਰ ਵੀਜ਼ਾ ਐਂਡ ਇਮੀਗ੍ਰੇਸ਼ਨ, ਤੁਹਾਡੇ ਰੂਬਰੂ ਹੋਇਆ ਕਰਾਂਗੀ ਹਰ ਮੰਗਲਵਾਰ ਸ਼ਾਮ 7 ਵਜੇ ਹਰਮਨ ਰੇਡੀਓ ਤੇ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਵਿੱਚ। ਸੋ ਤਿਆਰ ਰਹਿਣਾ ਜੀ ਆਪਣੇ।
ਹਾਂ ਬਈ, ਕਿੱਦਾਂ ਤੂੰ, ਇੰਨਾ ਪਤਲਾ ਕਿਵੇਂ ਹੋ ਗਿਆ?
ਮੇਰਾ ਕੁਲਾਰ ਵਾਲੇ ਡਾਕਟਰਾਂ ਨੇ ਦੂਰਬੀਨ ਰਾਹੀਂ ਮਿੰਨੀ ਗੈਸਟ੍ਰਿਕ ਬਾਈਪਾਸ ਕੀਤਾ ਬਾਈ।
ਤੇ ਤੈਨੂੰ ਹੋਰ ਵੀ ਕੋਈ ਫਾਇਦਾ ਹੋਇਆ ਆਪਰੇਸ਼ਨ ਦਾ?
ਬੜਾ ਫਾਇਦਾ ਹੋਇਆ ਬਾਈ, ਪਹਿਲਾਂ ਮੈਨੂੰ ਸਾਹ ਬੜਾ ਚੜਦਾ ਸੀ, ਬਹੁਤਾ ਤੁਰਿਆ ਫਿਰਿਆ ਵੀ ਨਹੀਂ ਸੀ ਜਾਂਦਾ, ਰਾਤ ਨੂੰ ਨੀਂਦ ਨਹੀਂ ਸੀ ਆਉਂਦੀ, ਘਰਾੜੇ ਵਜਦੇ ਰਹਿੰਦੇ ਸੀ, ਕਈ ਵਾਰੀ ਤਾਂ ਦਿਨ ਚ ਹੀ ਸੌ ਜਾਂਦਾ ਸਾਂ। ਪਰ ਹੁਣ ਇਸ ਆਪਰੇਸ਼ਨ ਤੋਂ ਬਾਅਦ ਸਾਰਾ ਕੁਝ ਠੀਕ ਹੋ ਗਿਆ ਬਾਈ, 60 ਕਿਲੋ ਭਾਰ ਵੀ ਘਟ ਗਿਆ ਮੇਰਾ। ਕਮਾਲ ਦੀ ਗੱਲ ਇਹ ਹੈ ਕਿ ਮੇਰੀ ਸ਼ੂਗਰ ਵੀ ਨਾਲੋ ਨਾਲ ਠੀਕ ਹੋ ਗਈ।
ਕਮਾਲ ਹੈ, ਇੰਨਾ ਭਾਰ ਘਟ ਗਿਆ, ਕੋਈ ਕਮਜ਼ੋਰੀ ਤਾਂ ਮਹਿਸੂਸ ਨਹੀਂ ਹੁੰਦੀ?
ਨਾ ਬਾਈ ਨਾ, ਮੈਂ ਖੁਰਾਕ ਵੀ ਵਧੀਆ ਖਾਣਾ ਆ ਤੇ ਕਮਜ਼ੋਰੀ ਤਾਂ ਦੂਰ ਦੀ ਗੱਲ ਹੈ, ਹੁਣ ਤਾਂ ਮੈਂ ਕੁੱਲ ਮਿਲਾ ਕੇ ਖੁਸ਼ੀ ਖੁਸ਼ ਆ।
ਕੁਲਾਰ ਹਸਪਤਾਲ ਮੋਟਾਪੇ ਲਈ, ਮਿੰਨੀ ਗੈਸਟ੍ਰਿਕ ਬਾਈਪਾਸ ਦਾ ਇੰਡੀਆ ਦਾ ਸਭ ਤੋਂ ਪਹਿਲਾ ਹਸਪਤਾਲ ਹੈ। ਆਪਣਾ ਵਜ਼ਨ ਘਟਾਉਣ ਲਈ ਤੁਸੀਂ ਵੀ ਪਤਾ ਨੋਟ ਕਰ ਲਓ, ਕੁਲਾਰ ਹਸਪਤਾਲ, GT ਰੋਡ, ਬੀਜਾ, ਨੇੜੇ ਖੰਨਾ, ਪੰਜਾਬ, ਇੰਡੀਆ। ਸੰਪਰਕ ਨੰਬਰ 9878090001, 9880 90001। ਵੈਬਸਾਈਟ ਵਿਜ਼ਿਟ ਕਰੋ kularhospital.com।
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR, PR, MRT, ਅੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263 48। ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com। ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 08514100।
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ, ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ, ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆਂ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ, ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ, ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਜੀ, ਪ੍ਰੋਗਰਾਮ ਚੱਲ ਰਿਹਾ ਦਿਲ ਵਾਲੀ ਗੱਲ ਤੇ ਮੈਂ ਤੁਹਾਡਾ ਹੋਸਟ ਅਮਨਦੀਪ ਸਿੱਧੂ ਕੌਫਸਾਰਪੁਰ ਤੋਂ ਔਰ ਐਡਲੇਟ ਤੋਂ ਮਿੰਟੂ ਬਰਾੜ ਭਾਜੀ ਜੁੜੇ ਹੋਏ ਨੇ ਤੇ ਗੱਲਾਂ ਬਾਤਾਂ ਚੱਲ ਰਹੀਆਂ ਸੀ ਥਰਮਲ ਪਲਾਂਟ ਦੀਆਂ ਤੇ ਹੁਣ ਆਪਾਂ ਸੁਨੇਹੇ ਲੈਣੇ ਆ। ਸਾਡੇ ਨਾਲ ਢਾਡੀ ਲਖਵਿੰਦਰ ਸਿੰਘ ਘੂੜਾ ਜੀ ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਮਨਜੀਤ ਸਿੰਘ ਜੀ ਵੀ ਜੁੜੇ ਨੇ ਤੇ ਸਤਿ ਸ੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਤੇ ਹਰਜਿੰਦਰ ਸਿੰਘ ਘੁੰਮਣ ਹੁਣੀ ਜੁੜੇ ਨੇ ਤੇ ਕਹਿੰਦੇ ਨੇ ਸਤਿ ਸ੍ਰੀ ਅਕਾਲ ਜੀ, ਬਠਿੰਡੇ ਵਾਲੇ ਨੂੰ ਬੰਦ ਕਰਕੇ ਰਾਜਪੁਰੇ ਲਾਗੇ ਨਵਾਂ ਲਾ ਦਿੱਤਾ ਜੀ। ਤੇ ਹੁਣ ਇਹਨਾਂ ਦਾ ਮੈਸੇਜ ਪੜ੍ਹ ਨਹੀਂ ਹੁੰਦਾ, 3 ਲੱਖ ਵਿੱਚ 5 ਕਰੋੜ ਰੁਪਏ ਇੱਕ ਮਹੀਨੇ ਦਾ ਰੇਲ ਦਾ ਕਿਰਾਇਆ ਸੀ ਜੀ। ਭਾਖੜਾ ਨਹਿਰ ਦੇ ਨਾਲ ਬਿਜਲੀ ਤੇ ਪੈਦਾ ਕੀਤੀ ਜਾ ਸਕਦੀ ਹੈ ਦੇ ਨਾਲ ਨਾਲ। ਹਾਂਜੀ, ਮੈਨੂੰ ਦਿੱਕਤ ਇਹ ਆ ਜਾਂਦੀ, ਤੁਹਾਡਾ ਮੈਸੇਜ ਜੀ ਆਲ ਓਵਰ ਦਾ ਪਲੇਸ ਹੁੰਦਾ, ਇਸ ਕਰਕੇ ਨਾ ਲਾਈਵ ਪੜ੍ਹਨ ਦੇ ਵਿੱਚ ਥੋੜ੍ਹੀ ਜਿਹੀ ਦਿੱਕਤ ਆਉਂਦੀ ਹੈ। ਚਲੋ ਕੋਈ ਨਹੀਂ, ਤੁਹਾਡੀ ਹਾਜ਼ਰੀ ਲੱਗ ਜਾਂਦੀ ਹੈ। ਤੇ ਜਗਤਾਰ ਗਿੱਲ ਭਾਜੀ ਵੀ ਜੁੜੇ ਨੇ ਪ੍ਰੋਗਰਾਮ ਦੇ ਵਿੱਚ, ਸ਼ਾਮਿਲ ਹੋਏ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਬਹੁਤ ਸੋਹਣੀ ਤਸਵੀਰ ਖਿੱਚ ਕੇ ਭੇਜੀ ਉਹਨਾਂ ਨੇ ਤੇ ਵਿਚਾਰ ਇਹ ਹੈ ਕਿ ਕਹਿੰਦੇ ਜਿਉਂ ਜਿਉਂ ਸਮਾਂ ਬੀਤਦਾ ਹੈ ਹਰ ਰਿਸ਼ਤੇ ਦਾ ਸਵਾਦ ਗੂੜਾ ਹੁੰਦਾ ਹੈ, ਚਾਹੇ ਉਹ ਕੌੜਾ ਹੋਵੇ ਚਾਹੇ ਮਿੱਠਾ, ਨਿਰਭਰ ਕਰਦਾ ਹੈ ਉਸ ਰਿਸ਼ਤੇ 'ਚ ਤੁਸੀਂ ਹਰ ਰੋਜ਼ ਜਮ੍ਹਾਂ ਕੀ ਕਰਦੇ ਹੋ। ਬਹੁਤ ਸੋਹਣਾ ਵਿਚਾਰ ਉਹਨਾਂ ਨੇ ਭੇਜਿਆ। ਰੁਪਿੰਦਰ ਗਿੱਲ ਘਾਲਕਲਾਂ ਵਾਲੇ ਵੀ ਸਾਡੇ ਨਾਲ ਜੁੜ ਗਏ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਤਾਂ ਮਿੰਟੂ ਭਾਜੀ, ਹਾਂਗਕਾਂਗ ਦੇ ਵਿੱਚ ਥੋੜ੍ਹੀ ਸਮੱਸਿਆ ਆ ਰਹੀ ਹੈ ਤੇ ਮੈਨੂੰ ਲੱਗਦਾ ਹੁਣ ਜਗਤਾਰ ਭਾਜੀ ਨੂੰ ਆਪਾਂ ਆਸਟ੍ਰੇਲੀਆ ਨਾਲ ਸੱਦ ਲਈਏ, ਕਿਉਂਕਿ ਆਸਟ੍ਰੇਲੀਆ ਵਾਲੇ ਗੱਲ ਚੱਲ ਰਹੀ ਹੈ ਵੀ ਹਾਂਗਕਾਂਗ ਵਾਸੀਆਂ ਨੂੰ ਆਪਾਂ ਲੈ ਲੈਣਾ ਹੈ। ਉੱਧਰ ਕਨੇਡਾ ਵਾਲਿਆਂ ਨੇ ਵੀ ਆਫਰ ਕਰਤਾ, ਅਮਰੀਕਾ ਵਾਲਿਆਂ ਨੇ ਵੀ ਕਰਤਾ, ਇੰਗਲੈਂਡ ਵਾਲਿਆਂ ਨੇ ਵੀ ਕਰਤਾ। ਕੀ ਖਿਆਲ ਹੈ, ਆਪਾਂ ਇਹਨਾਂ ਨੂੰ ਇੱਥੇ ਬੁਲਾ ਲਈਏ?
ਪਹਿਲਾਂ ਬਈ ਲਿੰਕ ਬਣਿਆ ਹੋਇਆ ਤੇ ਇਸ ਕਰਕੇ ਇੱਥੇ ਬੁਲਾ ਲਈਏ ਤੇ ਇੱਥੇ ਬੁਲਾ ਕੇ ਆਪਾਂ ਆਪਾਂ ਵੀ ਇਹਨਾਂ ਦੀ ਜਿਹੜੀ ਵਿਦਵਤਾ ਦਾ ਫਾਇਦਾ ਉਠਾਈਏ।
ਦੇਖੋ, ਵੈਸੇ ਤਾਂ ਇਹ ਸਿਚੁਏਸ਼ਨ ਨੌਬਤ ਆਵੇ ਨਾ, ਪਰ ਹੁਣ ਇਹ ਜਗਤਾਰ ਭਾਜੀ ਦੱਸ ਸਕਦੇ ਨੇ ਕਿ ਉੱਥੇ ਸਮੱਸਿਆ ਕਿੰਨੀ ਕੁ ਗੰਭੀਰ ਹੈ ਤੇ ਕੀ ਹੈਗਾ। ਕਈ ਵਾਰੀ ਇੱਦਾਂ ਹੁੰਦਾ ਕਿ ਵੈਸਟਰਨ ਮੀਡੀਆ ਵੀ ਆਪਣੇ ਮੀਡੀਆ ਨਾਲੋਂ ਜ਼ਿਆਦਾ ਖਰਾਬ ਹੈ ਕਿ ਉਹੀ ਤਸਵੀਰਾਂ ਸਾਨੂੰ ਦਿਖਾਉਂਦਾ ਹੈ ਜੋ ਇਹਨਾਂ ਦੇ ਲਾਹੇਵੰਦ ਹੁੰਦੀਆਂ। ਗਰਾਊਂਡ ਲੈਵਲ ਤੇ ਜ਼ਮੀਨੀ ਪੱਧਰ ਤੇ ਕੀ ਹਾਲਾਤ ਨੇ ਇਹ ਭਾਜੀ ਹੁਣੀ ਦੱਸ ਸਕਦੇ ਨੇ। ਸੋ ਜੇ ਹੋ ਸਕੇ ਤਾਂ ਥੋੜੀ ਜਿਹੀ ਗੱਲਬਾਤ ਭਾਜੀ ਲਿਖ ਕੇ ਹਾਂਗਕਾਂਗ ਦੇ ਬਾਰੇ ਭੇਜਿਓ, ਥੋੜਾ ਚਿੰਤਾ ਦਾ ਵਿਸ਼ਾ ਬਣਿਆ ਹੋਇਆ। ਤੇ ਇਕਬਾਲ ਸਿੰਘ ਜੀ ਬੰਡਾ ਵਰਗ ਤੋਂ ਵੀ ਸਾਡੇ ਨਾਲ ਜੁੜੇ ਨੇ, ਕੁਈਨਜ਼ਲੈਂਡ ਤੋਂ, ਤੇ ਹਮੇਸ਼ਾ ਹੀ ਕਹਿੰਦੇ ਪੋਡਕਾਸਟ ਸੁਣਦੇ ਆ ਤੇ ਅੱਜ ਲਾਈਵ ਸੁਣ ਰਹੇ ਆ, ਇੰਜੋਇੰਗ ਵੈਦਰ। ਬੰਡਾ ਵਰਗ ਜੀ ਕਿਆ ਬਾਤ ਹੈ, ਉੱਥੇ ਬਹੁਤ ਸਬਜ਼ੀ ਹੁੰਦੀ ਹੈ ਜੀ, ਬੜੇ ਉੱਥੇ ਫਲ ਫਰੂਟ ਹੁੰਦੇ ਨੇ, ਤੇ ਬੰਡਾ ਵਰਗ ਦੀ ਰੰਮ ਵੀ ਬਹੁਤ ਮਸ਼ਹੂਰ ਹੈ, ਗੰਨਾ ਵੀ ਬੰਡੇ ਵਰਗ ਇਲਾਕੇ ਚ ਕਾਫੀ ਹੁੰਦਾ। ਅਜੇ ਤੱਕ ਗਏ ਨੀ ਪਰ ਕਿਤੇ ਜ਼ਰੂਰ ਆਵਾਂਗੇ ਜਦੋਂ ਲੋਕਡਾਊਨ ਖੁੱਲੇਗਾ। ਇਹ ਲਾਰਾ ਨਾ ਸਮਝਿਓ, ਅਸੀਂ ਜਾਣਾ ਹੈ, ਸਾਨੂੰ ਤਾਂ ਸਰਕਾਰ ਰੋਕੀ ਜਾਂਦੀ ਹੈ। ਸੋ ਮਿੰਟੂ ਭਾਜੀ ਹੁਣ ਥੋੜਾ ਜਿਹਾ ਗੱਲ ਕਰਦੇ ਹਾਂ ਕਿ ਚੀਨ ਦਾ ਜਿਹੜਾ ਮਸਲਾ ਆ, ਹਾਂਗਕਾਂਗ ਦੇ ਵਿੱਚ ਵੀ ਉਹ ਲੜ ਰਿਹਾ ਹੈ, ਜਪਾਨ ਨਾਲ ਵੀ ਉਹਦਾ ਪੰਗਾ ਆ, ਤੇ ਫਿਲੀਪੀਨਸ ਨਾਲ ਵੀ ਪੰਗਾ ਆ, 7 ਕੰਟਰੀਆਂ ਨਾਲ ਉਹਦਾ ਪੰਗਾ ਪਿਆ ਹੋਇਆ। ਉਧਰ ਰਸ਼ੀਆ ਦਾ ਵੀ ਕਹਿੰਦੇ ਇੱਕ ਸ਼ਹਿਰ ਦੱਬ ਲਿਆ, ਤੁਹਾਨੂੰ ਪਤਾ ਲੱਗਿਆ ਹਾਂ, ਰਸ਼ੀਆ ਦਾ ਵੀ ਇੱਕ ਸ਼ਹਿਰ ਦੱਬ ਲਿਆ ਆ, ਉੱਥੇ ਵੀ ਪੰਗਾ ਪੈ ਗਿਆ ਉਧਰ। ਸੋ ਇਹ ਦੇਖ ਲਓ ਬਈ, ਹਾਂਜੀ, ਮਤਲਬ ਇੰਨਾ ਧੱਕਾ ਜਿਹੜਾ ਨਾ, ਜਿਹਨੂੰ ਕਹਿੰਦੇ ਪੈਸਾ ਨੀ ਮੱਤ ਮਾਰਨ ਦਾ, ਉਹ ਮੈਨੂੰ ਲੱਗਦਾ ਇਹਨਾਂ ਨਾਲ ਉਹ ਕੰਮ ਹੋ ਗਿਆ ਆ, ਤੇ ਹਰ ਥਾਂ ਜਿਹੜਾ ਆ ਉਹ ਧੱਕਾ ਕਰ ਰਹੇ ਨੇ। ਈਵਨ ਕੰਪਨੀਜ਼ ਹੁਣ ਇੱਥੇ ਦੇਖੋ, ਨਿਊ ਸਾਊਥ ਵੇਲਸ ਦਾ ਇੱਕ ਐਮ ਪੀ ਜਿਹੜਾ ਉਹਨੂੰ ਫੜਿਆ ਆ, ਮਤਲਬ ਉਹ ਤੇ ਇਨਕੁਆਇਰੀਆਂ ਚੱਲ ਰਹੀਆਂ ਨੇ ਕਿ ਉਹ ਵਿਕ ਗਿਆ ਹਨਾ, ਖਰੀਦ ਲਏ ਪਿੱਛੇ ਜੇ। ਇੱਕ ਸੈਨੇਟਰ ਸੈਮ ਦਸਤਿਆਰੀ ਜਿਹਦਾ ਇਰਾਨੀਅਨ ਬੈਕਗਰਾਊਂਡ ਸੀਗੀ, ਲੇਬਰ ਦਾ ਬਹੁਤ ਧਨੰਤਰ ਬੰਦਾ ਨਿਊ ਸਾਊਥ ਵੇਲਸ ਦੇ ਵਿੱਚੋਂ ਸੈਨੇਟਰ ਬਣ ਗਿਆ ਸੀ, ਤੇ ਉਹਨੂੰ ਵੀ ਖਰੀਦਿਆ ਹੋਇਆ ਸੀ, $1,00,000 ਦੇ ਕੈਸ਼ ਉਹਨੂੰ ਪਾ ਕੇ ਦੇ ਗਏ ਬੈਗ ਦੇ ਵਿੱਚ। ਤੇ ਹੁਣ ਦੇਖੋ ਜਦੋਂ ਪੈਰ ਥਿਰਕਦੇ ਨੇ ਤਾਂ ਥਿਰਕ ਜਾਂਦੇ ਨੇ ਹਨਾ, ਤਾਂ ਬਿਜ਼ਨਸਾਂ ਤੋਂ ਸਪੋਂਸਰਸ਼ਿਪਾਂ ਲੈਣੀਆਂ, ਕਈ ਕੰਮ ਕਰਨੇ, ਫਿਰ ਦੇਖੋ ਉਹਨਾਂ ਨੂੰ ਫਿਰ ਹਮਾਇਤ ਵੀ ਕਰਨੀ ਪੈਂਦੀ ਆ, ਤੇ ਜਦੋਂ ਫੜ ਹੋ ਗਿਆ ਤਾਂ ਉਹਨੂੰ ਆਪਣੀ ਫਿਰ ਉਹ ਸੈਨੇਟਰ ਦੀ ਪੋਜੀਸ਼ਨ ਤੋਂ ਹੱਥ ਧੋਣੇ ਪਏ। ਸੋ ਇਹ ਤਾਂ ਆਸਟ੍ਰੇਲੀਆ ਵਰਗੇ ਦੇਸ਼, ਅਮਰੀਕਾ ਵਰਗੇ ਦੇਸ਼, ਇੰਗਲੈਂਡ ਵਰਗੇ ਦੇਸ਼, ਪਤਾ ਨਹੀਂ ਕਿੰਨਾ ਕੁਛ ਖਰੀਦੋ ਫਰੋਖਤ ਕੀਤੀ ਹੋਣੀ ਆ, ਤੇ ਇੰਡੀਆ ਤਾਂ ਮੈਂ ਕੱਲ ਵੀ ਕਿਹਾ ਸੀਗਾ ਬਕਾਊ ਬੈਠੇ ਹੀ ਨੇ, ਜਦੋਂ ਮਰਜ਼ੀ ਖਰੀਦ ਲਓ ਜਾ ਕੇ, ਜਿਹਨੂੰ ਮਰਜ਼ੀ ਖਰੀਦ ਲਓ, ਜਿਹਨੂੰ ਨਹੀਂ ਮਤਲਬ ਥੋੜੇ ਸਾਰੇ ਨਹੀਂ। ਸੋ ਮਿੰਟੂ ਭਾਜੀ, ਲਦਾਖ ਦੇ ਵਿੱਚ ਪ੍ਰਧਾਨ ਮੰਤਰੀ ਗਏ ਤਾਂ ਦੁਨੀਆ ਦੀ ਦਬਾਵਾ ਕਰ ਰਹੀ ਹੈ, ਠੀਕ ਸਾਰੇ ਮੰਨ ਰਹੇ, ਇੰਡੀਆ ਦੇ ਵਿੱਚ ਵੀ ਮੰਨ ਰਹੇ ਨੇ, ਚਾਈਨਾ ਉੱਤੇ ਥੋੜਾ ਜਿਹਾ ਬੌਖਲਿਆ, ਉਹ ਉਲਟੇ ਸਿੱਧੇ ਬਿਆਨ ਦੇ ਗਿਆ ਚਾਈਨਾ ਨਰਿੰਦਰ ਮੋਦੀ ਦੇ ਖਿਲਾਫ, ਪ੍ਰਾਈਮ ਮਿਨਿਸਟਰ, ਹਾਲਾਂਕਿ ਉਹ ਆਪਣੇ ਇਲਾਕੇ 'ਚ ਗਿਆ ਸੀ। ਤਾਂ ਇੱਕੋ ਹੀ ਜਿਹੜੀ ਗੱਲ ਮੋਦੀ ਸਾਹਿਬ ਦੀ ਆੜੇ ਆ ਰਹੀ ਆ, ਜਿਹੜੇ ਕਿ ਟਰੋਲ ਬਣ ਰਹੀ ਹੈ, ਕਿ ਜਿਹੜਾ ਹਸਪਤਾਲ ਦੇ ਸੀਨ ਹੈ ਬੈੱਡਾਂ ਦੇ, ਤੇ ਉਹ ਤੁਸੀਂ ਦੇਖੇ ਆ ਤਸਵੀਰਾਂ, ਦੇਖ ਲਈਆਂ?
ਹਾਂ ਜੀ ਮੈਂ ਦੇਖੀਆਂ ਸੀ ਤਸਵੀਰਾਂ ਤੁਹਾਨੂੰ ਲੱਗਦਾ ਜਿਹੜੇ ਬੈੱਡ ਤੇ ਬੈਠੇ ਤੁਹਾਨੂੰ ਲੱਗਦਾ ਉਹਨਾਂ ਚ ਕੋਈ ਜ਼ਖਮੀ ਆ, ਬਿਮਾਰ ਚੌਂਕੜੀ ਮਾਰ ਕੇ ਬੈਠੇ?
ਨਹੀਂ ਪਹਿਲੀ ਨਜ਼ਰੇ ਤਾਂ ਫੋਟੋਸ਼ੋਪ ਦੀਆਂ ਗੱਲਾਂ ਆਉਂਦੀਆਂ, ਰਾਤੋਂ ਰਾਤ ਕਈ ਵਾਰੀ ਵੱਡੀਆਂ ਵੱਡੀਆਂ ਚੀਜ਼ਾਂ ਬਣਾ ਲਈਆਂ ਜਾਂਦੀਆਂ। ਮੇਰੇ ਯਾਦ ਆ ਜਦੋਂ ਅੱਜ ਦੀ ਨੀ, ਯਾਨੀ ਕਿ 80 ਦੇ ਦੌਰ ਦੀ ਗੱਲ, 80 ਦੇ ਦੌਰ ਚ ਨਾ ਇੰਦਰਾ ਗਾਂਧੀ ਸਾਡੀ ਮੰਡੀ ਆਈ, ਛੋਟੀ ਜਿਹੀ ਮੰਡੀ ਸੀ, ਕਾਲਿਆਂ ਵਾਲੀ ਮੰਡੀ, ਪਤਾ ਨੀ ਉਹਨੇ ਕਿਵੇਂ ਚੂਜ਼ ਕੀਤਾ ਉੱਥੇ ਆਉਣਾ। ਤੇ ਉੱਥੇ ਉਹਦੇ ਜਦੋਂ ਆਉਣ ਦੀ ਅਨਾਊਂਸਮੈਂਟ ਹੋ ਗਈ ਨਾ 2 ਮਹੀਨੇ ਪਹਿਲਾਂ, ਤਾਂ ਮੈਂ ਤਾਂ ਬਹੁਤ ਛੋਟਾ ਸੀ ਉਦੋਂ, 10-12 ਸਾਲ ਦਾ ਸੀ, ਪਰ ਮੈਨੂੰ ਪਤਾ ਵੀ ਸਾਡੇ ਕੋਲੇ ਨਾ ਉੱਥੇ ਜਿਹੜੀ ਹੈਲੀਕਾਪਟਰ ਦੀ ਪੱਟੀ ਬਣਾਉਣੀ ਹੁੰਦੀ ਹੈ, ਜਿਹੜਾ ਏਰੀਆ ਬਣਾਉਣਾ ਹੁੰਦਾ, ਉਹਦਾ ਕੰਟਰੈਕਟ ਸੀਗਾ। ਤੇ ਮੈਂ ਤਾਂ, ਮੈਨੂੰ ਮੇਰੀ ਜਿਹੜੀ ਸੁਰਤ ਚ ਉਹ ਚੀਜ਼ਾਂ ਹੈਗੀਆਂ ਵੀ ਅਸੀਂ ਉੱਥੇ ਜਿਹੜਾ ਪਾਣੀ ਦਾ ਛਿੜਕਾ 1 ਮਹੀਨਾ ਪਹਿਲਾਂ ਚੱਲ ਪਿਆ, ਤੇ ਉੱਥੇ ਟੈਂਪਰੇਰੀ ਇੱਕ ਬਹੁਤ ਵੱਡਾ ਸਟੇਡੀਅਮ ਜਿਹੜਾ ਉਸਾਰ ਦਿੱਤਾ ਗਿਆ ਸੀ 80 ਦੇ ਵਿੱਚ। ਅੱਜ ਤਾਂ ਛੱਡੋ ਗੱਲ, ਅੱਜ ਤਾਂ ਬਹੁਤ ਆਧੁਨਿਕਤਾ ਹੋ ਗਈ। 1 ਮਹੀਨਾ ਪ੍ਰਧਾਨ ਮੰਤਰੀ ਦੇ ਦੌਰੇ ਲਈ ਪਤਾ ਨੀ ਕਿੰਨਾ ਕੁ ਰੁਪਈਆ ਉੱਥੇ ਪਾਣੀ ਦੇ ਰੂਪ ਚ ਬਹਾਤਾ ਸੀ, ਵੀ ਕਿਤੇ ਮਿੱਟੀ ਨਾ ਉੱਡਖੜੇ ਜਦੋਂ ਜਹਾਜ਼ ਉਤਰੂਗਾ, ਜਾਂ ਇਹ ਨਾ ਹੋ ਜੇ, ਉਹ ਨਾ ਹੋ ਜੇ। ਤਾਂ ਉਹ ਆਈ ਸੀ, ਮੈਨੂੰ ਲੱਗਦਾ ਖਣੀ 15 ਮਿੰਟ, ਖਣੀ 12 ਮਿੰਟ ਟੋਟਲ ਉਹਨੇ ਉੱਥੇ ਆਈ ਸੀ। ਸੋ ਇਹੀ ਚੀਜ਼ ਜਿਹੜਾ ਇਹ ਆ, ਹੁਣ ਜੇ ਅੱਜ ਦੇ ਮੌਕੇ ਦੇ ਉੱਤੇ ਦੇਸ਼ ਦਾ ਪ੍ਰਧਾਨ ਮੰਤਰੀ ਲਦਾਖ ਚ ਜਾ ਕੇ ਚੀਨ ਦੇ ਉੱਤੇ ਪ੍ਰੈਸ਼ਰ ਪਾਉਂਦਾ, ਤੇ ਇਹ ਦਿਖਾਉਂਦਾ ਵੀ ਮੈਂ ਮੋਰਚੇ ਦੇ ਉੱਤੇ ਖੁਦ ਆ ਗਿਆ। ਦੇਖੋ, ਇੱਕ ਏਦਾਂ ਦਾ ਟੂਰ ਕਰਨਾ ਤੇ ਇੱਕ ਮੋਰਚੇ ਦੇ ਉੱਤੇ ਲੜਨਾ, ਇਹਨੂੰ ਬਰਾਬਰ ਤਾਂ ਨਹੀਂ ਦਿੱਤੀ ਜਾ ਸਕਦੀ। ਜਿਹੜੇ ਅੰਨੇ ਭਗਤ ਕਹਿ ਰਹੇ ਨਾ, ਦੇਖੋ ਕਿੱਡਾ ਦਲੇਰ ਮੋਦੀ ਉੱਥੇ ਪਹੁੰਚ ਗਿਆ, ਕੀ ਦਲੇਰੀ ਹੈ ਲਦਾਖ ਦੇ ਵਿੱਚ, ਤੁਸੀਂ ਰੀਸੈਟ ਕਰਕੇ ਉੱਥੋਂ 4 ਫੋਟੋਆਂ ਖਿੱਚ ਕੇ ਪਾਤੀਆਂ। ਦਲੇਰੀ ਤਾਂ ਉਹ ਦੇਖਦੀ ਜਿਹੜੇ ਮੋਰਚਿਆਂ 'ਚ 24 ਘੰਟੇ ਜਿਹੜੇ ਫੌਜੀ ਲੜਦੇ ਆ, ਜੇ ਉੱਥੇ ਲੜਦੇ ਜਾਂ ਉੱਥੇ ਬਹਿੰਦੇ ਤਾਂ ਫੇਰ ਤਾਂ ਅਸੀਂ ਕਹਿੰਦੇ ਵੀ ਆਹ ਦਲੇਰੀ ਹੈ ਜੀ। ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਨਾ, ਇਹ ਕ੍ਰੀਏਟਡ ਹੁੰਦੀਆਂ, ਤੇ ਉਹ ਖਬਰਾਂ ਵਸੂਲਣ ਲਈ ਜਾਂ ਸੁਰਖੀਆਂ ਲਈ ਤੇ ਜਾਂ ਕੋਈ ਵਾਜੀ ਵਾਹ ਲਈ ਹੁੰਦੀਆਂ। ਇਹਨਾਂ ਨਾਲ ਕੋਈ ਫਰਕ ਨੀ ਪੈਣ ਲੱਗਿਆ ਵੀ ਜੇ ਉੱਥੇ ਜਾ ਕੇ ਜਾਵੜੇ ਫੌਜ ਨੇ ਟੈਂਪਰੇਰੀ ਹਾਲ ਬਣਾ ਕੇ ਬਿਠਾ ਆਪਦੇ ਫੌਜੀ ਬਾਹ ਤੇ ਉੱਥੇ ਵੀ ਲਓ ਜੀ ਤੁਹਾਡਾ ਪਤਾ ਲੈਣ ਆ ਰਹੇ ਆ ਪ੍ਰਧਾਨ ਮੰਤਰੀ ਸਾਹਿਬ, ਇਹ ਨੀ ਹੁੰਦਾ ਹੁੰਦਾ। ਜਿਹੜੇ ਜਿਹੜੀਆਂ ਚੀਜ਼ਾਂ ਜ਼ਮੀਨੀ ਪੱਧਰ ਦੀਆਂ ਸਚਾਈਆਂ ਉਹ ਤਾਂ ਹੋਰ ਹੀ ਹੁੰਦੀਆਂ, ਜਿੱਥੇ ਚੱਕ ਚੱਕ ਕੇ ਫੌਜੀਆਂ ਨੂੰ ਲਿਆਂਦਾ ਹੁੰਦਾ ਤੇ ਜਿਹੜੇ ਉਹ ਜਿਹੜੇ ਫੌਜ ਦੇ ਜ਼ਖਮੀ ਹੁੰਦੇ ਉਹਨਾਂ ਨੂੰ ਕਿਵੇਂ ਉਹਨਾਂ ਦੀ ਸੇਵ ਸੰਭਾਲ ਹੁੰਦੀ ਹੈ, ਤੇ ਉੱਥੇ ਕੋਈ ਇਹ ਥੋੜਾ ਹੁੰਦਾ ਵੀ ਸੈਲਫੀ ਖਿਚਾਉਣ ਜਾਣਾ ਹੁੰਦਾ ਉੱਥੇ ਕੋਈ।
ਦੂਜੀ ਗੱਲ ਇਹ ਆ ਕਿ ਜਿਹੜੇ ਬੈੱਡ ਦੀ ਨਾ ਗੱਲ ਚੱਲੀ ਆ ਕਿ ਹਾਲ ਦੀ ਗੱਲ ਚੱਲੀ ਆ, ਉਹ ਇੱਕ ਵਾਰੀ ਧੋਨੀ ਮਹਿੰਦਰ ਸਿੰਘ ਧੋਨੀ ਉਹ ਵੀ ਫੌਜ ਚ ਹੈ ਨਾ, ਉਹ ਵੀ ਗਿਆ ਸੀ ਤੇ ਉੱਥੇ ਵੀ ਉਸੇ ਹਾਲ ਦੀਆਂ ਫੋਟੋਆਂ ਕੱਢ ਕੱਢ ਕੇ ਨਾ ਉਹ ਦਿਖਾ ਰਹੇ ਨੇ ਵੀ ਇਹ ਐਕਚੁਲੀ ਪ੍ਰੈਜੈਂਟੇਸ਼ਨ ਹਾਲ ਹੈ ਜਿੱਥੇ ਲੈਕਚਰ ਵਗੈਰਾ ਜਾਂ ਹੋਰ ਬੈਠ ਕੇ ਗੈਸਟ ਟਾਈਪ ਦਾ ਲੈਕਚਰ ਦਿੱਤੇ ਜਾਂਦੇ ਨੇ। ਹੁਣ ਆਰਮੀ ਨੇ ਬਿਆਨ ਦਿੱਤਾ ਹੈ ਕਿ ਇਹ ਜਿਹੜਾ ਟਰੋਲ ਕੀਤਾ ਜਾ ਰਿਹਾ, ਲੋਕ ਸਵਾਲ ਕਰ ਰਹੇ ਨੇ, ਇਸ ਦੇ ਪਿੱਛੇ ਕਹਾਣੀ ਇਹ ਹੈ ਕਿ ਕੋਵਿਡ ਨੂੰ ਲੈ ਕੇ ਜਿਹੜਾ ਫੌਜ ਦਾ ਹਸਪਤਾਲ ਹੈ ਉਹ ਤਾਂ ਐਜ਼ ਅ ਰੈਗੂਲਰ ਚੱਲ ਰਿਹਾ ਆ, ਪਰ ਜਿਹੜੇ ਜਵਾਨ ਫਰੈਸ਼ਲੀ ਇੰਜਰਡ ਹੋ ਕੇ ਜ਼ਖਮੀ ਹੋ ਕੇ ਆ ਰਹੇ ਨੇ, ਇਹ ਜਿਹੜਾ ਹਾਲ ਨੂੰ ਤਬਦੀਲ ਕੀਤਾ ਗਿਆ ਹੋਇਆ ਆ ਕੁਆਰੰਟੀਨ ਨੂੰ ਮੱਦੇਨਜ਼ਰ ਰੱਖਦੇ। ਔਰ ਦੂਸਰਾ, ਪ੍ਰਧਾਨ ਮੰਤਰੀ ਨੇ ਮੈਂ ਚਲੋ ਆਉਣਾ ਸੀ ਤੇ ਉਹ ਜਿਹੜਾ ਨੋਰਮਲ ਹੋਸਪਿਟਲ ਹੈ ਉੱਥੇ ਨਹੀਂ ਉਹਨਾਂ ਨੂੰ ਲੈ ਕੇ ਗਏ, ਤੇ ਇਹ ਜਿਹੜੇ ਜਵਾਨ ਨੇ ਇਹ ਇਹ ਸੱਚੀ ਕਹਿੰਦੇ ਅਸੀਂ ਟਰਾਂਸਫਰ ਕੀਤੇ। ਚਲੋ ਆਰਮੀ ਆ, ਗੱਲ ਹੈ, ਆਪਾਂ ਨੂੰ ਮੰਨਣੀ ਚਾਹੀਦੀ ਆ, ਪੈਣੀ ਵੀ ਆ, ਠੀਕ ਆ, ਉਹ ਫਰੰਟ ਤੇ ਲੜ ਰਹੇ ਨੇ, ਪਰ ਕਿਤੇ ਨਾ ਕਿਤੇ ਥੋੜੀ ਜਿਹੀ ਪੀ ਆਰ ਦਾ ਵੀ ਇਸ਼ੂ ਹੈਗਾ ਕਿ ਦੇਖੋ ਏਦਾਂ ਚੌਂਕੜੀਆਂ ਜਿਹੜੇ ਜਿਨ੍ਹਾਂ ਨੇ ਵੀ ਇਹ ਕੰਮ ਕੀਤਾ ਉਹਨਾਂ ਨੂੰ ਥੋੜੀ ਜਿਹੀ ਸੈਕ ਮਿਲਣੀ ਚਾਹੀਦੀ ਆ ਜਾਂ ਉਹਨਾਂ ਨੂੰ ਥੋੜੀ ਜਿਹੀ ਉਹਨਾਂ ਦੀ ਕਲਾਸ ਲੱਗਣੀ ਚਾਹੀਦੀ ਆ ਵੀ ਜੇ ਹਸਪਤਾਲ ਦੀ ਫੋਟੋ ਦੇਣੀ ਹੈ, ਮਰੀਜ਼ਾਂ ਦੀ ਫੋਟੋ ਦੇਣੀ ਹੈ, ਬਿਮਾਰਾਂ ਦੀ ਦੇਣੀ ਹੈ, ਤੇ ਕਮ ਸੇ ਕਮ ਉਹ ਉੱਥੇ ਵੈਂਟੀਲੇਟਰ ਹੀ ਰੱਖ ਲਓ, ਥੋੜੇ ਜਿਹੇ ਦੂਜੇ ਰੱਖ ਲਓ, ਡ੍ਰਿਪ ਹੀ ਰੱਖ ਲਓ, ਕੁਛ ਨਾ ਕੁਛ ਰੱਖ ਲਓ, ਕਿਸੇ ਦੇ ਪੱਟੀ ਹੀ ਕਰ ਲਓ ਥੋੜੀ ਬਹੁਤੀ, ਵੀ ਠੀਕ ਹੈ ਉਹ ਮਤਲਬ ਇੱਕ ਸਿੰਬੋਲਿਕ ਫੋਟੋ ਹੈ ਪਰ ਉਹ ਥੋੜੀ ਲੱਗਣੀ ਤਾਂ ਚਾਹੀਦੀ ਹੈ। ਇੱਦਾਂ ਥੋੜੋ ਵੀ ਜਿੱਦਾਂ ਲੰਗਰ ਲੈਣ ਦੇ ਲਈ ਬੈਠੇ ਹੁੰਦੇ ਆ ਸਮਾਧੀ ਲਾ ਕੇ ਮਤਲਬ ਚੌਂਕੜਾ ਮਾਰ ਕੇ, ਇੱਦਾਂ ਤਾਂ ਕੋਈ ਵੀ ਮਰੀਜ਼ ਬਹਿ ਨਹੀਂ ਸਕਦਾ ਹੁੰਦਾ ਜਿਹੜਾ ਜ਼ਖਮੀ ਹੋਇਆ ਹੋਵੇ। ਸੋ ਉਹ ਵੈਰੀ ਓਬਵੀਅਸ ਹੈ ਕਿ ਉਹ ਇਹ ਮਤਲਬ ਫੋਟੋ ਸ਼ੋਪ ਨਹੀਂ ਕਿਹਾ ਜਾ ਸਕਦਾ, ਫੋਟੋ ਆਪ ਕਹਿੰਦੇ ਆ ਇਹਨੂੰ, ਓਪਰਚੁਨਿਟੀ, ਫੋਟੋ ਓਪਰਚੁਨਿਟੀ ਕ੍ਰੀਏਟ ਕੀਤੀ ਗਈ ਹੈ, ਤੇ ਕੋਈ ਆਈ ਡੀ ਉਹਨਾਂ ਦੇ ਬੈਂਡ ਨਹੀਂ ਲੱਗੇ ਫੌਜੀਆਂ ਦੇ, ਕੋਈ ECG ਲੀਡਸ ਨਹੀਂ, ਕੋਈ ਮੋਨੀਟਰ ਨਹੀਂ ਹੈਗਾ, ਕੋਈ ਉਹਨਾਂ ਦੇ ਕੈਨੂਅਲਾ ਨਹੀਂ ਲੱਗਾ ਆ ਜਿੱਥੋਂ ਡ੍ਰਿਪ ਲਾਉਂਦੇ ਆ, ਕੋਈ ਉਹਨਾਂ ਦੇ ਕੋਲ ਟਰਾਲੀ ਨਹੀਂ ਖੜੀ, ਕੁਛ ਨਹੀਂ ਹੈਗਾ, ਕੋਈ ਡਾਕਟਰ ਨਹੀਂ ਹੈਗਾ, ਕੋਈ ਮਤਲਬ ਐਨ ਜਿੱਦਾਂ ਬੈੱਡ ਤਾਜ਼ੇ ਵਿਛਾ ਕੇ ਉੱਪਰ ਬਿਠਾਲੇ ਹੁੰਦੇ ਆ ਫੌਜੀ, ਹੈ ਨਾ, ਤੇ ਇਸ ਤਰ੍ਹਾਂ ਦੀ ਉਹ ਸਿਚੁਏਸ਼ਨ ਜਿਹੜੀ ਕ੍ਰੀਏਟ ਕੀਤੀ ਗਈ ਆ। ਖੈਰ, ਇਸ ਤੋਂ ਬਾਅਦ ਮਿੰਟੂ ਭਾਜੀ ਕੁਛ ਹੋਰ ਮਸਲੇ ਵੀ ਡਿਸਕਸ ਕਰਨੇ ਆ। ਇੱਕ ਨਾ ਕੱਲ ਖਬਰ ਮੈਂ ਪੜ੍ਹੀ ਸੀਗੀ, ਵਿਕਟੋਰੀਆ ਤੋਂ ਕੁਛ ਬੰਦੇ ਪੁਲਿਸ ਨੂੰ ਭੁਲੇਖਾ ਪਾਉਣ ਦੇ ਚੱਕਰ ਦੇ ਵਿੱਚ ਸਾਊਥ ਆਸਟ੍ਰੇਲੀਆ ਆ ਗਏ। ਸਾਊਥ ਆਸਟ੍ਰੇਲੀਆ ਜਾਣਾ ਸੀ ਪਰ ਉਹ ਚੱਕਰ ਪਾਉਂਦੇ ਨਾ ਸਾਈਡ ਰੋਡ ਨਹੀਂ ਹੁੰਦੇ ਜਿਹੜੇ ਕ੍ਰਿਕਟ ਦੇ, ਉੱਥੇ ਫੜੇ ਨੇ 5-7 ਬੰਦੇ। ਤੁਹਾਡਾ ਕੀ ਕਹਿਣਾ ਹੈ ਇਹਦੇ ਬਾਰੇ? ਵੀ ਇਹ ਤਾਂ ਇੰਡੀਆ ਪਾਕਿਸਤਾਨ ਬਾਰਡਰ ਵਾਲੀ ਗੱਲ ਹੋ ਗਈ।
ਦੇਖੋ, ਇਹ ਫੜੇ ਕੱਲ ਗਏ ਆ, ਵੱਖਰੀ ਗੱਲ ਆ, ਪਰ ਪਿਛਲੇ 3 ਮਹੀਨਿਆਂ ਤੋਂ ਇਹ ਚੀਜ਼ ਹੋ ਰਹੀ ਆ। ਮੈਨੂੰ ਵੀ ਪਿਛਲੇ ਦਿਨੀ ਬੜਾ ਇਸ ਚੀਜ਼ ਦੀ ਹੈਰਾਨੀ ਹੋਈ ਸੀ ਜਦੋਂ ਮਲਡੂਰਾ ਸਾਡੇ ਤੋਂ ਰਿਵਰਲੈਂਡ ਤੋਂ ਸਿਰਫ 150 ਕਿਲੋਮੀਟਰ ਆ, ਤੇ ਮਲਡੂਰੇ ਤੋਂ ਰਿਵਰਲੈਂਡ ਦੇ ਵਿੱਚ ਫਿਰਦੇ ਬੰਦੇ ਜਿਹੜੇ ਮੈਂ ਦੇਖੇ, ਤਾਂ ਮੈਂ ਉਹਨਾਂ ਨਾਲ ਗੱਲ ਕੀਤੀ। ਮੈਂ ਕਿਹਾ ਵੀ ਕਿਵੇਂ? ਕਹਿੰਦੇ ਅਸੀਂ ਤਾਂ ਰੋਜ਼ ਹੀ ਆਉਂਦੇ ਹਾਂ ਇੱਥੇ, ਸਾਡੇ ਕੰਮ ਆ, ਤੇ ਅਸੀਂ ਕੰਮਾਂ ਦੇ ਕਰਕੇ ਰੋਜ਼ਾ। ਮੈਂ ਕਿਹਾ ਵੀ ਕੰਮਾਂ ਵਾਲੇ ਤਾਂ ਮੇਨ ਰੋਡ ਦੇ ਉੱਤੋਂ ਦੀ ਰਾਹ ਹੈਗਾ, ਤੇ ਮੇਨ ਰੋਡ ਦੇ ਉੱਤੋਂ ਦੀ ਜਿਹੜਾ ਉਹਦੇ ਪਾਸ ਬਣੇ ਹੋਏ ਆ। ਉਹ ਕਹਿੰਦੇ ਨਹੀਂ, ਕੌਣ ਉਹਨਾਂ ਦਾ ਚੱਕ ਟੱਕਰਾ ਮਾਰੇ, ਇੱਧਰ ਇੱਕ ਕੂਲ ਟੌਂਗ ਕੋਲ ਦੀ ਪਿੱਛੋਂ ਦੀ ਸੜਕ ਆਉਂਦੀ ਆ, ਅਸੀਂ ਉਸ ਰਾਹ ਆ ਜਾਂਦੇ ਹਾਂ। ਸੋ ਇਹ ਚੀਜ਼ ਮੈਨੂੰ ਪਹਿਲਾਂ ਵੀ ਪਿਛਲੇ 2 ਮਹੀਨਿਆਂ ਤੋਂ ਪਤਾ ਸੀ ਵੀ ਹੋ ਰਿਹਾ, ਕੰਮ ਜਾ ਰਿਹਾ, ਖਾਸ ਕਰਕੇ ਸਾਡੇ ਤੇ ਲਾਓ, ਸਾਡਾ ਜਿਹੜਾ ਮੋਟਲ ਦਾ ਜਿਹੜਾ ਬਿਜ਼ਨਸ ਆ, ਤੇ ਅਸੀਂ ਉਹਦੇ ਤੇ ਬੜੇ ਆਸਾਨੀ ਨਾਲ ਪਹੁੰਚ ਸਕਦੇ
ਹਾਂ ਜੀ,
ਮਾਫੀ ਚਾਹੁੰਦਾ। ਤੇ ਉਹ ਸਿਰਫ ਤੁਸੀਂ ਦੇਖੋ, ਸਾਨੂੰ ਸਾਊਥ ਆਸਟ੍ਰੇਲੀਆ ਤੋਂ ਵਿਕਟੋਰੀਆ ਚ ਵੜਨ ਲਈ 25 ਕਿਲੋਮੀਟਰ ਐਂਟਰ ਹੋਣਾ ਪੈਣਾ, ਸਿਰਫ 25 ਕਿਲੋਮੀਟਰ ਤੇ ਬਾਰਡਰ ਆ, ਤੇ ਉਹ ਵੀ ਜਿਹੜੀ ਇੱਕ ਲਿੰਕ ਰੋਡ ਆ ਜਿਹੜੀ ਜਾਂਦੀ ਆ, ਉੱਥੇ ਕਿਤੇ ਪੁਲਿਸ ਨੀ ਹੁੰਦੀ। ਮੈਨੂੰ ਪਹਿਲਾਂ ਵੀ ਦੱਸਿਆ ਕਿੰਨਾ ਨੇ ਵੀ ਕੋਈ ਉੱਥੇ ਪੁਲਿਸ ਨੀ ਕੁਛ ਵੀ, ਪਰ ਫੇਰ ਵੀ ਅਸੀਂ ਆਪਦੇ ਦੀਨ ਮਾਣ ਕਾਰਨ ਹੀ ਨਹੀਂ ਉੱਥੇ ਗਏ। ਅਸੀਂ ਆਪਦੇ ਬਿਜ਼ਨਸ ਨੂੰ ਸੁਣਨਾ ਛੱਡ ਰੱਖਿਆ, ਲੋਸ ਪਾਇਆ, ਸਭ ਕੁਛ ਹੋਇਆ, ਪਰ ਅਸੀਂ ਇਸ ਲਈ ਨੀ ਗਏ ਵੀ ਨਹੀਂ ਅਸੀਂ ਲੋ ਨਹੀਂ ਤੋੜਨਾ, ਚਾਹੇ ਕੁਛ ਵੀ ਹੋ ਜੇ, ਕੱਲ ਨੂੰ ਆਪਾਂ ਮੰਨ ਲੈਂਦੇ ਹਾਂ ਚੋਰੀਓ ਜਾ ਵੜਾਂਗੇ, ਪਰ ਉੱਥੋਂ ਦੇ ਕਿਸੇ ਨੇ ਕੰਪਲੇਂਟ ਕਰਤੀ ਵੀ ਇਹ ਬੰਦੇ ਕਿਵੇਂ ਆਏ ਫਿਰਦੇ ਸਾਊਥ ਆਸਟ੍ਰੇਲੀਆ ਤੋਂ, ਫੇਰ ਜੇ ਜਾਂ ਮੰਨ ਲਈਏ ਵੀ ਉੱਥੋਂ ਅਸੀਂ ਇੱਧਰ ਆਉਂਦੇ ਹਾਂ ਤੇ ਆਉਂਦਿਆਂ ਨੂੰ ਰਾਹ 'ਚ ਕਿਸੇ ਨੇ ਪੁੱਛ ਲਿਆ ਅਸੀਂ ਕੀ ਸਬੂਤ ਦੇਵਾਂਗੇ ਵੀ ਅਸੀਂ ਕਿੱਥੋਂ ਆ ਰਹੇ ਹਾਂ, ਕੀ ਕਹਾਂਗੇ? ਅੱਜ ਕੱਲ੍ਹ ਟਰੈਕਿੰਗ ਆ, ਤੁਹਾਨੂੰ ਟਰੈਕ ਕੀਤਾ ਤਾਂ ਤੁਸੀਂ ਗਲਤ ਪਾਏ ਜਾਓਗੇ। ਸੋ ਗਲਤੀ ਕਰਨ ਤੋਂ ਬਿਹਤਰ ਆ ਵੀ ਤੁਸੀਂ ਨਾ ਕਰੋ, ਇਹ ਜਾਓ ਹੀ ਨਾ। ਸੋ ਇਸ ਕਰਕੇ ਇਹ ਜਿਹੜੀਆਂ ਚੀਜ਼ਾਂ ਅੱਜ ਨੀ ਹੋ ਰਹੀਆਂ। ਕੱਲਾ ਅਸੀਂ ਕਈ ਵਾਰੀ ਕਹਿ ਦਿੰਦੇ ਹਾਂ ਵੀ ਆਸਟ੍ਰੇਲੀਆ ਚ ਤਾਂ ਗਲਤੀ ਕੋਈ ਕਰਦਾ ਨੀ, ਇੱਥੇ ਵੀ ਸਾਰੀ ਕਿਸਮ ਦੇ ਲੋਕ ਹੈਗੇ, ਇੱਥੇ ਵੀ ਕਾਨੂੰਨ ਤੋੜੇ ਜਾਂਦੇ, ਇੱਥੇ ਵੀ, ਪਰ ਥੋੜਾ ਜਿਹਾ ਆਇਆ ਵੀ ਜਿਨ੍ਹਾਂ ਚ ਜਾੜ ਹੇਠ ਨੀ ਆਉਂਦੇ ਉਹਨਾਂ ਚ ਪਤਾ ਨੀ ਲੱਗਦਾ।
ਇੱਕ ਚਲੋ ਜਿਹੜੀ ਸਾਰਿਆਂ ਨਾਲ ਵੱਡੀ ਗੱਲ ਹੈ ਤੇ ਮੈਨੂੰ ਲੱਗਦਾ ਕਿ ਗਰੀਬਾਂ ਰੱਖੇ ਰੋਜੜੇ ਦਿਨ ਵੱਡੇ ਹੋਏ, ਤੇ ਤੁਸੀਂ ਹਜੇ ਮਤਲਬ ਥੋੜਾ ਟਾਈਮ ਹੋਇਆ ਟਿਕਟੋਕ ਦੇ ਵਿੱਚ ਸ਼ਾਮਿਲ ਹੋਇਆ ਤੇ ਬਲੌਕ ਹੋ ਗਈ ਟਿਕਟੋਕ, ਭਾਜੀ ਕੋਈ ਪਿਆ ਫਰਕ ਦੱਸੋ ਇਹਦੇ ਬਾਰੇ, ਪਿੱਛੇ ਸਾਇੰਸ ਕੀ ਹੈ ਤੇ ਕੀ ਕੀ ਘਾਟੇ ਪੈ ਗਏ ਕੌਮ ਨੂੰ, ਇਹਦੇ ਬਾਰੇ ਥੋੜੀ ਗੱਲ ਕਰੋ।
ਦੇਖੋ ਆਪਾਂ ਨੂੰ ਤਾਂ ਕੋਈ ਨੀ ਫਰਕ ਪਿਆ ਕਿਉਂਕਿ ਆਪਣੀ ਟਿਕਟੋਕ ਤਾਂ ਚੱਲੀ ਜਾਂਦੀ ਹਜੇ, ਆਪਣੀ ਤਾਂ ਆਸਟ੍ਰੇਲੀਆ ਬੈਠੇ ਆ, ਆਸਟ੍ਰੇਲੀਆ ਬੈਠ ਕੇ ਆਪਣੀ ਚੱਲ ਰਹੀ, ਆਪਾਂ ਤਾਂ ਵੈਸੇ ਨੀ ਚਲਾਈ, ਚਲੋ ਵੱਖਰੀ ਗੱਲ ਆ। ਤੇ ਪਰ ਜਿਹੜਾ ਇੰਡੀਆ ਦਾ ਮੈਂ ਤੁਹਾਨੂੰ ਕਹਿਣ ਹੀ ਲੱਗਿਆ ਸੀ ਪਹਿਲਾਂ ਵੀ ਅੱਜ ਮੈਨੂੰ 5 ਮਿੰਟ ਪਹਿਲਾਂ ਛੱਡ ਦਿਓ ਤੇ ਮੈਂ ਨਾ ਅੱਜ ਸੜਕੇ ਦੀ ਲਿਸਟ ਬਣਾਈ ਹੋਈ ਆ। ਮੈਂ ਇੰਡੀਆ ਦੇ ਬਹੁਤ ਸਾਰਿਆਂ ਨਾਲ ਅਫਸੋਸ ਕਰਨਾ ਇਸ ਗੱਲ ਦੇ ਉੱਤੇ ਜਿਨ੍ਹਾਂ ਦੀ ਰੋਜੀ ਰੋਟੀ ਟਿਕਟੋਕ ਤੇ ਚੱਲਦੀ ਸੀ। ਤੇ ਉਦੋਂ ਵੀ ਵੱਡੀ ਗੱਲ ਆ, ਮੈਂ ਹੈਰਾਨ ਹੁੰਦਾ ਵੀ ਵੱਡੇ ਵੱਡੇ ਮੀਡੀਆ ਹਾਊਸ ਜਿਹੜੇ ਖਾਉਂਦੇ ਆ ਨਾ ਇਸ ਟਾਈਮ ਆਪਣੇ, ਤੇ ਉਹ ਮੀਡੀਆ ਹਾਊਸ ਜਾ ਕੇ ਲੋਕਾਂ ਦੇ ਘਰਾਂ ਚ ਰਿਪੋਰਟਾਂ ਲਿਆ ਰਿਹਾ ਵੀ ਹੁਣ ਤੁਹਾਡਾ ਕੀ ਬਣਦਾ ਜੀ, ਹੁਣ ਦੱਸੋ ਜੀ ਫਿਰ ਕੀ ਕਈ ਸੋਚਦੇ ਹੋ, ਕਿਆ ਸੋਚ ਰਹੇ ਆ ਟਿਕਟੋਕ ਨਹੀਂ ਹੈ ਤੋਂ, ਏਦਾਂ ਦੀਆਂ ਗੱਲਾਂ। ਫਿਰ ਵੱਡੀਆਂ ਵੱਡੀਆਂ ਸਟੋਰੀਆਂ, ਅੱਗੇ ਤਾਂ ਸਟੋਰੀ ਹੁੰਦੀ ਸੀਗੀ ਵੀ ਭਾਈ ਏਦਾਂ ਕਰਕੇ ਪੰਜਾਬ ਹਰਿਆਣੇ ਦੇ ਜਿਹੜਾ ਪਾਣੀ ਦਾ ਮਸਲਾ ਬਣ ਗਿਆ ਜੀ, ਤੇ ਉਹਦੇ ਤੇ ਵੱਡੇ ਵੱਡੀਆਂ ਸਟੋਰੀਆਂ ਹੁੰਦੀਆਂ ਸੀ, ਵੱਡੇ ਵੱਡੇ ਮਸਲੇ ਹੁੰਦੇ ਸੀ। ਹੁਣ ਮਸਲੇ ਆ ਰਹੇ ਆ ਜੀ, ਨੂਰ ਅਤੇ ਤੂਰ ਦੀ ਟੁੱਟੀ ਤੋੜੀ ਜੋੜੀ, ਪੈਸਿਆਂ ਦਾ ਪਿਆ ਰੌਲਾ, ਸਿਰ ਮਨਾਉਂਦੇ ਔਲੇ ਪੜ ਗਏ ਜੀ, ਟਿਕਟੋਕ ਬੰਦ ਹੋ ਗਈ, ਫਲਾਨਾ ਹੋ ਗਿਆ। ਹੁਣ ਇਹ ਜਿਹੀਆਂ ਖਬਰਾਂ ਲਈ ਨਾ ਘੰਟੇ ਘੰਟੇ ਦੇ ਸ਼ੋਅ ਰਿਕਾਰਡ ਹੋਏ ਪਏ ਆ, ਤੁਸੀਂ ਯੂਟਿਊਬ ਤੇ ਦੇਖੋਗੇ ਤਾਂ ਉਹਨਾਂ ਦੇ ਗਾਂ 5-5, 7-7 ਲੱਖ ਵਿਊ ਹੋਏ ਪਏ ਆ ਵੀ ਭਾਈ ਕਮਾਲ ਹੋ ਗਈ ਜੀ, ਦੇਖੀਏ ਵੀ ਫਲਾਨੇ ਟਿਕਟੋਕ ਵਾਲੇ ਆਏ ਸੀ, ਉਹਨਾਂ ਦਾ ਕੀ ਰੌਲਾ ਪੈ ਗਿਆ। ਫਿਰ ਉਹ ਉਹਨਾਂ ਦੀਆਂ ਗਾਂ ਗੱਲਾਂ ਜਵਾਕਾਂ ਵਾਲੀਆਂ ਪਿੰਡਾਂ ਵਾਲੀਆਂ, ਉਹ ਅੱਜ ਕੱਲ ਉਹਦੀ ਮਾਂ ਲੜਦੀ ਆ, ਧੁੱਪੇ ਨੀ ਭੇਜਦੀ ਉਹਨੂੰ, ਉਹ ਆਦੇ ਕਹਿੰਦੇ ਉਹ ਸਾਡੇ ਕੋਲ ਸਾਡੇ ਫਲਾਨਿਆਂ ਦੇ ਜਵਾਕ ਨਾਲ ਵੀਡੀਓ ਬਣਾਉਣ ਲੱਗ ਗਿਆ, ਅਸੀਂ ਤਾਂ ਨੀ ਉਹਨੂੰ ਭੇਜਿਆ ਜਵਾਕ ਨੂੰ। ਐ ਕਰਕੇ ਆਹ ਚੀਜ਼ਾਂ ਵੱਡੇ ਸਮਾਜ ਦੇ ਮਸਲੇ ਬਣੇ ਹੋਏ ਆ, ਪਰ ਥੋੜੀ ਜੀ ਸ਼ਾਂਤੀ ਆਈ ਆ। ਚਲੋ ਜੀ ਇੰਨੇ ਕੈਪ ਬੰਦ ਹੋਏ ਆ, ਪਰ ਆਪਣੇ ਜਿਹੜੇ ਬੰਦੇ ਨੇ ਕਹਿੰਦੇ ਨੀ ਹੁੰਦੇ ਜਿਹਨੂੰ ਰਸਤਾ ਚੱਬਣ ਦੀ ਆਦਤ ਪੈ ਜੇ ਉਹਨੂੰ ਤੁਸੀਂ ਰੋਕ ਨੀ ਸਕਦੇ, ਇਹ ਤਾਂ ਮੌਕੇ ਤੇ ਕਿਸੇ ਤੋਂ ਬਣਾਇਆ ਨੀ ਗਿਆ। ਜੇ ਕੋਈ ਜਿਵੇਂ ਵੱਡਾ ਅਦਾਰਾ ਨੀ, ਫੇਸਬੁੱਕ ਹਾਊਸ ਆ, ਜਿਵੇਂ ਫੇਸਬੁੱਕ ਵਾਲੇ ਚਾਹੁੰਦੇ ਜੇ ਰਾਤੋ ਰਾਤ ਇੰਡੀਆ ਦੇ ਵਿੱਚ ਆਪਦਾ ਐਪ ਉਤਾਰ ਦਿੰਦੇ ਕੋਈ ਨਾ ਕੋਈ, ਜਿਵੇਂ ਉਹਨਾਂ ਨੇ ਵਟਸਐਪ ਤੇ ਵੀ ਕਬਜ਼ਾ ਕਰਿਆ, ਤੇ ਉਹ ਟਿਕਟੋਕ ਵਾਲਾ ਜਿਹੜਾ ਉਹਨਾਂ ਦਾ ਦੁਸ਼ਮਣ ਵੀ ਜਿਹੜਾ ਇੰਡੀਆ ਚੋਂ ਰਾਤੋ ਰਾਤ ਹੀ ਨਿਕਲ ਜਾਂਦਾ। ਫੇਸਬੁੱਕ ਨੇ ਤਾਂ ਇਹਨਾਂ ਅਨਾਊਂਸ ਹੀ ਕਰਨਾ
ਕਿ
ਆ ਲਓ ਜੀ ਸਾਡਾ ਐਪ ਆ ਗਿਆ,
ਹੈਗਾ ਹੈਗਾ ਗੁਰਪ੍ਰੀਤ ਨੂੰ ਪੁੱਛਦੇ ਆ, ਓਹਨੇ ਆਉਣਾ ਆ, ਪਰ ਮੈਨੂੰ ਨਾ ਨੀ ਚੇਤੇ। ਉਹ ਤਾਂ ਕਹਿੰਦੇ ਵੀ ਉਹ ਜਿੱਦਾਂ ਅੱਗੇ ਪਤੰਜਲੀ ਵਾਲਿਆਂ ਨੇ ਨੀ ਸੀ ਕੀਤਾ, ਉਹ ਮੈਗੀ ਨੂਡਲ ਜਿਹੜੇ ਬਦਨਾਮ ਕਰਕੇ ਬੰਦ ਕਰਾ ਕੇ ਸਟਾਤੀਆਂ ਸੀਗੀਆਂ, ਮੁੜ ਕੇ ਆਪਣੀਆਂ ਵੇਚਣ ਲੱਗ ਗਏ। ਐ ਨਾ ਹੀ ਕੁਛ ਟਿਕਟੋਕ ਨਾਲ ਹੋਇਆ ਆ, ਤੇ ਉਹ ਵਿਚਾਰੇ ਵਕੀਲ ਕਰੀ ਬੈਠੇ ਨੇ। ਉਹਨਾਂ ਦਾ ਜਿਹੜਾ ਇੰਡੀਆ ਦਾ ਇੰਚਾਰਜ ਆ, ਉਹ ਕਹਿੰਦਾ ਵੀ ਮੈਂ ਗੱਲਬਾਤ ਕਰਨ ਨੂੰ ਤਿਆਰ ਆ, ਮੈਨੂੰ ਦੱਸੋ ਵੀ ਬੈਨ ਕਰਨ ਤੋਂ ਪਹਿਲਾਂ ਮੈਨੂੰ ਪੁੱਛ ਲਓ, ਦੱਸ ਲਓ ਵੀ ਅਸੀਂ ਤਾਂ ਕੋਈ ਡਾਟਾ ਬ੍ਰੀਚ ਕੀਤਾ ਨੀ, ਕੁਛ ਨੀ ਕੀਤਾ, ਸਾਡੇ ਤੇ ਜਿਹੜੇ ਇਲਜ਼ਾਮ ਹੈ ਉਹ ਸਾਨੂੰ ਤਾਂ ਦੱਸੋ ਕੀ ਆ ਵੀ ਬਾਹਰ ਦੇਣ ਤੋਂ ਪਹਿਲਾਂ। ਸੋ ਉਹ ਕਾਫੀ ਜਿਹੜਾ ਗੁੰਝਲਦਾਰ ਬਣਦਾ ਜਾ ਰਿਹਾ, ਪਰ ਚਲੋ ਜਿਹੜਾ ਧੱਕਾ ਹੈ ਧੱਕਾ ਹੋਣਾ ਹੀ ਹੈ ਹੁਣ। ਤੇ ਇਸ ਦੇ ਸੰਬੰਧ ਵਿਚ ਜਿਹੜੀ ਉਹ ਐਪ ਹੈ ਨਾ, ਹੁਣ ਉਹ ਆ ਰਹੀ ਹੈ, ਪਰ ਬਹੁਤੀ ਨਮੋਸ਼ੀ ਨੀ ਝੱਲਣੀ ਪੈਣੀ ਲੋਕਾਂ ਨੂੰ, ਕਿਉਂਕਿ ਚਲੋ ਇੱਦਾਂ ਇੰਨੀ ਕੁ ਝੱਲਣੀ ਪੈਣੀ ਵੀ ਜਿਹੜੇ ਲਿਟ ਲੋਟ ਕਹਿੰਦੇ ਆ ਜੀ ਉਹਨੂੰ, ਮਲਕੀਤ ਸਿੰਘ ਨੇ ਦੱਸਤਾ ਲਿਟ ਲੋਟ ਆ ਗਈ ਆ, ਕਰੋ ਇੰਸਟਾਲ ਜੀ ਹੁਣ, ਹੁਣ ਲਿਟ ਲੋਟ ਦੇ ਫੋਲੋਵਰ ਵਧਾਓ, ਸਾਰੀ ਉਮਰ ਫੋਲੋਵਰ ਵਧਾਉਂਦਿਆਂ ਦੀ ਲੱਗ ਜਾਣੀ।
ਵੈਸੇ ਤੁਹਾਨੂੰ ਦੱਸ ਦੇਣ ਸਿੱਧੂ ਸਾਹਿਬ, ਤਾਂ ਪਤਾ ਨੀ ਤੁਹਾਡੇ ਏਰੀਏ ਚ ਸੀਗੀ ਕਿ ਨਹੀਂ ਸੀਗੀ, ਸਾਡੇ ਏਰੀਏ ਅੱਜ ਤੋਂ 50 ਸਾਲ ਪਹਿਲਾਂ 40 ਸਾਲ ਪਹਿਲਾਂ ਜੋ ਮੇਰਾ ਬਚਪਨ ਸੀ ਉਦੋਂ ਵੀ ਟਿਕਟੋਕ ਸੀਗੀ।
ਅੱਛਾ,
ਤੁਹਾਡੇ ਏਰੀਏ ਚ ਪਤਾ ਨੀ ਹੈਗੀ ਸੀ ਕਿ ਨਹੀਂ ਹੈਗੀ,
ਨਹੀਂ ਤੁਸੀਂ ਲੱਛਣ ਦੱਸੋ, ਸ਼ਾਇਦ ਸਾਡੇ ਏਰੀਏ ਚ ਉਹਨੂੰ ਹੋਰ ਕੁਛ ਕਹਿੰਦੇ ਹੋਣ।
ਹਾਂ, ਕੱਲ ਨਾ ਕੱਲ ਕਿਸੇ ਨੇ ਮੈਨੂੰ ਉਹਦੀ ਫੋਟੋ ਭੇਜੀ ਤੇ ਮੇਰੇ ਉਹ ਯਾਦ ਆ ਗਈਆਂ ਚੀਜ਼ਾਂ ਤੇ ਉਹ ਮੇਲੇ ਚ ਲਿਆਉਂਦੇ ਹੁੰਦੇ ਸੀ ਜੀ 20 ਪੈਸਿਆਂ ਦੀ ਆਉਂਦੀ ਹੁੰਦੀ ਸੀ ਥੱਲੋਂ ਤਾਂ ਐ ਨਾ ਲੋਹੇ ਦਾ ਚਮਚਾ ਜਿਹਾ ਬਣਿਆ ਹੁੰਦਾ ਸੀ ਉਹਦੇ ਉੱਤੇ ਖੜੀ ਵੀ ਪੱਤੀ ਲੱਗੀ ਹੁੰਦੀ ਸੀ ਤੇ ਜਦੋਂ ਪੱਤੀ ਤੋਂ ਨੱਪਦੇ ਸੀ ਚਮਚੇ ਦੇ ਟੋਹੇ ਜੇ ਨੂੰ ਤੇ ਉਹ ਕਰਦੀ ਟਿਕ ਟੋਕ ਟਿਕ ਟੋਕ ਟਿਕ ਟੋਕ ਐਂ ਕਰੀ ਜਾਂਦੀ ਤੇ ਉਹ ਅਸੀਂ ਨਿੱਕੇ ਹੁੰਦੇ ਬੜਾ ਵਜਾਉਂਦੇ ਹੁੰਦੇ ਸੀ ਜਾਣੀ ਕਿ ਮਤਲਬ ਤਾਂ ਟਾਈਮ ਪਾਸ ਕਰਨ ਤੇ ਹੁੰਦਾ ਨਾ ਇਹਨਾਂ ਚੀਜ਼ਾਂ ਨਾਲ ਜਿਹੜੀਆਂ ਇਹ ਚੀਜ਼ਾਂ ਇਹਨਾਂ ਨੇ ਨਾ ਤਾਂ ਕੁਛ ਦੇਣਾ ਤੁਹਾਨੂੰ ਨਾ ਇਹ ਤੋਂ ਨਿਕਲ ਕੇ ਆਉਣਾ ਉਹੀ ਉਹ ਚਮਚੇ ਚੋਂ ਟਿਕ ਟੋਕ ਟਿਕ ਟੋਕ ਕਰੀ ਜਾਂਦੇ ਸੀ ਤੇ ਨਾ ਹੀ ਉਹ ਚੋਂ ਕਰੀ ਜਾਂਦੇ ਇਹ ਹੁਣ ਇਹਦੇ ਤੇ ਟਾਈਮ ਪਾਸ ਹੋਈ ਜਾਂਦਾ ਬਸ
ਉਧਰ ਇਲਜ਼ਾਮ ਸਾਡੇ ਤੇ ਆ ਗਿਆ ਬੰਦ ਕਰਾਉਣ ਤੇ ਸੁਖਦੀਪ ਰਿਆੜ ਕੋਬਰਮ ਵਾਲੀ ਸੰਗਤ ਕਹਿੰਦੀ ਹੈ ਸਾਰੀ ਰਲ ਕੇ ਕਹਿੰਦੀ ਹੈ ਵੀ ਜਿੱਦਾਂ ਪਿਛਲੇ 2-3 ਹਫ਼ਤੇ ਸਿੱਧੂ ਭਾਜੀ ਟਿਕਟੋਕ ਦੁਆਲੇ ਹੋਏ ਸੀ ਮੈਨੂੰ ਪਤਾ ਸੀ ਕਿ ਇਹਨਾਂ ਦੀ ਤੇ ਫਲੋਰਾ ਭਾਜੀ ਦੀ ਮੋਦੀ ਨਾਲ ਸਿੱਧੀ ਗੱਲਬਾਤ ਹੈ ਟਿਕਟੋਕ ਬੰਦ ਕਰਾਉਣਗੇ ਕਹਿੰਦਾ ਮੈਨੂੰ ਲੱਗ ਗਿਆ ਸੀ ਪਤਾ ਕਰਾ ਕੇ ਛੱਡਣਗੇ ਦੇਖੋ ਜਿੱਦਾਂ ਹੁਣ ਮਿੰਟੂ ਭਾਜੀ ਦੇ ਗਰੁੱਪ ਦੇ ਵਿੱਚ ਹੈਗੀ ਹੈ ਗੱਲਬਾਤ ਚੀਫ ਮਿਨਿਸਟਰ ਨਾਲ ਪੰਜਾਬ ਦੇ ਨਾਲ ਤੇ ਇਹ ਤਾਂ ਹੁਣ ਤੁਹਾਨੂੰ ਪਤਾ ਲੱਗੇਗਾ ਵੀ ਸਾਡੀ ਵੀ ਗੱਲਬਾਤ ਹੈਗੀ ਹੈ ਵੀ ਆਪਾਂ 2-3 ਹਫ਼ਤੇ ਪਹਿਲਾਂ ਹੀ ਦੱਸਤਾ ਸੀਗਾ ਵੀ ਇਹ ਕੰਮ ਹੋਣਾ ਹੈ ਸੋ ਏਦਾਂ ਹੈ ਵੀ ਅਸੀਂ ਤਾਂ ਮਾਣੇ ਹੀ ਨੀ ਕੀਤਾ ਕਦੇ ਉੱਚੀਆਂ ਨੇ ਗੱਲਾਂ ਤੇਰੇ ਯਾਰ ਦੀ ਤੇ ਇਹ ਐਪ ਸਤਨਾਮ ਸਿੰਘ ਗਿੱਲ ਕਹਿੰਦੇ ਇੱਕ ਹੋਰ ਆ ਗਈ ਆ ਬੋਲੋ ਇੰਡੀਆ ਤੇ ਮਲਕੀਤ ਸਿੰਘ ਹੁਣੀ ਕਹਿੰਦੇ ਨੇ ਕਿ ਜਿਹੜੀ ਲਿਟ ਲੋਟ ਹੈ ਨਾ ਉਹ ਹਜੇ ਇੰਡੀਆ ਚ ਚੱਲ ਰਹੀ ਹੈ ਸੋ ਭਾਰਤ ਵਾਸੀਆਂ ਨੂੰ ਸੁੱਖ ਦਾ ਸਾਹ ਨਹੀਂ ਆਣ ਦੇਣਾ ਸੋ ਇਸ ਕਰਕੇ ਇਹ ਹਜੇ ਉੱਥੇ ਹੀ ਪ੍ਰਚਲਿਤ ਹੈ ਪਰ ਮਿੰਟੂ ਭਾਜੀ ਮੈਂ ਹੁਣ ਵਾਪਸ ਘਰ ਵਾਪਸੀ ਹੋ ਰਹੀ ਹੈ ਮੇਰੀ ਪਿੱਛੇ ਨੂੰ ਜਾ ਰਿਹਾ ਮੈਂ ਆਪਣਾ ਮੈਂ ਫੋਨ ਡਾਊਨਗ੍ਰੇਡ ਕਰ ਰਿਹਾ ਆਉਣ ਵਾਲੇ ਜਦ ਮੈਂ ਨਵਾਂ ਫੋਨ ਲੈਣਾ ਨਾ ਹੁਣ ਮੇਰਾ ਐਕਸਪਾਇਰ ਹੋਣ ਵਾਲਾ ਹੈ ਤੇ ਹਾਂ ਮੈਂ ਪਿੱਛੇ ਨੂੰ ਜਾ ਹਾਂ ਹੌਲੀ ਹੌਲੀ ਨਾ ਮੈਂ ਮਤਲਬ ਇਹ ਛੋਟਾ ਫੋਨ ਲੈਣਾ ਆ ਸਸਤਾ ਅਗਲੇ 10 ਸਾਲ ਬਾਅਦ ਮੈਂ ਫੋਨ ਛੱਡੇ ਦੇਣਾ ਆ ਸਾਰਾ ਹੀ ਮਤਲਬ ਜੇ ਹੋਇਆ ਜਾਂ ਮੈਂ ਨੀ ਤੇ ਜਾਂ ਫੋਨ ਹੈ ਨੀ ਗੱਲ ਇੱਕੋ ਹੀ ਹੋਣੀ ਆ ਠੀਕ ਹੈ ਸੋ ਇਸ ਕਰਕੇ ਨਾ ਆਪਾਂ ਮਤਲਬ ਮੈਂ ਆਪਣੇ ਆਪ ਨੂੰ ਨਾ ਮਤਲਬ ਸੰਕੋਚ ਰਿਹਾ ਇਹਦਾ ਮਤਲਬ ਕਿ ਜਿਹੜੀ ਬਿਰਤੀ ਆ ਉਹ ਭੰਗ ਹੁੰਦੀ ਆ ਬਾਹਰ ਵੱਲ ਨੂੰ ਭੱਜਦੀ ਆ ਜਿਹੜੇ ਸਾਡੇ ਆਲੇ ਦੁਆਲੇ ਅਸੀਂ ਏਦਾਂ ਬਣਾ ਕੇ ਬੈਠੇ ਆ ਆਪਣੇ ਗਾਰਡਨ ਲਾਇਆ ਆ ਕੁੱਤੇ ਬਿੱਲੇ ਆ ਆਲੇ ਦੁਆਲੇ ਹੈ ਨਾ ਤੇ ਤੁਹਾਡੇ ਦਰਖਤ ਨੇ ਪੰਛੀ ਨੇ ਇਹਨਾਂ ਨੂੰ ਬੇਚਾਰਿਆਂ ਨੂੰ ਸਮਾਂ ਹੀ ਨੀ ਮਿਲਦਾ ਦੇਖਣ ਦਾ ਫਿਰ ਫਾਇਦਾ ਕੀ ਹੋਇਆ ਹਨਾ ਇਹ ਸਾਰਾ ਸਾਰਾ ਕੁਛ ਬਣਾਉਣ ਦਾ ਜੇ ਆਪਾਂ ਇੱਕ ਅਡੰਬਰੀ ਗੱਲਾਂ ਹੈਗੀ ਤਾਂ ਇਹ ਵੀ ਆਰ ਜੀ ਨੇ ਪਰ ਉਹ ਜ਼ਿਆਦਾ ਹੀ ਆਰ ਜੀ ਆ ਹੁਣ ਮਤਲਬ ਟਿਕਟੋਕ ਬੰਦ ਹੋ ਗਏ ਦੁਨੀਆਂ ਦੀ ਤਾਂ ਰੋਟੀ ਖੜ ਕੇ ਲੱਗਦੀ ਆ ਉਹਨਾਂ ਦੇ ਘਰੇ ਤਾਂ ਲੋਕੀ ਮਕਾਨਾਂ ਲੈ ਕੇ ਜਾਂਦੇ ਆ ਜਿਹੜੇ ਸਟਾਰ ਸੀਗੇ ਇੱਕ ਵੀਡੀਓ ਤੁਸੀਂ ਪਾਇਆ ਵੀ ਸੀਗਾ ਕਹਿੰਦੇ ਚੁੰਮੇ ਵਾਲੀ ਭਾਬੀ ਦਾ ਤਾਂ ਬਹੁਤ ਹੀ ਬੁਰਾ ਉਹਦੇ ਨੂੰ ਤਾਂ ਕਹਿੰਦੇ 3 ਕੈਂਟਰ ਲੈ ਕੇ ਗਏ ਅਫਸੋਸ ਕਰਨ ਕਰਕੇ
ਬੁਰੇ ਹਾਲ ਹੋਏ ਪਏ ਆ ਦੇਖੋ ਮੈਂ ਤਾਂ ਹੈਰਾਨ ਆ ਲੋਕਾਂ ਨੇ ਜਿਹਨਾਂ ਚ ਫਾਇਦੇ ਵੀ ਉਠਾਏ ਕੱਲ ਮੈਂ ਦੇਖ ਰਿਹਾ ਸੀ ਵੀ ਲੋਕਾਂ ਨੂੰ ਲੱਖਾਂ ਰੁਪਇਆ ਵੀ ਭੇਜਤਾ ਆਪਣੇ ਬੰਦਿਆਂ ਨੇ ਇੱਥੇ ਬੈਠੇ ਨੇ ਕਿਤੇ ਜੇ ਤੈਨੂੰ ਕਿਸੇ ਨੇ ਇੱਥੇ ਸੁਨੇਹਾ ਆਇਆ ਉਹ ਵੀ ਫਲਾਨੇ ਦੇ ਘਰੇ ਮੈਂ ਨਾ ਇੱਕ ਵਾਰੀ ਸਟੋਰੀ ਪਾਈ ਸੀ ਵੀ ਕੋਟ ਸ਼ਮੀਰ ਪਿੰਡ ਦੇ ਵਿੱਚ ਨਾ 3 ਪਰਿਵਾਰ ਚ 3 ਹੀ ਜੀ ਆ ਤੇ 3 ਅੰਨੇ ਆ ਤੇ ਉਹਨਾਂ ਦੇ ਘਰ ਦਾ ਉਹ ਹਾਲ ਸੀ ਬੁਰਾ ਹਾਲ ਵੀ ਕੋਈ ਸੋਚ ਵੀ ਨੀ ਸਕਦਾ ਮੈਂ ਅਖਬਾਰ ਚ ਸਟੋਰੀ ਲਿਖੀ ਹੋਰ ਕਰੀ ਤੇ ਸਿਰਫ ਇੱਕ ਬੰਦੇ ਨੇ ਬਾਂਹ ਫੜੀ ਸਾਰੇ ਦੁਨੀਆਂ ਭਰ ਚ ਜਿੱਥੇ ਜਿੱਥੋਂ ਅਖਬਾਰ ਦੀ ਪਹੁੰਚ ਸੀ ਨਾ ਇੱਕ ਬੰਦੇ ਨੇ ਚਲੋ ਬਾਂਹ ਫੜ ਲਈ ਤੇ ਉਹਨਾਂ ਦੀ ਅਗਲੀ ਰੋਜੀ ਰੋਟੀ ਉਹਨਾਂ ਦੇ ਘਰੇ ਇੱਕ ਬੁੜੀ ਰੱਖਤੀ ਰੋਟੀ ਬਣਾ ਕੇ ਉਹਨਾਂ ਨੂੰ ਖਵਾਇਆ ਆਉਂਦੀ ਆ ਤਿੰਨਾਂ ਨੂੰ ਤੇ ਰੋਟੀ ਚੱਲਤੀ ਉਹਨਾਂ ਦੀ ਚਲੋ ਤੇ ਉਹ ਅੱਜ ਤੱਕ ਚੱਲੀ ਜਾਂਦੀ ਆ ਮੈਂ ਧੰਨਵਾਦ ਕਰੂੰਗਾ ਉਸ ਇਨਸਾਨ ਦਾ ਜਿਹਨੇ ਬਾਂਹ ਫੜੀ ਤੇ ਪਰ ਜੇ ਕੋਈ ਗੱਲ ਕਰੀਏ ਟਿਕਟੋਕ ਦੀ ਟਿਕਟੋਕ ਦੇ ਮਾਮਲੇ ਚ ਮੈਂ ਤੁਹਾਨੂੰ ਹਜ਼ਾਰਾਂ ਗਿਣਾ ਦਿੰਦਾ ਵੀ ਆਸਟ੍ਰੇਲੀਆ ਤੋਂ ਕੈਨੇਡਾ ਤੋਂ ਅਮਰੀਕਾ ਤੋਂ ਘਰ ਵੀ ਪਵਾ ਤੇ ਲੱਖਾਂ ਰੁਪਇਆ ਪੰਚਾ ਦਾ ਜਿਵੇਂ ਮੁੱਖ ਮੰਤਰੀ ਸਾਹਿਬ ਦਾ ਘਰ ਪਵਾਇਆ ਐ ਹੋਰ ਦਾ ਪਵਾਇਆ ਵੀ ਉਹਨਾਂ ਦੇ ਇੱਕ ਤਾਂ ਬਹੁਤ ਵੱਡਾ ਕਾਰਨਾਮਾ ਕਰਤਾ ਉਹਨਾਂ ਨੇ ਉਹ ਕਰਕੇ ਜਿਹੜੇ ਅਸਲੀ ਲੋੜਵੰਦ ਬੰਦੇ ਆ ਜਿਹਨਾਂ ਨੂੰ ਦਾ ਕੁਛ ਵੀ ਨੀ ਹੈਗਾ ਤੇ ਜਿਹਨਾਂ ਨੂੰ ਸਾਹਮਣੇ ਵਾਲੇ ਨੀ ਕੋਈ ਹੈਗਾ ਤੇ ਉਹਨਾਂ ਲੋਕਾਂ ਤੱਕ ਕੀ ਅਪਰੋਚ ਕਰਤੀ ਸਾਡੇ ਬੰਦਿਆਂ ਨੇ
ਮਿੰਟੂ ਭਾਜੀ ਆਪਾਂ ਥੋੜੀ ਗੱਲ ਕਰੀਏ ਆਪਾਂ ਉਤਸ਼ਾਹਿਤ ਕਰੀਏ ਆਪਣੇ ਸੱਜਣਾ ਮਿੱਤਰਾਂ ਨੂੰ ਜਾਂਦੇ ਜਾਂਦੇ ਮੈਂ ਤੁਹਾਡੇ 2 ਮਿੰਟ ਲਵਾਂਗਾ ਵੈਸੇ ਨਾ ਅਸੀਂ ਇਹ ਗੱਲ ਕਰਦੇ ਹਾਂ ਸ਼ੁਕਲ ਕਰਦੇ ਹਾਂ ਸਾਰੇ ਜਿਹੜੇ 5 ਉਂਗਲੀਆਂ ਬਰਾਬਰ ਨਹੀਂ ਹੁੰਦੀਆਂ ਪਰ ਬਹੁਤਾਤ ਜਿਹੜੀਆਂ ਨੇ ਨਾ ਉਹ ਥੋੜੀਆਂ ਹੁਣ ਖਰਾਬਾਂ ਵੱਲ ਨੂੰ ਚੱਲ ਰਹੀਆਂ ਉਹ ਗੱਲ ਕੀ ਹੈ ਕਿ ਪੈਰਲਲ ਕੋਈ ਪੋਜ਼ਿਟਿਵ ਸਟੋਰੀ ਨਹੀਂ ਆ ਰਹੀ ਵਧੀਆ ਸਟੋਰੀ ਨਹੀਂ ਆ ਰਹੀ ਏਦਾਂ ਦੀਆਂ ਸਟੋਰੀਆਂ ਆ ਰਹੀਆਂ। ਤੇ ਮੈਂ ਇੱਥੇ ਆਪਣੇ ਹੀ ਇਲਾਕੇ ਦੀ ਗੱਲ, ਆਪਣੇ ਹੀ ਪਿੰਡ ਦੀ ਤੁਹਾਨੂੰ ਦੱਸਦਾ ਕਿ ਪਿਛਲੇ ਸਾਲ ਸਾਡੇ ਸਕੂਲ ਕਾਫੀ ਡਾਊਨ ਸੀਗਾ, ਢਹਿਣ ਵਾਲਾ ਸੀ। ਤੇ ਅਸੀਂ ਸਾਰਿਆਂ ਨੇ ਅਹਿਦ ਕੀਤਾ NRI ਨੇ ਕਿ ਆਪਾਂ ਸਕੂਲ ਬਣਾ ਕੇ ਦੇਣਾ ਪਿੰਡ ਨੂੰ, ਇਲਾਕੇ ਨੂੰ। ਤੇ ਸਾਡੀ ਬੜੀ ਮਦਦ ਹੋਈ ਪਿੰਡ ਦੇ ਵਿੱਚ ਵੀ, ਸਾਰਿਆਂ ਨੇ ਸਲਾਹਿਆ ਇਹਨੂੰ, ਇਲਾਕੇ ਦੇ ਵਿੱਚ ਵੀ ਜਿੰਨੇ ਅਫਸਰ ਜਿੰਨੇ ਮਤਲਬ ਬਿਊਰੋਕਰੇਸੀ ਸਾਰਿਆਂ ਨੇ ਬਹੁਤ ਸਾਥ ਦਿੱਤਾ ਕ੍ਰਿਸ਼ਨ ਕੁਮਾਰ ਤੋਂ ਲੈ ਕੇ। ਤਾਂ ਹੁਣ ਕੀ ਹੈ ਵੀ ਉਹ ਸਕੂਲ ਜਿਹੜਾ ਭਰਤੀ ਪੈ ਚੁੱਕੀ ਹੈ, ਲੈਂਟਰ ਤੱਕ ਪਹੁੰਚ ਚੁੱਕਾ ਹੈ। ਤੇ ਸਾਰੇ ਹੀ ਤਕਰੀਬਨ ਸਾਡੇ ਜਿਹੜੇ ਪਿੰਡ ਦੇ ਨੇ NRI ਨੇ, ਉਹ ਬੜੇ ਮਤਲਬ ਉਹਨਾਂ ਨੂੰ ਮਤਲਬ ਉਤਸ਼ਾਹਿਤ ਹੋਏ ਨੇ ਉਹ ਸਾਰੇ। ਤੇ ਸਾਰੇ ਹੀ ਯੋਗਦਾਨ ਪਾ ਰਹੇ ਨੇ, ਆਪਣਾ ਆਪ ਫੋਨ ਕਰਦੇ ਨੇ ਜਾਂ ਫੋਨ ਕਰਦੇ ਨੇ, ਕਹਿੰਦੇ ਨੇ ਅਸੀਂ ਬੇਸ ਪੈਸੇ ਜਿੰਨੇ ਵੀ ਅਸੀਂ 1,00,000 ਰੁਪਇਆ ਰੱਖਿਆ ਆ ਪਰ ਪਰਸਨ, ਤੇ ਮਤਲਬ ਪਰ ਫੈਮਿਲੀ। ਤੇ ਸਾਨੂੰ ਲੱਗਦਾ ਵੀ ਅਸੀਂ ਜੇ 1,00,000 ਰੁਪਇਆ ਵੀ ਪਿੰਡ ਵਾਲੇ ਦਈਏ ਤਾਂ ਸਾਡੇ ਪਿੰਡ ਦੇ ਵਿੱਚ ਉਹ 1.25 ਕਰੋੜ ਦਾ ਸਕੂਲ ਹੈ, ਇੰਨਾ ਸਾਡਾ ਪਿੰਡ ਘਰ ਪਰਤੀ ਬਾਹਰ ਗਿਆ ਹੋਇਆ। ਤੇ ਉਹ ਸਕੂਲ ਜਿਹੜਾ ਆ ਉਹ ਬਣ ਜਾਏਗਾ। ਉਹ ਜੇ ਹੁਣ ਆਸਟ੍ਰੇਲੀਆ ਦੇ ਹਿਸਾਬ ਨਾਲ ਦੇਖੀਏ ਤਾਂ $2,000 ਹੈ, ਠੀਕ ਹੈ ਨਾ। ਤੇ ਸਾਲ ਦੀ ਰੱਖ ਲਓ, ਦਸਵੰਧ ਰੱਖ ਲਓ, ਹੈ ਨਾ, ਵੀ ਉਹ ਸਾਡੇ ਪਿੰਡ ਸਕੂਲ ਬਣ ਜਾਣਾ, 10ਵੀਂ ਤੱਕ ਹੋ ਜਾਣਾ, ਉੱਥੇ 400-500 ਬੱਚਾ ਪੜ੍ਹਿਆ ਕਰਨਾ ਆ। ਤੇ ਇਹ ਪੋਜ਼ਿਟਿਵ ਸਟੋਰੀ ਆ, ਇਹ ਮਤਲਬ ਕਾਫੀ ਮੀਡੀਆ ਨੇ ਵੀ ਕਵਰ ਕੀਤੀ ਆ। ਤੇ ਇਲਾਕੇ ਚ ਹੋਰ ਇਸੇ ਮਾਡਲ ਤੇ ਹੋਰ ਵੀ ਕਈ ਜਿਹੜੇ ਪਿੰਡਾਂ ਦੇ ਨੌਜਵਾਨ ਜਾਂ ਕਹਿ ਲਓ ਕਿ ਉਹ ਸਾਹਮਣੇ ਆਏ ਨੇ ਪਿੰਡ ਕੇ, ਉਹ ਦੇ ਆਲਸੋ ਵਾਂਟ ਟੂ ਡੂ ਦ ਸੇਮ ਥਿੰਗ, ਹੈ ਨਾ। ਸੋ ਮੈਨੂੰ ਲੱਗਦਾ ਕਿ ਇਹਨਾਂ ਮੀਡੀਆ ਨੂੰ ਚਲੋ ਵਰਤ ਕੇ ਆਪਾਂ ਹੁਣ ਵਟਸਐਪ ਦੇ ਰਾਹੀਂ ਅਸੀਂ ਸਾਡੇ ਪਿੰਡ ਦਾ ਗਰੁੱਪ ਬਣਿਆ ਹੋਇਆ, ਉੱਥੇ ਅਸੀਂ ਸ਼ੇਅਰ ਕਰਦੇ ਹਾਂ, ਨਕਸ਼ੇ ਸ਼ੇਅਰ ਕਰਦੇ ਹਾਂ, ਬਿਲਡਿੰਗਾਂ ਦੀਆਂ ਪਿੰਡੋਂ ਤਸਵੀਰਾਂ ਪਾ ਦਿੰਦੇ ਨੇ, ਵੀਡੀਓ ਪਾ ਦਿੰਦੇ ਨੇ। ਸੋ ਇਹਦੀ ਆਪਾਂ ਸਹੀ ਵਰਤੋਂ ਵੀ ਕਰ ਰਹੇ ਹਾਂ ਭਾਜੀ। ਮਤਲਬ ਮੈਂ ਇਹ ਕਹਿਣਾ ਚਾਹੁੰਦਾ ਕਿ ਆਪਾਂ ਜੇ ਵਰਤਣੀ ਤਾਂ ਇਹਨੂੰ ਸੱਚੇ ਢੰਗ ਨਾਲ ਵਰਤੀਏ, ਨਾ ਕਿ ਆਪਾਂ ਆਪਣੇ ਆਪ ਨੂੰ ਗਿਰਾਵਟ ਵੱਲ ਨੂੰ ਲੈ ਕੇ ਜਾਣ ਦੇ ਲਈ। ਤੁਹਾਡਾ ਕੀ ਖਿਆਲ ਹੈ ਜਾਂਦੇ ਜਾਂਦੇ?
ਬਿਲਕੁਲ ਜੀ ਬਿਲਕੁਲ, ਅਸੀਂ ਤਾਂ ਪਹਿਲੇ ਦਿਨ ਤੋਂ ਕਰਲਾਉਂਦੇ ਆ ਰਹੇ ਹਾਂ ਵੀ ਤੁਸੀਂ ਐਵੇਂ ਚਾਰ ਸਪੇਰੇ ਫੰਡਾਂ ਚ ਜੇ ਕੋਈ ਮੰਗ ਲੈਂਦਾ ਉਧਰ ਨੂੰ ਚੱਲ ਪੈਂਦੇ, ਉਦੋਂ ਬਿਹਤਰ ਆ। ਆਪਦੇ ਘਰ ਤੋਂ, ਆਪਦੇ ਗਲੀ ਮਹੱਲੇ ਤੋਂ, ਆਪਦੇ ਪਿੰਡ ਤੋਂ ਸ਼ੁਰੂ ਕਰੋ। ਜਿਹੜੀ ਚੀਜ਼ ਤੁਹਾਨੂੰ ਦਿਖਦੀ ਆ ਵੀ ਆਹ ਚੀਜ਼ ਦੇਖੋ ਗਲਤ ਹੋ ਰਹੀ ਹੈ, ਉੱਥੇ ਜੇ ਤੁਸੀਂ ਬਣਦਾ ਯੋਗਦਾਨ ਪਾ ਸਕਦੇ ਹੋ ਤਾਂ ਜ਼ਰੂਰ ਪਾਓ। ਹੁਣ ਮੈਨੂੰ, ਮੈਂ ਤੁਹਾਨੂੰ ਤਾਂ ਹੀ ਕਿਹਾ ਸੀ ਵੀ ਦੇਖੋ ਮੇਰੇ ਕੋਲੇ ਵੀ ਕੋਈ ਫਾਲਤੂ ਪੈਸਾ ਨਹੀਂ ਹੈਗਾ, ਮੇਰੇ ਕੋਲੇ ਵੀ ਕੋਈ, ਮੈਂ ਬੜਾ ਅਮੀਰ ਨਹੀਂ ਆ। ਤੇ ਪਰ ਮੈਂ ਫੇਰ ਵੀ ਬਠਿੰਡੇ ਜੋ ਥਰਮਲ ਦੀ ਗੱਲ ਆਈ ਤਾਂ ਮੈਂ ਉਹਦੇ ਚ ਲਿਖਿਆ ਵੀ ਮੈਂ ਝੋਲੀ ਅੱਡਣ ਨੂੰ ਤਿਆਰ ਹਾਂ ਜੀ ਥਰਮਲ ਪਿੱਛੇ, ਕਿਉਂਕਿ ਮੈਨੂੰ ਲੱਗਿਆ ਵੀ ਉਹ ਇੱਕ ਵਿਰਾਸਤ ਆ, ਉਹਨੂੰ ਇੱਕ ਕਮਾਉਣ ਵਾਲੇ ਪਾਸੇ ਲਾਇਆ ਜਾ ਸਕਦਾ, ਸਾਂਭਿਆ ਜਾ ਸਕਦਾ। ਬਾਅਦ ਚ ਕਰੀ ਜਾਂਦੇ ਵੀ ਸਾਡਾ ਕਾਰ ਸੇਵਾ ਨੇ ਢਾਤਾ ਫਲਾਣੀ ਜੀ, ਇਹੀ ਚੀਜ਼ਾਂ, ਇਹੀ ਇਤਿਹਾਸ ਆ ਇਹੀ ਚੀਜ਼ਾਂ। ਤਾਂ ਮੈਂ ਉੱਥੇ NRI ਫੰਡ ਖੜਾ ਕਰਨ ਦੀ ਮੈਂ ਖੁਦ ਗੱਲ ਕਹੀ, ਮੈਨੂੰ ਇਹ ਵੀ ਪਤਾ ਵੀ ਸਰਕਾਰ 50 ਕਰੋੜ ਰੁਪਇਆ ਤੋਂ ਘੱਟ ਫੰਡ ਸ਼ੁਰੂ ਨਹੀਂ ਹੁੰਦਾ, ਤੇ 50 ਕਰੋੜ ਇਕੱਲੇ ਬਠਿੰਡੇ ਦੇ NRI ਲਈ ਕਰਨਾ ਕੋਈ ਖਾਲਾ ਜੀ ਦਾ ਬਾੜਾ ਨੀ। ਪਰ ਫੇਰ ਵੀ ਜਦੋਂ ਤੁਸੀਂ ਕਿਸੇ ਕਾਰਜ ਨੂੰ ਏਦਾਂ ਪੈ ਜਾਂਦੇ ਹੋ ਜਾਂ ਕਹਿ ਦਿੰਦੇ ਹੋ ਤਾਂ ਹੋ ਜਾਂਦਾ। ਸੋ ਕੋਸ਼ਿਸ਼ ਕਰਿਆ ਕਰੋ, ਆਪਦੇ ਇਲਾਕੇ ਦੇ, ਆਪਦੇ ਨੇੜੇ ਦੀਆਂ ਚੀਜ਼ਾਂ ਬਹੁਤ ਪਈਆਂ, ਉਦੋਂ ਬਾਅਦ ਭੱਜ ਲਿਓ ਵੱਡੇ ਪਾਸੇ ਨੂੰ, ਹੋਰ ਪਾਸੇ ਜਿਹੜੇ ਡੋਨੇਸ਼ਨਾਂ ਕਰਨ। ਮੈਂ ਨੀ ਕਹਿੰਦਾ ਵੀ ਤੁਸੀਂ ਖਾਲਸਾ ਏਡ ਨੂੰ ਡੋਨੇਸ਼ਨ ਨਾ ਕਰੋ, ਯੂਨਾਈਟਿਡ ਸਿੱਖ ਨੂੰ ਡੋਨੇਸ਼ਨ ਨਾ ਕਰੋ, ਸਾਰੀ ਦੁਨੀਆਂ ਨੂੰ ਜਿੱਥੇ ਵੀ ਜਿਹੜਾ ਕੋਈ ਕਾਰਜ ਚੰਗਾ ਕਰ ਰਿਹਾ ਉੱਥੇ ਬਣਦਾ ਸਹਿਯੋਗ ਦਿਓ। ਪਰ ਮੈਨੂੰ ਲੱਗਦਾ ਵੀ ਪਹਿਲਾਂ ਜਿਵੇਂ ਕਹਿੰਦੇ ਨੀ ਹੁੰਦੇ ਵੀ ਆਪਦੇ ਤੋਂ ਸ਼ੁਰੂ ਕਰੋ ਸੁਧਾਰ ਕਰਨ ਦੀ ਗੱਲ, ਸੋ ਪਹਿਲਾਂ ਆਪਦੇ ਤੋਂ ਕਰ ਲੈਣਾ ਚਾਹੀਦਾ।
ਜੀ ਮਿੰਟੂ ਜੀ ਬਹੁਤ ਬਹੁਤ ਧੰਨਵਾਦ, ਤੇ ਮੈਂ ਕੋਸ਼ਿਸ਼ ਕਰਦਾ ਹੁਣ ਗੁਰਪ੍ਰੀਤ ਉਹਨਾਂ ਨੂੰ ਵੀ ਥੋੜਾ ਟਾਈਮ ਲੈਣਾ ਐਪ ਦੇ ਬਾਰੇ ਵੀ ਪੁੱਛਣਾ, ਉਹ ਜ਼ਿਆਦਾ ਨੌਲੇਜ ਰੱਖਦੇ ਨੇ ਆਪਾਂ ਦੀ। ਆਪਾਂ ਤਾਂ ਉਪਭੋਗਤਾ ਆ, ਆਪਾਂ ਤਾਂ ਕੰਜ਼ਿਊਮਰ ਆ, ਠੀਕ ਹੈ ਨਾ। ਠੀਕ ਹੈ,
ਬਿਲਕੁਲ
ਥੈਂਕ ਯੂ ਭਾਜੀ, ਥੈਂਕ ਯੂ ਬਹੁਤ,
ਮਿਲਦੇ ਹਾਂ ਜੀ,
ਸਤਿ ਸ੍ਰੀ ਅਕਾਲ। ਸੋ ਦੋਸਤੋ ਮੈਂ ਇੱਕ ਨਾ ਗੀਤ ਸੁਣਾਉਣਾ ਤੁਹਾਨੂੰ ਲਖਵਿੰਦਰ ਵਡਾਲੀ ਦੀ ਆਵਾਜ਼ ਦੇ ਵਿੱਚ, ਤੇ ਫਿਰ ਉਸ ਤੋਂ ਬਾਅਦ ਫਿਰ ਆਪਾਂ ਗੱਲ ਕਰਾਂਗੇ ਗੁਰਪ੍ਰੀਤ ਗਿੱਲ ਹੋਣਾ ਨਾਲ। ਜੁੜੇ ਰਹੋ ਹਰਮਨ ਰੇਡੀਓ ਨਾਲ।
सारे जड़ी ला दवे पार किनारे सोनी कंडे ते खलो के करे दिल चू बेचारा सोनी कंडे ते खलो के करे चू बेचारा दस कड़िया चना च तेनू तारा के ना तारा नी तू तार दे बेशक मन रब दा तू भाना नी तू तार दे बेशक मन रब दा तू भाना नी मैं कच्चे खुद देख लो के दस किनू आवाज मारा तुम्हें देना है जवाब दस किनू आवाज मारा दस कड़िया चना च तेनू तारा के ना तारा सोनी कंधे ते खलो के बैठी तेरा मल के सिरहाना नी मैं कच्चे खुर जाना तू चना च रुड़ जाना सोनी कंडे ते खलोगी करे दिल च बेचारा दरे दगा मैदा निदा निदा
ਕਲਾਸਿਕ ਗਾਇਕੀ ਲਖਵਿੰਦਰ ਵਡਾਲੀ ਦੀ ਆਵਾਜ਼ ਦੇ ਵਿੱਚ ਦੇਖੋ ਗੀਤ ਗੀਤ ਹੀ ਹੁੰਦੇ ਨੇ ਪਰ ਇਹ ਜਿਹੜੀ ਗਾਇਕੀ ਹੈ ਟੌਪ ਦੀ ਗਾਇਕੀ ਹੈ ਘਰਾਣੇ ਦੀ ਗਾਇਕੀ ਹੈ ਸੋ ਉਮੀਦ ਰੱਖਦੇ ਹਾਂ ਕਿ ਤੁਸੀਂ ਅੱਜ ਦੇ ਐਤਵਾਰ ਵਾਲੇ ਦਿਨ ਪ੍ਰੋਗਰਾਮ ਦਾ ਆਨੰਦ ਮਾਣ ਰਹੇ ਹੋਵੋਗੇ ਸਾਡੇ ਨਾਲ ਕਾਫੀ ਸੱਜਣ ਮਿੱਤਰ ਜੁੜੇ ਸੀ ਗੁਰਿੰਦਰ ਭੰਗਲ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਏ ਸੀ ਕੁਛ ਦੇਰ ਪਹਿਲਾਂ ਤੇ ਕਹਿ ਰਹੇ ਨੇ ਕਿ ਬਹੁਤ ਵਧੀਆ ਜੀ ਤੇ ਮੌਸਮ ਠੰਡਾ ਸੀ ਆਫਕੋਰਸ ਅੱਜ ਕਾਫੀ ਠੰਡ ਸੀ ਸਵੇਰੇ ਤੇ ਪ੍ਰੋਗਰਾਮ ਦੇ ਵਿੱਚ ਸਵਾਗਤ ਹੈ ਜੀ ਤੁਹਾਡਾ ਤੇ ਜਗਵੀਰ ਸਿੱਖੋਂ ਵੀ ਪ੍ਰੋਗਰਾਮ ਚ ਆ ਗਏ ਨੇ ਮੈਲਬਨ ਤੋਂ, ਕਹਿੰਦੇ ਪ੍ਰੋਗਰਾਮ ਵਧੀਆ ਚੱਲ ਰਿਹਾ ਜੀ। ਸ਼ੁਕਰਾਨਾ ਜੀ, ਸੁਖਪ੍ਰੀਤ ਸਿੱਧੂ ਵਲਿੰਗਟਨ ਨਿਊਜ਼ੀਲੈਂਡ ਤੋਂ ਆ ਗਏ ਨੇ ਪ੍ਰੋਗਰਾਮ, ਤੇ ਕਹਿੰਦੇ ਨੇ ਅੱਖਾਂ ਸੜਕ ਤੋਂ ਨੋਟ ਤੇ ਕੰਨ ਰੇਡੀਓ ਤੇ, ਅੱਖਾਂ ਸੜਕ ਤੇ ਕੰਨ ਰੇਡੀਓ ਤੇ ਗਿਆਨ ਇਕੱਠਾ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਜੀ। ਬਹੁਤ ਬਹੁਤ ਸ਼ੁਕਰਾਨਾ ਤੁਹਾਡਾ ਜੀ, ਤੁਸੀਂ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੁੰਦੇ ਹੋ। ਤੇ ਸਾਡੇ ਨਾਲ ਗੁਰਿੰਦਰ ਸਿੰਘ ਹੁਣੀ ਕਹਿ ਰਹੇ ਨੇ ਕਿ ਵੀਰ ਜੀ ਬੁਢਾਪਾ ਆ ਰਿਹਾ, ਦੁਨਿਆਵੀ ਚੀਜ਼ਾਂ ਨੂੰ ਅਲਵਿਦਾ ਕਹਿਣ ਲੱਗਦੇ ਹੋ ਤੇ ਬਣਵਾਸ ਲੈਣ ਦੀਆਂ ਗੱਲਾਂ ਕਰ ਰਹੇ ਹੋ। ਅਸੀਂ ਤਾਂ ਪਹਿਲੇ ਬਣਵਾਸ ਚ ਬੈਠੇ ਹਾਂ ਜੀ। ਤੇ ਸੁਖਦੀਪ ਰਿਆੜ ਕਹਿ ਰਹੇ ਨੇ ਉਹ ਇੱਕ ਨਵੀਂ ਐਪ ਆਈ ਹੈ ਜੀ ਚੰਗਾੜੀ, ਤੇ ਮੈਂ ਨਾ ਅਸਲ ਦੇ ਵਿੱਚ ਗੁਰਪ੍ਰੀਤ ਗਿੱਲ ਉਹਨਾਂ ਨੂੰ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਦਾ, ਕੈਨਬਰਾ ਤੋਂ ਲੈਣਾ ਉਹਨਾਂ ਨੂੰ, ਉਹਨਾਂ ਨੂੰ ਕਾਫੀ ਗਿਆਨ ਰਹਿੰਦਾ। ਗੁਰਪ੍ਰੀਤ ਜੀ ਸਤਿ ਸ੍ਰੀ ਅਕਾਲ ਜੀ, ਆਇਆਂ ਨੂੰ
ਸਤਿ ਸ੍ਰੀ ਅਕਾਲ ਅਮਨਦੀਪ ਭਾਈ ਜੀ ਤੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ।
ਹਾਂਜੀ, ਕੀ ਹਾਲ ਚਾਲ ਹੈ? ਕੈਨਬਰਾ ਚ ਕਾਫੀ ਠੰਡ ਕਰਾਈ ਪਈ ਆ, ਤੁਸੀਂ ਕੋਰੇ ਕੋਰੇ ਚੰਗੇ ਪੈ ਰਹੇ ਨੇ, ਤੁਹਾਡੇ ਜ਼ਿਆਦਾ ਹੋ ਜਾਂਦੀ ਠੰਡ ਕਿਉਂਕਿ ਕੋਲ ਬਰਫੀਲੇ ਪਹਾੜ ਨੇ ਤੁਹਾਡੇ, ਕੀ ਹਾਲ ਚਾਲ ਹੈ ਓਵਰਆਲ?
ਹਾਂਜੀ ਹਾਂਜੀ ਓਵਰਆਲ ਵਧੀਆ ਜੀ, ਧੁੱਪ ਖਿੜੀ ਹੋਈ ਆ ਤੇ ਪਰ 7 ਡਿਗਰੀ ਟੈਂਪਰੇਚਰ ਆ ਤੇ ਉਹ ਜਿਹੜਾ ਕਹਿੰਦੇ ਹੁੰਦੇ ਆ ਕ੍ਰਿਸਪੀ ਜੀ ਮਾਰਨਿੰਗ ਆ, ਫਰੈਸ਼ ਮਾਰਨਿੰਗ ਆ
ਜੀ,
ਪਰ ਠੰਡ ਹੈਗੀ
ਆ, ਠੰਡ ਹੈਗੀ। ਚਲੋ ਤੇ ਇੱਧਰ ਨਾ ਮੈਂ ਇੱਕ ਜ਼ਰੂਰੀ ਮੈਸੇਜ ਹੋਰ ਸ਼ੇਅਰ ਕਰਨਾ। ਅਜ਼ਮ ਚੌਧਰੀ ਪਾਕਿਸਤਾਨ ਤੋਂ ਪ੍ਰੋਗਰਾਮ ਸੁਣ ਰਹੇ ਨੇ, ਸਾਡੇ ਮਿੱਤਰ ਨੇ, ਤੇ ਕਹਿੰਦੇ ਨੇ ਕਿ ਰੱਬ ਚੜ੍ਹਦੀ ਕਲਾ ਦੇ ਵਿੱਚ ਰੱਖੇ। ਤੁਹਾਨੂੰ ਵੀ ਜੀ ਬਾਈ ਜੀ, ਉਮੀਦ ਰੱਖਦੇ ਹਾਂ ਕਿ ਪਾਕਿਸਤਾਨ ਦੇ ਵਿੱਚ ਸਾਰੇ ਰਾਜੀ ਖੁਸ਼ੀ ਹੋਣਗੇ, ਜੋ ਇਹ ਸਿਚੁਏਸ਼ਨ ਆਈ ਹੈ ਉਹਦੇ ਨਾਲ ਚੰਗੀ ਤਰ੍ਹਾਂ ਜੂਝ ਰਹੇ ਹੋਣਗੇ, ਤੇ ਅੱਲਾ ਖੈਰ ਕਰੇ। ਸੋ ਗੁਰਪ੍ਰੀਤ, ਕੈਨਬਰਾ ਦਾ ਓਵਰਆਲ ਕੀ ਹਾਲ ਚਾਲ ਹੈ? ਜਿਸ ਤਰ੍ਹਾਂ ਲੋਕਡਾਊਨ ਦੇ ਵਿੱਚ ਸਾਰੇ ਪ੍ਰਭਾਵਿਤ ਹੋਏ ਨੇ, ਆਪਣਾ ਭਾਈਚਾਰਾ ਸਾਰਾ ਠੀਕ ਠਾਕ ਹੈ ਇੱਥੇ?
ਹਾਂਜੀ ਭਾਈਚਾਰਾ ਵਧੀਆ ਜੀ, ਠੀਕ ਠਾਕ ਆ। ਕੱਲ ਗੁਰਦੁਆਰਾ ਸਾਹਿਬ ਨੇ ਵੀ ਅਪਡੇਟ ਦਿੱਤੀ ਹੈ ਵੀ ਹੁਣ ਤੁਸੀਂ ਐਤਵਾਰ ਨੂੰ ਆ ਸਕਦੇ ਹੋ
ਜੀ,
ਕੀਰਤਨ ਸਰਵਣ ਕਰ ਸਕਦੇ ਹੋ, ਪਰ ਜਿਹੜੇ ਲੰਗਰ ਛਕਣ ਦੇ ਹੈ ਸੀ ਆਸਮਾਨ ਦੇ, ਉਹਨਾਂ ਲਈ ਨਿਰਾਸ਼ਾ ਵੀ ਲੰਗਰ ਹਜੇ ਓਪਨ ਨਹੀਂ ਹੋਇਆ।
ਅੱਛਾ ਅੱਛਾ, ਚਲੋ ਕੋਈ ਗੱਲ ਨੀ, ਤੇ ਗੁਰਬਾਣੀ ਸੁਣਨੀ ਜਾਣਾ ਉੱਤੇ ਉਹ ਸੁਣ ਸਕਦੇ ਨੇ, ਜਾ ਸਕਦੇ ਨੇ। ਤੇ ਤੁਹਾਡੇ ਇਲਾਕੇ ਦੇ ਵਿੱਚ ਦੇ ਲਾਗੇ ਹੀ ਕੱਲ ਵੋਟਾਂ ਵੀ ਪੈ ਕੇ ਹਟੀਆਂ ਈਡਨ ਮਨੈਰੋ ਦੇ ਵਿੱਚ, ਤੇ ਕੁੰਡੀਆਂ ਦੇ ਸਿੰਘ ਫਸੇ ਹੋਏ ਨੇ, ਦੋ ਬੀਬੀਆਂ ਉੱਤੇ ਖੜੀਆਂ ਨੇ ਲਿਬਰਲ ਵੱਲੋਂ ਤੇ ਲੇਬਰ ਵੱਲੋਂ ਵੀ, ਤਾਂ ਕੁਛ ਹੀ ਵੋਟਾਂ ਦਾ ਫਰਕ ਹੈ, ਲੇਬਰ ਅੱਗੇ ਚੱਲ ਰਹੀ ਹੈ, ਪਰ 15,000 ਤੋਂ ਉੱਤੇ ਵੋਟ ਜਿਹੜੀ ਹੈ ਉਹ ਪੋਸਟਲ ਵੋਟ ਹੈ ਜਿਹੜੀ ਗਿਣੀ ਜਾ ਰਹੀ ਹੈ ਇਸ ਵੇਲੇ, ਤੇ ਅੰਦਾਜ਼ਾ ਹੁੰਦਾ ਹੈ ਕਿ ਹਾਂ ਇਹ ਵੋਟ ਜਿਹੜੀ ਹੈ ਲਿਬਰਲ ਦੇ ਹੱਕ ਚ ਭੁਗਤਣ ਦੇ ਜ਼ਿਆਦਾ ਚਾਂਸਿਸ ਹੁੰਦੇ ਨੇ। ਤੁਹਾਡਾ ਕੀ ਵਿਚਾਰ ਹੈ ਗਰਾਊਂਡ ਰਿਐਲਿਟੀ ਕੀ ਆ?
ਗਰਾਊਂਡ ਰਿਐਲਿਟੀ ਜੀ ਦੇਖੋ, ਪਹਿਲਾਂ ਈਡਨ ਮਨੈਰੋ ਬਾਰੇ ਦੱਸਦੀ ਹੈ ਵੀ ਸਾਊਥ ਕੋਸਟ ਤੋਂ ਲੈ ਕੇ ਨਾ
ਜੀ
ਜਿਹੜਾ ਸਨੋਈ ਮਾਊਂਟੇਨ ਆ ਮੈਟਕੋ ਤੱਕ, ਇਹ ਬਹੁਤ ਵੱਡਾ ਇਲਾਕਾ ਆ। ਮੈਨੂੰ ਲੱਗਦਾ ਵੀ ਜਿੰਨਾ ਆਪਾਂ ਕਹਿ ਲਈਏ ਅੰਮ੍ਰਿਤਸਰ ਸਾਹਿਬ ਤੋਂ ਬਠਿੰਡੇ ਤੱਕ ਦਾ ਇਲਾਕਾ ਆ ਉਹ ਸਾਰਾ ਹੀ ਕਵਰ ਹੋ ਜਾਂਦਾ ਜੀ ਇੱਕ ਹਲਕੇ ਦੇ ਵਿੱਚ।
ਅੱਛਾ,
ਤੇ ਹਾਂਜੀ ਹਾਂਜੀ, ਏਡਾ ਵੱਡਾ ਇਲਾਕਾ ਹੈ। ਤੇ ਲਿਬਰਲ ਦੇਖੋ ਜੋ ਇਹਨਾਂ ਨੇ ਜਿਹੜੇ ਇਸ ਵੇਲੇ ਆਪਣੇ COVID-19 ਕਰਕੇ ਇਹਨਾਂ ਨੇ ਜੋ ਇਕਨੋਮਿਕ ਪਾਲਿਸੀਆਂ ਲੈ ਕੇ ਆਏ ਆ ਉਹਦੇ ਕਰਕੇ ਲੋਕਾਂ ਤੇ ਚਲੋ ਹੈ ਇਹਨਾਂ ਬਾਰੇ ਵੀ ਇਹਨਾਂ ਨੇ ਵਧੀਆ ਤਰੀਕੇ ਨਾਲ ਇਕਾਨਮੀ ਸੰਭਾਲ ਲਈ, ਪਰ ਉੱਥੇ ਨਾ ਜਿਹੜੀਆਂ ਬੁਸ਼ ਫਾਇਰ ਲੱਗੀਆਂ ਸੀ ਜਨਵਰੀ ਦੇ ਵਿੱਚ ਦਸੰਬਰ ਦੇ ਐਂਡ ਚ, ਉਹ ਇਲਾਕਾ ਬਹੁਤ ਜ਼ਿਆਦਾ ਪ੍ਰਭਾਵਿਤ ਹੋਇਆ ਸੀ। ਸ਼ਾਇਦ ਜਿਹੜਾ ਤੁਸੀਂ ਚੀਜ਼ ਖਾਂਦੇ ਹੋ ਬੀਗਾ ਚੀਜ਼ ਉਹ ਵੀ ਇੱਥੇ ਹਲਕੇ ਚ ਪੈਂਦਾ ਜੀ, ਬੀਗਾ ਸ਼ਹਿਰ ਦਾ ਨਾਂ ਹੈ। ਤੇ ਉਹ ਸਾਰੇ ਜਿਹੜੀ ਲਿਬਰਲ ਦੀ ਕੈਂਡੀਡੇਟ ਆ ਉੱਥੋਂ ਬੀਗਾ ਤੋਂ ਆ, ਤੇ ਜਿਹੜੀ ਈਡਨ ਜਿਹੜੀ ਤੁਸੀਂ ਲੇਬਰ ਦੀ ਕੈਂਡੀਡੇਟ ਆ ਉਹ ਇੱਧਰੋਂ ਕਿਨਵਿਨ ਵਾਲੀ ਸਾਈਡ ਤੋਂ। ਸੋ ਲੋਕਾਂ ਚ ਸਿਰਫ ਲਿਬਰਲ ਅਗੇਂਸਟ ਇਸ ਚੀਜ਼ ਦਾ ਗੁੱਸਾ ਹੈ ਵੀ ਇਹਨਾਂ ਨੇ ਜਿਹੜੀ ਉਹ ਰਿਕਵਰੀ ਆ ਨਾ ਬੁਸ਼ ਫਾਇਰ ਤੋਂ ਬਾਅਦ ਉਹ ਤੇਜ਼ੀ ਨਾਲ ਨਹੀਂ ਕੀਤੀ, ਲੋਕ ਇਸ ਗੱਲ ਤੋਂ ਇਹਨਾਂ ਨਾਲ ਖਿਜੇ ਹੋਏ ਨੇ। ਤੇ ਉਸ ਜਿਹੜੀ ਉਹ ਜਿਹੜੀ ਜਿਹੜਾ ਗੁੱਸਾ ਹੈ ਲੋਕਾਂ ਦੇ ਵਿੱਚ, ਕਿਉਂਕਿ ਹਜੇ ਦੇਖੋ ਲੋਕਾਂ ਦੇ ਘਰ ਸੜ ਗਏ ਤੇ ਲੋਕਾਂ ਨੂੰ ਹਜੇ ਪਤਾ ਵੀ ਨੀ ਹੈ ਵੀ ਅਸੀਂ ਸਾਨੂੰ ਸਰਕਾਰ ਤੋਂ ਪੈਸਾ ਕਦੋਂ ਆਊਗਾ ਜਿਹੜਾ ਇਹਨਾਂ ਨੂੰ ਪ੍ਰੋਮਿਸ ਕੀਤਾ ਗਿਆ ਸੀ, ਤੇ ਲੋਕਲ ਕਮਿਊਨਿਟੀਜ਼ ਬਹੁਤ ਜ਼ਿਆਦਾ ਅਫੈਕਟਡ ਹੋਈਆਂ ਨੇ। ਤੇ ਹੁਣ ਦੇਖੋ ਹੈ ਤਾਂ ਵੀ ਸਾਰੇ ਆਪਾਂ ਹਿਊਮਨ ਬੀਇੰਗ ਜੀ ਆ ਨਾ ਵੀ ਆਪਾਂ ਨੂੰ ਜਿਹੜੇ ਲੋਕਲ ਇਸ਼ੂ ਨੇ ਪਹਿਲਾਂ ਉਹ ਸਭ ਤੋਂ ਜ਼ਿਆਦਾ ਅਫੈਕਟ ਕਰਦੇ ਨੇ
ਜੀ
ਤੇ ਨੈਸ਼ਨਲ ਦੀ ਜਗ੍ਹਾ ਤੇ, ਤੇ ਉਹਦੇ ਕਰਕੇ ਫਿਰ ਇਹ ਵੀ ਹੁੰਦਾ ਵੀ ਗੁੱਸੇ ਦਾ ਵੀ ਆਪਾਂ ਨੂੰ ਸਾਹਮਣਾ ਕਰਨਾ ਪੈਂਦਾ, ਭਾਵੇਂ ਕਿ ਤੁਹਾਡੀ ਫੈਡਰਲ ਦੇ ਵਿੱਚ ਸਰਕਾਰ ਵਧੀਆ ਕੰਮ ਕਰ ਰਹੀ ਹੈ, ਪਰ ਜੇ ਹਲਕੇ ਦਾ ਉਹਨਾਂ ਨੇ ਨਹੀਂ ਸੀਰੀਅਸਲੀ ਲਿਆ ਤੇ ਫਿਰ ਜਿਹੜਾ ਲੋਕਲ ਜਿਹੜੀ ਕੈਂਡੀਡੇਟ ਆ ਉਹਨੂੰ ਖਮਿਆਜਾ ਭੁਗਤਣਾ ਪਊਗਾ। ਬਾਕੀ ਉਹ ਇਹ ਵੀ ਹੈ ਵੀ ਉਹ ਥੋੜੀ ਜਿਹੀ ਕਲਾਈਮੇਟ ਚੇਂਜ ਡਿਨਾਇਰ ਆ
ਉਹ ਮੰਨਦੀ ਨੀ ਕਲਾਈਮੇਟ ਚੇਂਜ ਨੂੰ ਤੇ ਬੁਸ਼ ਫਾਇਰ ਤੋਂ ਬਾਅਦ ਕਿਉਂਕਿ ਬੜੀਆਂ ਖਤਰਨਾਕ ਬੁਸ਼ ਫਾਇਰ ਸੀ ਤੇ ਬੁਸ਼ ਫਾਇਰ ਤੋਂ ਬਾਅਦ ਬਹੁਤੇ ਲੋਕਾਂ ਦਾ ਜਿਹੜਾ ਕਲਾਈਮੇਟ ਚੇਂਜ ਦੇ ਪ੍ਰਤੀ ਰਵੱਈਆ ਸੀ ਉਹ ਚੇਂਜ ਹੋਇਆ ਬਹੁਤੇ ਲੋਕ ਇਸ ਚੀਜ਼ ਨੂੰ ਮੰਨਣ ਲੱਗ ਪਏ ਆ ਵੀ ਕਿਉਂਕਿ ਤੁਸੀਂ ਜਦੋਂ ਦੇਖਦੇ ਹੋ ਨਾ ਅੱਖਾਂ ਦੇ ਨਾਲ ਜੋ ਤੁਸੀਂ ਉਸ ਸਿਚੁਏਸ਼ਨ ਨੂੰ ਦੇਖਦੇ ਹੋ ਤੇ ਆਪਣੇ ਵਿੱਚ ਵੀ ਹੈ ਵੀ ਆਪਾਂ ਵੀ ਕੁਐਸਚਨ ਕਰਨੇ ਸ਼ੁਰੂ ਕਰਦੇ ਹਾਂ ਵੀ ਇਹ ਕਿਉਂ ਹੋ ਰਿਹਾ ਸਾਡੇ ਨਾਲ ਨਾ ਆਪਾਂ ਵਾਹਿਗੁਰੂ ਨੂੰ ਕੁਐਸਚਨ ਕਰਦੇ ਹਾਂ ਆਪਾਂ ਅਥਾਰਟੀ ਨੂੰ ਚਲੋ ਆਪਣੇ ਲੋਕ ਘੱਟ ਕਰਦੇ ਨੇ ਪਰ ਆਪਾਂ ਰੱਬ ਨੂੰ ਜ਼ਿਆਦਾ ਕੁਐਸਚਨ ਕਰਦੇ ਹਾਂ ਇੱਥੇ ਥੋੜਾ ਫਰਕ ਹੈ ਇੱਥੇ ਲੋਕ ਥੋੜਾ ਜਿਹਾ ਘੋਖਦੇ ਆ ਵੀ ਇਹ ਗੱਲਾਂ ਇੰਨੀ ਜਲਦੀ ਕਿਉਂ ਹੋ ਰਹੀਆਂ ਕੁਛ ਵਾਰ ਰਿਪੀਟਿੰਗ ਕਿਉਂ ਹੋ ਰਹੀਆਂ
ਪਿਛਲੇ ਅਸੀਂ ਸਾਰੇ ਇੱਥੇ ਫਾਰਮਾਂ ਤੇ ਰਹਿੰਦੇ ਆ ਸਾਰੇ ਦੇਖਦੇ ਆ ਕਿ ਪਿਛਲੇ 13-14 ਸਾਲ ਤੋਂ ਬੁਸ਼ ਫਾਇਰ ਮਤਲਬ ਬੈਕ ਬਰਨਿੰਗ ਨੀ ਕਰਨ ਦਿੱਤੀ ਉਹ ਪ੍ਰੋਸੀਜਰ ਕਰਨ ਨੀ ਦਿੱਤੇ ਤੇ ਫੇਰ ਜਿਹੜੇ ਆ ਕਿ ਤੁਸੀਂ ਦੇਖੋਗੇ ਪਿਛਲੇ 25 ਸਾਲ ਤੋਂ ਇਹ ਵਰਤਾਰਾ ਚੱਲ ਰਿਹਾ ਹੈ ਕਿ ਗ੍ਰੀਨਸ ਨੂੰ ਖੁਸ਼ ਕਰਨ ਦੇ ਲਈ ਬਹੁਤ ਸਾਰੇ ਇਲਾਕੇ ਜਿਹੜੇ ਨੇ ਉਹ ਨੈਚੁਰਲ ਰਿਜ਼ਰਵ ਘੋਸ਼ਿਤ ਕਰ ਦਿੱਤੇ ਗਏ ਨੇ ਹਾਲਾਂਕਿ ਉਹਦੇ ਵਿੱਚ ਪ੍ਰਾਈਵੇਟ ਪ੍ਰਾਪਰਟੀਆਂ ਵੀ ਲੈ ਲਈਆਂ ਗਈਆਂ ਨੇ ਮਤਲਬ ਕੁਆਲਾ ਹੈਬੀਟੇਟ ਕਰਤੇ ਜਿੱਥੇ ਦਰਖਤ ਦਿਸਿਆ ਜੀ ਉਹ ਕੁਆਲਾ ਹੈਬੀਟੇਟ ਆ ਜੀ ਚਾਹੇ ਉੱਥੇ ਕੁਆਲਾ ਹੈ ਜਾਂ ਨਹੀਂ ਹੈ ਸੋ ਇਹੋ ਜਿਹੀਆਂ ਚੀਜ਼ ਤੁਸੀਂ ਉਹਨੂੰ ਟੱਚ ਨਹੀਂ ਕਰ ਸਕਦੇ ਤੇ ਜਦੋਂ ਉਹ ਜਲਿਆ ਫਿਰ ਬਹੁਤ ਭਾਂਬੜ ਬਣ ਕੇ ਜਲਿਆ ਸੋ ਇਹ ਜਿਹੜੀਆਂ ਚੀਜ਼ਾਂ ਨੇ ਮੈਂ ਤੁਹਾਨੂੰ ਇਹੀ ਤਾਂ ਦੱਸ ਰਿਹਾ ਗ੍ਰੀਨਜ਼ ਕੋਲ
ਐਮ ਐਲ ਏ ਹੈਗੇ ਪਿਛਲੇ 6 ਸਾਲ ਤੋਂ ਲਿਬਰਲ ਦੀ ਸਰਕਾਰ ਚੱਲ ਰਹੀ ਆ ਉਹ ਵੀ ਮਾਈਨੋਰਟੀ ਗਵਰਨਮੈਂਟ ਨੀ ਹੈਗੀ ਮੈਜੋਰਟੀ ਗਵਰਨਮੈਂਟ ਆ
ਪਾਵਰ ਹੈ ਨੀ ਜੂਲੀਆ ਗਿਲਾਰਡ ਨੇ ਜਦੋਂ ਪਾਵਰ ਦੇ ਵਿਚ ਆਈ ਉਹਨੇ ਇਲੈਕਸ਼ਨ ਜਿੱਤਣੀ ਸੀ ਉਹ ਕਹਿੰਦੀ ਸੀ ਦੇਰ ਵਿਲ ਬੀ ਨੋ ਇੱਕ ਮਿੰਟ ਦੇਰ ਵਿਲ ਬੀ ਨੋ ਕਾਰਬਨ ਟੈਕਸ ਤੇ ਇਮੀਡੀਏਟਲੀ ਉਹ ਤੋਂ ਬਾਅਦ ਕਾਰਬਨ ਟੈਕਸ ਹੋ ਗਿਆ ਕਿਉਂਕਿ ਉਹਨੂੰ ਗ੍ਰੀਨ ਦੀ ਸਪੋਰਟ ਦੀ ਲੋੜ ਸੀਗੀ ਸੋ ਅਸੀਂ ਇੰਨੇ ਵੀ ਨਾਈਵ ਨੀ ਹੈਗੇ ਸਾਨੂੰ ਪਤਾ ਇੱਥੇ ਹੁਣ ਹੁਣ ਤੁਸੀਂ ਇੱਕ ਮਿੰਟ ਇੱਕ ਨਾ
ਆਪਾਂ ਦੋ ਗੱਲਾਂ ਮਿਕਸ ਕਰ ਰਹੇ ਹੋ ਆਪਾਂ ਦੋ ਗੱਲਾਂ ਨਾ ਨਾ ਇਹ ਗੱਲ ਤੇ ਮੈਂ ਇਹ ਮੇਰੇ ਨਾਲ ਨਾ ਦੇਖੋ ਮੈਂ ਕੈਨਬਰਾ ਚ ਰਹਿੰਦਾ ਮੇਰੇ ਨਾਲ ਦੋ ਐਮ ਪੀ ਦੇ ਜਿਹੜੇ ਵਰਕਰ ਸੀ ਉਹਨਾਂ ਦੀ ਬਹਿਸ ਹੋਈ ਇਹ ਗੱਲ ਨੀ ਤੁਸੀਂ ਕਹਿ ਸਕਦੇ ਤੁਸੀਂ ਜੇ 6-7 ਸਾਲ ਤੋਂ ਸਰਕਾਰ ਚਲਾ ਰਹੇ ਹੋ ਤੁਹਾਨੂੰ ਗ੍ਰੀਨਜ਼ ਦੀ ਸਪੋਰਟ ਦੀ ਲੋੜ ਨੀ ਹੈਗੀ ਜੇ ਬੁਸ਼ ਫਾਇਰ ਹੋ ਰਹੀ ਆ ਤੇ ਤੁਸੀਂ ਗ੍ਰੀਨਜ਼ ਨੂੰ ਕਿਵੇਂ ਫਿਰ ਤੁਸੀਂ ਗ੍ਰੀਨਜ਼ ਤਾਂ ਗੱਲ ਇਹ ਵੀ ਉਹ ਤਾਂ ਲੈਣਾ ਦੇਣਾ ਹੈ ਨਹੀਂ
ਮੈਂ ਗੁਰਪ੍ਰੀਤ ਗੁਰਪ੍ਰੀਤ ਇਹ ਜਿਹੜੇ ਬੁਸ਼ ਫਾਇਰ ਦਾ ਮਸਲਾ ਆ ਇਹ ਫੈਡਰਲ ਮਸਲਾ ਨਹੀਂ ਹੈਗਾ ਸਟੇਟ ਦਾ ਮਸਲਾ ਆ ਪਹਿਲੀ ਗੱਲ ਤਾਂ ਇਹ ਅੰਡਰਸਟੈਂਡ ਕਰਨ ਦੀ ਲੋੜ ਹੈ ਜਿਹੜੇ 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 ਨਿਊ ਸਾਊਥ ਮੈਂ ਤੁਹਾਨੂੰ ਦੱਸਦਾ ਇਹ ਮੇਰੀ ਗੱਲ ਸੁਣੋ ਇਹ ਜਿਹੜੀ ਬੁਸ਼ ਫਾਇਰ ਹੈ ਇੱਦਾਂ ਕਹਿ ਲਓ ਕਿ ਡਿੱਗੀ ਖੋਤੇ ਤੋਂ ਗੁੱਸਾ ਘੁਮਿਆਰ ਤੇ ਹੋ ਰਿਹਾ ਇਹ ਸਟੇਟ ਦੇ ਫੇਲੀਅਰ ਹੈ ਸਟੇਟ ਦੇ ਵਿੱਚ ਬੌਬ ਕਾਰ ਨੇ ਗ੍ਰੀਨਜ਼ ਦੇ ਨਾਲ ਰਲ ਕੇ ਪਾਲਿਸੀਆਂ ਬਣਾਈਆਂ ਹੋਈਆਂ ਨੇ ਜਿਹੜੀਆਂ ਹੁਣ ਬੜੀ ਮੁਸ਼ਕਲ ਹੈ ਤੋੜਨੀਆਂ ਉਹ ਲੀਡ ਅਪ ਕਰ ਰਹੀਆਂ ਇਸ ਚੀਜ਼ ਨੂੰ ਔਰ ਦੇਖੋ ਇਹ ਸਟੇਟ ਦੀ ਸਮੱਸਿਆ ਆ ਤੇ ਇਹ ਫੈਡਰਲ ਟਰਾਂਸਲੇਟ ਹੋ ਰਹੀ ਹੈ ਗੱਲ ਮਤਲਬ ਗੁੱਸਾ ਫੈਡਰਲ ਚ ਨਿਕਲ ਰਿਹਾ ਹਾਲਾਂਕਿ ਫੈਡਰਲ ਦਾ ਕੋਈ ਲੈਣ ਦੇਣ ਨਹੀਂ ਹੈਗਾ ਉਹਨਾਂ ਪਾਲਿਸੀਆਂ ਨੂੰ
ਜਿੰਨੀ ਮਰਜ਼ੀ ਬਹਾਨੇਬਾਜ਼ੀ ਕਰ ਲਈ ਇਹ ਬਹਾਨੇਬਾਜ਼ੀ
ਚਲੋ ਦੈਟਸ ਹਾਊ ਦਾ
ਪੱਛੇ ਤੱਕ ਚਲ ਜਾਓ ਵਿਕਟੋਰੀਆ ਦੇ ਵਿੱਚ ਵੀ ਉਹ ਕਰਾਉਂਦੇ ਨੇ ਮੈਂ ਅੱਜ ਤੱਕ ਮੈਂ ਮੇਰੀ ਗੱਡੀ ਚ ਵੀ ਘੱਟੋ ਘੱਟ 8-9 ਘੰਟੇ ਰੇਡੀਓ ਆਉਣ ਦਿੰਦਾ ਮੈਂ ਅੱਜ ਤੱਕ ਕਿਸੇ ਬਹਿਸ ਚ ਨੀ ਸੁਣਿਆ ਵੀ ਗ੍ਰੀਨਜ਼ ਦਾ ਨਾਂ ਆਇਆ ਹੋਵੇ ਆ ਬੁਸ਼ ਫਾਇਰ ਤੋਂ ਪਹਿਲਾਂ ਬਾਅਦ ਚੋਂ ਆਉਣਾ ਹੋ ਗਿਆ ਕਿਉਂਕਿ ਇਹ ਇੱਕ ਗੇਮ ਖੇਡੀ ਜਾਂਦੀ ਹੈ ਨਾ ਵੀ ਯੂ ਹੈਵ ਟੂ ਫਾਇੰਡ ਸਮਵਨ ਵੀ ਇਹਦੇ ਉੱਤੇ ਬਲੇਮ ਲਾਈਏ ਜਦਕਿ ਤੁਸੀਂ ਆਪ ਪਾਵਰ ਚੋਂ
ਵਿਰੋਧ ਪਿਛਲੇ 20-25 ਸਾਲ ਤੋਂ ਕਰ ਚੁੱਕੇ ਰਿਟਰਨ ਕਰ ਚੁੱਕੇ ਆ ਵੀ ਹੁਣ ਹੁਣ ਦੇਖੋ ਤਾਜ਼ੀ ਸਿਚੁਏਸ਼ਨ ਕੀ ਆ ਰਹੀ ਹੈ ਤਾਜ਼ੀ ਸਿਚੁਏਸ਼ਨ ਇਹ ਆ ਰਹੀ ਹੈ ਕਿ ਸਾਰੇ ਆਸਟ੍ਰੇਲੀਆ ਦਾ ਮੈਪ ਬਣਾਇਆ ਜਾ ਰਿਹਾ ਕਿਸੇ ਪਾਰਟੀਆਂ ਵੱਲੋਂ ਮਤਲਬ ਥਰਡ ਔਰ ਜੇ ਤੁਹਾਡੇ ਫਾਰਮ ਦੇ ਐਨ ਖਾਲੀ ਪਿਆ 200 ਏਕੜ ਉਹਦੇ ਤੇ ਇੱਕ ਦਰਖਤ ਵੀ ਹੈ ਨਾ ਉਹਨੂੰ ਵੀ ਕੁਆਲਾ ਹੈਬੀਟੇਟ ਘੋਸ਼ਿਤ ਕਰਨ ਦੀ ਕੋਸ਼ਿਸ਼ ਕਰਵਾ ਰਹੇ ਨੇ ਹੁਣ ਅਸੀਂ ਇਹਦਾ ਵਿਰੋਧ ਕਰ ਰਹੇ ਹਾਂ ਹੁਣ ਕੱਲ ਨੂੰ ਮਤਲਬ ਲੇਬਰ ਗਵਰਨਮੈਂਟ ਜਾਂ ਗ੍ਰੀਨ ਦੀ ਕੋਲੀਸ਼ਨ ਆ ਗਈ ਇਹ ਹੋ ਜਾਣਾ ਆ ਇੱਦਾਂ ਅੱਗੇ ਵੀ ਇੱਦਾਂ ਹੀ ਹੋਇਆ ਮਤਲਬ ਨੋਨ ਸੈਂਸੀਕਲ ਤੁਹਾਡੇ ਗਾਰਡਨ ਦੇ ਵਿੱਚ ਦਰਖਤ ਖੜਾ ਹੈ ਨਾ ਤੁਹਾਡੇ ਗਾਰਡਨ ਚ ਦਰਖਤ ਖੜਾ ਹੈ ਤਾਂ ਤੁਸੀਂ ਨਕਸ਼ੇ ਤੇ ਜਾ ਕੇ ਦੇਖਿਓ ਉਹ ਵੀ ਕੁਆਲਾ ਹੈਬੀਟੇਟ ਹੈ ਮਤਲਬ ਦੈਟਸ
ਗੋਵਰਨਮੈਂਟ ਵੀ ਹਾਂ ਨੀ ਇਹਨੂੰ ਐ ਨੀ ਐ ਕਰੋ ਜਦੋਂ ਮਾਈਨਿੰਗ ਦੇ ਲਾਇਸੈਂਸ ਦੇਣੇ ਨੇ ਨਹੀਂ ਨਹੀਂ ਇੱਕ ਮਿੰਟ ਜਦੋਂ ਲਿਵਰਪੂਲ ਦੇ ਕੋਲ ਮਾਈਨਿੰਗ ਦੇ ਲਾਇਸੈਂਸ ਦੇਣੇ ਸੀ ਉਦੋਂ ਤਾਂ ਗਵਰਨਮੈਂਟ ਨੂੰ ਕੋਈ ਪ੍ਰੋਬਲਮ ਨੀ ਆਈ ਲਿਵਰਪੂਲ ਦੇ ਕੋਲ ਫਾਰਮਿੰਗ ਲੈਂਡ ਨੂੰ ਮਾਈਨਿੰਗ ਦੇ ਲਾਇਸੈਂਸ ਦਿੱਤੇ ਨੇ ਲਿਬਰਲ ਗਵਰਨਮੈਂਟ ਨੇ ਉਦੋਂ ਗ੍ਰੀਨਸ ਕਿੱਥੇ ਨੇ ਉਦੋਂ ਤਾਂ ਗ੍ਰੀਨਸ ਹੈ ਹੀ ਨੀ ਸੀ ਫਿਰ ਕਿਤੇ
ਨਹੀਂ ਨਹੀਂ ਸੀਗੇ ਮੈਂ ਆਪਣੇ ਸਰੋਤਿਆਂ ਨੂੰ ਦੱਸਦਾ ਲਿਵਰਪੂਲ ਮਰੀਗ ਭਾਜੀ ਵਾਲਾ ਲਿਵਰਪੂਲ ਨੀ ਹੈਗਾ ਇਹ ਇੱਧਰ ਜਿਹੜੇ ਇਲਾਕੇ ਉਹਨੂੰ ਲਿਵਰਪੂਲ ਪਲੇਨਸ ਕਹਿੰਦੇ ਨੇ ਟਾਈਮ ਵਰਥ ਤੋਂ ਇੱਧਰ ਗੰਡਾ ਗਾਈ ਇਲਾਕਾ ਜਿਹੜਾ
ਫਾਰਮਿੰਗ ਲੈਂਡ ਸੀ ਉਹਨੂੰ ਮਾਈਨਿੰਗ ਦੇ ਲਾਇਸੈਂਸ ਦਿੱਤੇ ਗਏ ਨੇ ਤੇ ਉਦੋਂ ਦਾ ਗ੍ਰੀਨਸ ਫਿਰ ਉਹਨੂੰ ਗ੍ਰੀਨਸ ਨੇ ਵਿਰੋਧ ਵੀ ਨਹੀਂ
ਕੀਤਾ ਕੀਤਾ ਸੀਗਾ ਮੈਂ ਤੁਹਾਨੂੰ ਦੱਸਦਾ ਉਹ ਬਹੁਤ ਵਿਰੋਧ ਕੀਤਾ ਸੀਗਾ ਥੋੜੀਆਂ ਸੈਪਰੇਟ ਚੀਜ਼ਾਂ ਇਹ ਆ ਜਿਹੜੀਆਂ ਕਰਨ ਵਾਲੀਆਂ ਉਹ ਇਹ ਹੈ ਕਿ ਇੱਕ ਕਾਮਨ ਸੈਂਸ ਵਾਲੀ ਗੱਲ ਹੁਣ ਤੁਹਾਡਾ ਹੀ ਆ ਗਾਰਡਨ ਲਾ ਲਓ ਗਾਰਡਨ ਦੇ ਨਕਸ਼ੇ ਦੇ ਉੱਤੇ ਤੁਸੀਂ ਚਾਰ ਦਰਖਤ ਲਾਏ ਹੋਏ ਆ ਯੂ ਵਿਲ ਬੀ ਸਰਪ੍ਰਾਈਜ਼ਡ ਤੇ ਮੈਨੂੰ ਲੱਗਦਾ ਹੈ ਕਿ ਤੁਹਾਡਾ ਗਾਰਡਨ ਜਿਹੜਾ ਕੁਆਲ ਹੈਬਿਟੇਟ ਡਿਕਲੇਅਰ ਹੋਣ ਵਾਲਾ ਆ ਸੋ ਜੇ ਇਹ ਪਾਲਿਸੀਆਂ ਜਿਹੜੀਆਂ ਹੋ ਜਾਣੀਆਂ ਤੁਸੀਂ ਉਹਨੂੰ ਟੱਚ ਨਹੀਂ ਕਰ ਸਕਦੇ ਉਹਨੂੰ ਪ੍ਰੂਨ ਨਹੀਂ ਕਰ ਸਕਦੇ ਉਹ ਇੱਕ ਟਾਈਮ ਤੇ ਇਹ ਆਏਗਾ ਕਿ ਦਰਖਤ ਡਿੱਗ ਕੇ ਤੁਹਾਡੇ ਘਰ ਦੀ ਛੱਤ ਤੋੜੇਗਾ ਦੈਟਸ ਐਗਜੈਕਟਲੀ ਵਾਟ ਹੈਪਨਡ
ਮੈਨੂੰ ਇਹ ਲੱਗ ਰਿਹਾ ਮੈਨੂੰ ਇਹ ਲੱਗ ਰਿਹਾ ਤੁਸੀਂ ਨਾ ਐਲਨ ਜੋਨਸ ਨੂੰ ਮਿਸ ਕਰ ਰਹੇ ਹੋ ਕਿੰਨੇ ਦਰਖਤ ਕਿਹੜਾ ਹੈਰੀਟੇਜ ਚਾਹੁੰਦਾ ਕਿੰਨੇ ਦਰਖਤ ਵੱਢਣਾ ਕਿੰਨੇ ਨਹੀਂ ਵੱਢਣਾ ਆਈ ਐਮ ਪ੍ਰੀਟੀ ਸ਼ੋਰ ਤੁਹਾਡੇ ਇੱਥੇ ਡਿਫਰੈਂਟ ਹੋਊਗਾ ਤੁਹਾਡੀਆਂ ਪ੍ਰੋਬਲਮਸ ਵੀ ਜਿਹੜੀਆਂ ਕੰਪਲੇਂਟ ਜਾਇਜ਼ ਨੇ ਪਰ ਆਪਾਂ ਇੱਕ ਪਾਰਟੀ ਤੇ ਨਹੀਂ ਇਹ ਗੱਲ ਛੇੜ ਸਕਦੇ ਜਿਹੜੀ ਅੱਜ ਤੱਕ ਪਾਵਰ ਚ ਨਹੀਂ ਆਈ
ਨੈਚੁਰਲ ਹੈਬੀਟੈਟ ਦੀ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਚਾਰ ਸਾਲ ਪਹਿਲਾਂ ਤਿੰਨ ਸਾਲ ਪਹਿਲਾਂ ਨਾ ਤੁਸੀਂ ਨਿਊਜ਼ ਕੱਢਿਓ ਕਿ ਉਹਨਾਂ ਕਾਨੂੰਨਾਂ ਨੂੰ ਲੈ ਕੇ ਜਿਹੜੇ ਬਣਾਏ ਹੋਏ ਸੀ ਬੌਬ ਕਾਰ ਉਹਨਾਂ ਦੇ ਤੇ ਗ੍ਰੀਨਸ ਦੇ ਨਾਲ ਇੱਕ ਫਾਰਮਰ ਨੂੰ ਚਾਰ ਸਾਲ ਤੋਂ ਕੌਂਸਲ ਤੰਗ ਕਰ ਰਹੀ ਸੀ ਠੀਕ ਹੈ ਕਿ ਉਹਨੇ ਆਪਣੇ ਹੁੰਦਾ ਨਾ ਫਾਰਮ ਦੇ ਉੱਤੇ ਹੈਬੀਟੈਟ ਮਤਲਬ ਦੁਆਰਾ ਦਰਖਤ ਜੰਮ ਪਏ ਉਹਨੂੰ ਕਲੀਅਰ ਕਰ ਲਏ ਉਹਨੂੰ ਫਾਈਨ ਤੇ ਫਾਈਨ ਉਹ ਕੀ ਕੀਤਾ ਤੁਸੀਂ ਦੇਖਿਓ ਕੌਂਸਲ ਵਾਲੇ ਉਹਦੇ ਕੋਲ ਗਏ ਮੁੜ ਮੁੜ ਕਹਿੰਦੇ ਆ ਜਾਓ ਉਹਨੇ ਗੋਲੀ ਚਲਾਈ ਕੌਂਸਲ ਦਾ ਇੱਕ ਆਫੀਸਰ ਮਾਰਿਆ ਆਪਣੇ ਗੇਟ ਦੇ ਉੱਤੇ ਗੋਲੀ ਚਲਾ ਕੇ ਦੂਜਾ ਜ਼ਖਮੀ ਹੋਇਆ ਭੱਜਿਆ ਸਟ੍ਰੇਟ ਵੇ ਗੌਰਮੈਂਟ ਨੇ ਜਿਹੜੀ ਹੁਣ ਗੌਰਮੈਂਟ ਹੈ ਨਿਊ ਸਾਊਥ ਵੇਲਸ ਦੇ ਵਿੱਚ ਉਹਨੇ ਉਹ ਕਾਨੂੰਨ ਚੱਕ ਕੇ ਬਿੰਨ ਚ ਉਹਨਾਂ ਨੂੰ ਪਾਣੇ ਪਏ ਕਿਉਂਕਿ ਇਟ ਸਟਾਰਟਡ ਕਿਲਿੰਗ ਉਹ ਜਿਹੜੇ ਕਾਨੂੰਨ ਸੀ ਇੰਨੇ ਘਾਤਕ ਸੀਗੇ ਜਿਹੜੇ ਪਾਲਿਸੀਆਂ ਸ਼ਹਿਰਾਂ ਚ ਬਣ ਰਹੀਆਂ ਬੇਚਾਰੇ ਫਾਰਮਰਾਂ ਦੀਆਂ ਲੈਂਡਸ ਜਿਹੜੀਆਂ ਲੌਕ ਕਰ ਦਿੱਤੀਆਂ ਬਿਨਾਂ ਕਿਸੇ ਗੱਲ ਤੋਂ ਠੀਕ ਹੈ ਨਾ ਉਹਨਾਂ ਨੂੰ ਤੁਸੀਂ ਟੱਚ ਕਰ ਸਕਦੇ ਆ ਦੇ ਬੋਡੇ ਉਹਨਾਂ ਨੂੰ ਕੰਪਨਸੇਸ਼ਨ ਵੀ ਨਹੀਂ ਦਿੱਤੀ ਗਈ ਕਿ ਉੱਥੇ ਬੈਠਿਆਂ ਨੇ ਪਾਲਿਸੀ ਬਣਾ ਲਈ ਉਹ ਜਿਹੜੇ ਕਾਨੂੰਨ ਇੰਨੇ ਕੁ ਖਤਰਨਾਕ ਸੀਗੇ ਕਿ ਇਟ ਸਟਾਰਟ ਕਿਲਿੰਗ ਪੀਪਲ ਲੋਕ ਇੱਥੇ ਤੱਕ ਉੱਤਰ ਆਏ ਦੈਟ ਵਾਜ਼ ਇੱਥੋਂ ਰੈਵੋਲੂਸ਼ਨ ਸ਼ੁਰੂ ਹੁੰਦਾ ਹੈ ਇਹ ਜਿਹੜੀ ਪਾਲਿਸੀ ਆ ਇਹ ਜਿਹੜੀ ਬੁਸ਼ ਵਾਰ ਨਾਲ ਵੀ ਇੱਦਾਂ ਹੀ ਰਿਲੇਟਡ ਹੈ ਬੈਡ ਮੈਨੇਜਮੈਂਟ ਆਫ ਦ ਬੈਕ ਬਰਨਿੰਗ ਉਹਦੇ ਕਰਕੇ ਹੋਈ ਸੀਗੀ ਔਰ ਉਹ ਬੈਕ ਬਰਨਿੰਗ ਹੋਣ ਨੀ ਸੀ ਦੇ ਰਹੇ ਹੋਣ ਨੀ ਦਿੰਦੇ ਕਿਉਂਕਿ ਦੇਰ ਆਰ ਲਾਜ਼ ਬਿਹਾਇੰਡ ਇਟ ਉਹਨਾਂ ਨੂੰ ਚੇਂਜ ਕਰਨਾ ਪੈਣਾ ਹੈ ਖੈਰ ਐਨੀਵੇ ਚਲੋ ਚਲੋ ਇਹ ਹੁਣ ਆਪਾਂ ਚਿੰਗਾਰੀ ਦੀ ਗੱਲ ਕਰਦੇ ਆ ਕਿ ਚਿੰਗਾਰੀ ਐਪ ਆਈ ਆ ਹੁਣ ਆਪਾਂ ਨਾ ਚਿੰਗਾਰੀ ਚ ਫਸ ਜਾਈਏ ਤੇ ਟਿਕਟੋਕ ਦਾ ਕੀ ਇਲਾਜ ਲੱਭਿਆ ਤੁਸੀਂ ਫਿਰ ਤੁਸੀਂ ਆਪ ਪਹਿਲਾਂ ਦੱਸੋ ਤੁਸੀਂ ਆਪ ਪੀੜਿਤ ਹੋ ਇਹ ਤੋਂ ਟਿਕਟੋਕ ਵਰਤਦੇ ਹੋ
ਮੈਂ ਪੀੜਿਤ ਟਿਕਟੋਕ ਹੈਗੀ ਆ ਸ਼ਰੇਆਮ ਆਪਾਂ ਕਹਿੰਦੇ ਆ ਪਰ ਵਰਤਦੇ ਆ ਪਰ ਟਿਕਟੋਕ ਨਾ ਮੈਂ ਦੋ ਕਮਿਊਨਿਟੀ ਚੱਲਦੀਆਂ ਨੇ ਇੱਕ ਕਮਿਊਨਿਟੀ ਜਿੱਦਾਂ ਟਿਕਟੋਕ ਤੇ ਮੈਂ ਗੋਰਿਆਂ ਨੂੰ ਪ੍ਰੇਜ਼ ਨੀ ਕਰਦਾ ਪਰ ਟਿਕਟੋਕ ਤੇ ਤੁਸੀਂ ਐਕਚੁਲੀ ਤੁਹਾਨੂੰ ਵਧੀਆ ਵੀ ਤੁਸੀਂ ਕਹਿ ਲੋ ਹੈਲਥ ਐਡਵਾਈਸ ਫਾਈਨੈਂਸ਼ੀਅਲ ਐਡਵਾਈਸ ਮਿਲ ਜਾਂਦੀ ਹੈ ਪਰ ਤਰਾਸਦੀ ਇਹ ਆ ਵੀ ਉਹ ਸਿਰਫ ਗੋਰਿਆਂ ਦੀ ਕਮਿਊਨਿਟੀ ਤੋਂ ਹੀ ਮਿਲਦੀ ਹੈ ਠੀਕ ਹੈ ਆਪਣੀ ਕਮਿਊਨਿਟੀ ਆ ਉਹ ਪਿੱਛੇ ਗਾਣਾ ਚੱਲ ਰਿਹਾ ਤੇ ਆਪਣੀਆਂ ਜਿਹੜੀਆਂ ਧੀਆਂ ਭੈਣਾਂ ਨੇ ਚਲੋ ਸਾਡੀਆਂ ਨੇ ਕੋਈ ਨੀ ਜਿਨ੍ਹਾਂ ਦੀ ਹੈਗੀਆਂ ਨੇ ਉਹਨਾਂ ਦੀ ਹੈਗੀਆਂ ਨੇ ਉਹ ਨੱਚ ਰਹੀਆਂ ਨੇ ਲਿਪ ਸਿੰਕਿੰਗ ਕਰ ਰਹੀਆਂ ਨੇ ਗਾਣੇ ਦੇ ਨਾਲ ਤੇ ਉਹਨਾਂ ਨੂੰ ਵਿਊਜ਼ ਵੀ ਆ ਰਹੇ ਨੇ ਉਹ ਸੂਟ ਪਾ ਕੇ ਸਾਰਾ ਕੁਛ ਹੈ ਨਾ, ਜਿਨ੍ਹਾਂ ਨੇ ਕਦੀ ਫੇਸਬੁੱਕ ਤੇ ਫੋਟੋ ਨਹੀਂ ਚਲਾਈ ਉਹ ਐਕਚੁਅਲੀ ਸ਼ੋਇੰਗ ਯੂ ਲਾਈਕ ਦੇ ਡਾਂਸ ਔਨ ਟਿਕਟੋਕ ਨਾ ਫੋਰ 1 ਮਿੰਟ ਔਰ 30 ਸੈਕਿੰਡ ਔਰ 15 ਮਿੰਟ।
ਬਹੁਤੇ ਘਰਾਂ ਚ ਪੁਆੜੇ ਵੀ ਪਏ ਆ, ਬਹੁਤੇ ਘਰਾਂ ਚ ਪੁਆੜੇ ਵੀ ਪਏ ਇਹਨਾਂ ਗੱਲਾਂ ਬਾਰੇ।
ਤੁਸੀਂ ਭਾਜੀ ਇਹ ਦੇਖੋ ਜਿਹੜੀਆਂ ਆਪਾਂ ਨੂੰ ਲੱਗਦੀਆਂ ਹੁੰਦੀਆਂ ਸੀ ਨਾ ਵੀ ਇੱਕ ਬਾਉਂਡਰੀਜ਼ ਹੁੰਦੀਆਂ ਸੀ, ਉਹ ਫੇਕ ਸੀ ਬਾਉਂਡਰੀਜ਼। ਲੋਕ ਸਹੁਰਿਆਂ ਨਾਲ ਪਾ ਰਹੇ ਨੇ ਠੀਕ ਨਾ, ਗਾਣੇ ਦੇ ਸੱਸਾਂ ਨਾਲ ਠੀਕ ਹੈ, ਤੇ ਈਵਨ ਕਿ ਭਰਾਵਾਂ ਦੇ ਨਾਲ ਵੀ ਠੀਕ ਹੈ। ਕਾਹਦੇ ਲਈ? ਸਿਰਫ ਫਿਊ ਲਾਈਕਸ ਤੇ ਸ਼ੇਅਰਸ ਤੇ ਕਮੈਂਟ ਲਈ, ਦੈਟਸ ਆਲ, ਹੋਰ ਕੁਛ ਨੀ। ਟਿਕਟੋਕ, ਟਿਕਟੋਕ ਇੰਡੀਆ ਤੋਂ ਮਿਸ ਹੋਈ ਹੈ ਵੀ, ਚਲੋ ਮੈਂ ਤਾਂ ਕੋਈ ਮਿਸ ਕਰ ਰਿਹਾ, ਪਰ ਜਿਹੜੇ ਵੀਰ ਮਿਸ ਕਰ ਰਹੇ ਨੇ ਉਹਨਾਂ ਲਈ ਇੱਕ ਆਪਸ਼ਨ ਹੋਰ ਵੀ ਹੈਗੀ ਆ, ਯੂਟਿਊਬ ਸ਼ਾਰਟਸ ਹੈ। ਯੂਟਿਊਬ ਨੇ ਕਾਪੀ ਕੀਤਾ ਆਪਣੇ ਟਿਕਟੋਕ ਲਈ ਵੀਡੀਓ ਦੀ, ਯੂਟਿਊਬ ਦੀ ਆਈ ਥਿੰਕ ਫੋਨ ਦੇ ਵੀ ਐਪ ਖੋਲੂਗੇ ਉਹਦੇ ਵੀਡੀਓ ਦੇ ਬਿਲਕੁਲ ਥੱਲੇ ਯੂਟਿਊਬ ਜਿਹੜਾ ਤੁਸੀਂ ਟੋਪਿਕ ਸਰਚ ਕੀਤਾ ਉਹਦੇ ਰਿਲੇਟਡ, ਜਿੱਦਾਂ ਹੁਣ ਮੰਨ ਲਓ ਵੀ ਉਹ ਸਿੱਧੂ ਮੂਸੇਵਾਲਾ ਦਾ ਗਾਣਾ ਚੱਲਣ ਡਿਆ ਬੀਬੀ ਹੈ ਨਾ, ਉਹਦੇ ਥੱਲੇ ਲੋਕਾਂ ਨੇ ਜਿਹੜੀ ਉਸ ਗਾਣੇ ਦੇ ਉੱਤੇ ਵੀਡੀਓ ਬਣਾਈ ਹੈ ਆਪ ਨੱਚ ਨੁੱਚ ਕੇ,
ਤੇ
ਉਹ ਵੀਡੀਓ ਥੱਲੇ ਚੱਲ ਰਹੇ ਹਨ 30-15 ਸੈਂਟ। ਤੁਸੀਂ ਐਕਚੁਅਲੀ ਉਹਨੂੰ ਐਜ਼ ਅ ਟਿਕਟੋਕ ਜਿੱਦਾਂ ਤੁਸੀਂ ਦੇਖਦੇ ਹੋ ਉਦੋਂ ਦੇਖ ਸਕਦੇ ਹੋ। ਬਾਕੀ ਚਿੰਗਾਰੀ ਭਾਜੀ ਆਪਾਂ ਐਪ ਨਾ ਟਰਾਈ ਕੀਤੀ ਨਾ ਹੀ ਮੈਂ ਕਰੂੰਗਾ।
ਲਿਟ ਲੋਟ ਆਈ ਹੋ ਕਹਿੰਦੇ, ਕਹਿੰਦੇ ਇੱਕ ਬੋਲੋ ਇੰਡੀਆ ਇੱਕ ਲਿਟ ਲੋਟ, ਟਿਕਟੋਕ ਨੀ ਲਿਟ ਲੋਟ, ਤੇ ਉਹ ਇੰਡੀਆ ਦੇ
ਆਪਣੇ ਉਹ। ਬਾਕੀ ਜਿਹੜੇ ਭਾਈਆਂ ਨੂੰ ਚਾਈਨਾ ਤੋਂ ਪ੍ਰੋਬਲਮ ਹੈ ਨਾ, ਉਹਨਾਂ ਨੂੰ ਮੈਂ ਕਹਿੰਦਾ ਵੀ ਐਮਾਜ਼ੋਨ ਪ੍ਰਾਈਮ ਤੇ ਨਾ ਇੱਕ ਘੰਟੇ ਦਾ ਪ੍ਰੋਗਰਾਮ ਆ ਉਹ ਜ਼ਰੂਰ ਦੇਖਿਓ, ਦ ਰਾਈਜ਼ ਆਫ ਚਾਈਨਾ।
ਕਿਹੜਾ? ਦ ਰਾਈਜ਼ ਆਫ ਚਾਈਨਾ,
ਹਾਂ ਦ ਰਾਈਜ਼ ਆਫ ਚਾਈਨਾ ਇਨ 40 ਇਅਰਸ ਔਰ ਸਮਥਿੰਗ। ਚਾਈਨਾ ਟਾਈਪ ਕਰ ਲਿਆ ਐਮਾਜ਼ੋਨ ਪ੍ਰਾਈਮ ਤੇ, ਤੇ ਉਹ ਚ ਦੇਖਿਓ ਵੀ ਇਹਨਾਂ ਨੇ 40 ਸਾਲ ਦੇ ਵਿਚ ਜਿਹੜੀ ਆਪਣੀ ਜੀ ਡੀ ਪੀ ਹੈ ਉਹ 70 ਗੁਣਾ ਵਧਾਈ ਹੈ, 70 ਗੁਣਾ
70 ਗੁਣਾ
40 ਸਾਲ ਪਹਿਲਾਂ ਨਾ ਵੀ ਚਾਈਨਾ ਦੇ ਕੰਟਰੀ ਸਾਈਡ ਜਿਹੜੇ ਟਾਊਨ ਸੀ ਛੋਟੇ ਛੋਟੇ, ਕਿਸੇ ਵੀ ਕੰਟਰੀ ਸਾਈਡ ਟਾਊਨ ਚ ਫਰਿੱਜ ਨੀ ਸੀ ਹੁੰਦੀ। ਤੇ ਜਿਹੜਾ ਅੱਜ ਦੁਨੀਆ ਦਾ ਸਭ ਤੋਂ ਵੱਡਾ ਸ਼ਹਿਰ ਜਿਹੜਾ ਬਿਜ਼ਨਸ ਜਿੱਥੇ ਸਭ ਕੁਛ ਬਣਦਾ ਸਪੈਸ਼ਲੀ ਇਲੈਕਟ੍ਰੋਨਿਕ ਚੇਂਜਿੰਗ, ਉੱਥੇ 40 ਸਾਲ ਪਹਿਲਾਂ ਸੜਕਾਂ ਤੇ ਕਾਰਾਂ ਨੀ ਸੀ ਹੁੰਦੀਆਂ, ਡੋਗ ਕਾਰਸ ਹੁੰਦੇ ਸੀ, ਕੁੱਤੇ ਹੁੰਦੇ ਸੀ ਤੇ ਉਹਨੇ ਪਿੱਛੇ ਰੇਹੜੀਆਂ ਬੰਨੀਆਂ ਹੁੰਦੀਆਂ ਸੀ।
ਅੱਛਾ।
ਤੇ ਪਰ ਹਾਂ ਜਦੋਂ ਮਾਓ ਦੀ ਡੈਥ ਤੋਂ ਬਾਅਦ ਜਿਹੜਾ ਪ੍ਰੈਜੀਡੈਂਟ ਆਇਆ ਸੀ ਨਾ ਇਹਨਾਂ ਦਾ, ਉਹਨੇ ਉਹਨੇ ਰੈਵੋਲੂਸ਼ਨ ਲਿਆਂਦੀ ਸੀ ਬਾਈ। ਉਹਨੇ ਅਮਰੀਕਾ ਜਾ ਕੇ ਜਿਮੀ ਕਾਰਟਰ ਦੇ ਨਾਲ ਸਮਝੌਤੇ ਕਰਕੇ ਵੀ ਸਾਨੂੰ ਤੁਸੀਂ ਅਸੀਂ ਤੁਹਾਡਾ ਸਮਾਨ ਬਣਾਉਂਦੇ ਹਾਂ, ਸਿੰਗਾਪੁਰ ਤੋਂ ਸਿੱਖ ਕੇ ਆਇਆ, ਜਾਪਾਨ ਤੋਂ ਸਿੱਖ ਕੇ ਆਇਆ ਵੀ ਕਿਵੇਂ ਉੱਥੇ ਰੋਬੋਟਸ ਕੰਮ ਕਰਦੇ ਨੇ, ਕਿਵੇਂ ਇਲੈਕਟ੍ਰੋਨਿਕ ਕੰਮ ਕਰਦੇ ਨੇ। ਜਿੱਥੇ ਅਸੀਂ ਨਾਰੇ ਮਾਰਦੇ ਨੇ ਚੀਨ ਤਾਂ ਐਵੇਂ ਹੈ, ਚੀਨ ਤੇ ਡੈਮੋਕ੍ਰੇਸੀ ਹੈ ਨੀ, ਚੀਨ ਤਾਂ ਆ ਨੀ ਹੈਗੀ, ਮੈਂ ਕਹਿੰਦਾ ਚੀਨ ਚ ਡੈਮੋਕ੍ਰੇਸੀ ਹੈਗੀ ਬਹੁਤ ਵਧੀਆ, ਕਿਉਂਕਿ ਜੇ ਚੀਨ ਚ ਡੈਮੋਕ੍ਰੇਸੀ ਹੁੰਦੀ ਨਾ ਸਾਡੇ ਜਿੱਦਾਂ ਰੈਲੀਆਂ ਚ 2 ਲੱਖ ਦਾ ਇਕੱਠ ਹੋ ਗਿਆ, 1 ਲੱਖ ਦਾ ਇਕੱਠ ਹੋ ਗਿਆ, ਉੱਥੇ ਵੀ ਆਹੀ ਕੰਮ ਹੋਣਾ ਸੀ ਤੇ ਫੈਕਟਰੀਆਂ ਛੱਡ ਕੇ ਲੋਕਾਂ ਨੇ ਰੈਲੀਆਂ ਛੱਡ ਕੇ।
ਗੁਰਪ੍ਰੀਤ ਇੰਟਰਸਟਿੰਗ ਗੱਲ ਦੇਖੋ, ਰਸ਼ੀਆ ਵਾਲਿਆਂ ਨੇ ਕਹਿਤਾ ਵੀ 36 ਤੱਕ ਵੋਟਿੰਗ ਚ ਪੁਟਿਨ ਰਵੇ, ਉਹ ਕਹਿੰਦੇ ਅਸੀਂ ਇਲੈਕਸ਼ਨਾਂ ਤੋਂ ਸਿੱਕਾ ਫੋ ਚੁੱਕੇ ਆ, ਕੰਮੇ ਨੀ ਹੋ ਰਹੇ।
ਤੁਹਾਨੂੰ ਮੈਂ ਇੱਕ ਫੈਕਟ ਦੱਸਾਂ, 2014 ਦੇ ਵਿੱਚ ਜਦੋਂ ਮਨਮੋਹਨ ਸਿੰਘ ਕਰ ਰਿਹਾ ਸੀ, ਜੀ ਡੀ ਪੀ ਆਪਣੀ ਇੰਡੀਆ ਦੀ 7-8% ਤੇ ਆ ਗਈ ਸੀ, ਠੀਕ ਹੈ ਨਾ, ਇੱਕ ਇੱਕ ਮੈਸਿਵ ਬੂਸਟ ਹੁੰਦਾ, ਮਤਲਬ ਵੀ ਜਿਹੜੇ ਬੰਦੇ ਕੋ ਕਹਿ ਲੋ ਨਾ ਵੀ ਮਰੂਤੀ ਆਲਟੋ ਸੀ, ਉਹ ਉਸ ਵੇਲੇ ਰੇਂਜ ਰੋਵਰ ਚਲਾ ਰਿਹਾ ਸੀ, ਵੀ ਇੰਨੀ ਉਹਦੀ ਤਰੱਕੀ ਹੋ ਗਈ ਸੀ, ਠੀਕ ਹੈ। ਇਹਨਾਂ ਨੇ ਫੇਰ ਮੋਦੀ ਨੂੰ ਇੱਕ ਖੜਾ ਕੀਤਾ ਵੀ ਸਾਰੇ ਪ੍ਰੋਪਾਗੈਂਡਾ ਚਲਾਇਆ, ਜਿਹੜੇ ਜਿਹੜੇ ਘੁਟਾਲੇ ਹੋਏ ਵੀ ਨੀ ਸੀ ਉਹ ਵੀ ਇਹਨਾਂ ਨੇ ਮੀਡੀਆ ਤੇ ਦਿਖਾਇਆ ਵੀ ਘੁਟਾਲੇ ਹੋਏ ਨੇ, ਆਹ ਦੇਖੋ ਕੋਲਗੇਟ ਹੋ ਗਿਆ, ਆਹ ਹੋ ਗਿਆ, ਜਿਹੜੇ ਕਿ ਬਾਅਦ ਚ ਕੁਛ ਵੀ ਨਿਕਲਿਆ ਉਹਨਾਂ ਚੋਂ। ਤੇ ਮੈਨੂੰ ਕਿਤੇ ਕਿਤੇ ਨਾ ਇਹ ਲੱਗਦਾ ਵੀ ਐਕਚੁਅਲੀ ਦੇਵਰ ਸਮ ਫੋਰਨ ਪਾਵਰ ਜਿਹਨਾਂ ਨੇ ਆਹ ਸਾਰੀ ਸਿਚੁਏਸ਼ਨ ਕ੍ਰੀਏਟ ਕਰਕੇ ਨਾ ਵੀ ਖੋਤਿਆਂ ਨੂੰ ਬਿਠਾ ਦਿੱਤਾ ਰਾਜ ਕਰਨ ਵਾਸਤੇ, ਤੇ ਹੁਣ ਜੀ ਡੀ ਪੀ ਦੇਖ ਲਓ -4% ਚੱਲਣੀ ਹੈ ਅਗਲੇ 5 ਸਾਲ, ਇੰਡੀਆ ਦਾ ਇਹ ਹਾਲਾਤ ਹੋ ਗਏ ਨੇ,
ਬੰਦਾ ਕੱਲ ਹੀ ਬਦਲਣਾ ਜਿਹੜਾ ਪਹਿਲਾਂ ਹੀ ਕੰਮ ਕਰ ਰਿਹਾ ਪ੍ਰੋਪਰ।
ਮਨੀ ਅਮਰੀਕਾ ਚ ਹੋਣੀ ਇਲੈਕਸ਼ਨ, ਦੋਨੇ ਕੈਂਡੀਡੇਟਸ ਨੇ ਓਵਰ $1 billion, ਦੋਨਾਂ ਨੇ $2 billion ਐਡਵਰਟਾਈਜ਼ਮੈਂਟ ਤੇ ਵੇਸਟ ਕਰਨਾ, ਉਹ $2 billion ਕਿੱਥੋਂ ਆਊਗਾ, ਕਿੰਨਾ ਨੇ ਦੇਣਾ ਉਹਨਾਂ ਨੂੰ,
ਬਸ ਆ
ਰਿਕਵਰ ਕਿਵੇਂ ਕਰਨੇ
ਕੰਪਨੀਆਂ ਨੇ ਲਾਉਣੇ
ਹਨਾ, ਉਹ ਰਿਕਵਰ ਕਿਵੇਂ ਕਰਨਗੇ ਕੰਪਨੀਆਂ ਨੇ ਹੁਣ ਚਾਈਨਾ ਦੇ ਵਿੱਚ ਆ, ਦੇ ਤੁਸੀਂ ਦੇਖੋ ਉਹਨਾਂ ਦਾ ਰਾਜ ਦੇਖੋ, 1987 ਦੇ ਵਿੱਚ ਸਿਰਫ ਉਹਨਾਂ ਕੋਲ 2000 ਕਿਲੋਮੀਟਰ ਦੇ ਹਾਈਵੇ ਸੀ। ਇਸ ਵੇਲੇ ਉਹ ਹਰੇਕ ਸਾਲ 10,000 ਦੇ ਕਰੀਬ ਕਿਲੋਮੀਟਰ ਐਡ ਕਰ ਰਹੇ ਨੇ ਆਪਣੇ ਹਾਈਵੇ ਦੇ ਵਿੱਚ। ਇੰਨੀ ਤਰੱਕੀ ਕਿਸੇ ਦੇਸ਼ ਦੀ ਦੇਖੀ ਪਿਛਲੇ 40 ਸਾਲ ਤੋਂ?
ਹੁਣ
ਉੱਥੇ ਡੈਮੋਕ੍ਰੇਸੀ
ਰਸ਼ੀਆ ਦੀ ਗੱਲ ਸੁਣ ਕੇ ਕਹਿੰਦੇ, ਹੁਣ ਜਾਂਦੇ ਜਾਂਦੇ ਆਪਾਂ ਹਾਸੇ ਵਾਲੀ ਗੱਲ ਵੀ ਕਰ ਲਈਏ। ਰਸ਼ੀਆ ਦੀ ਗੱਲ ਸੁਣ ਕੇ ਕਹਿੰਦੇ ਅਮਰੀਕ ਭਾਜੀ, ਕਹਿੰਦੇ ਵੀ ਤੁਹਾਡੇ ਕਹਿਣ ਦਾ ਮਤਲਬ ਇਹ ਆ ਵੀ ਆਪਾਂ ਮੋਦੀ ਨੂੰ 2050 ਤੱਕ ਰੱਖ ਲਈਏ।
ਮੋਦੀ ਤਾਂ ਮੈਂ ਕਹਿੰਦਾ ਜਿਹੜਾ ਤੁਸੀਂ ਹੋਸਪਿਟਲ ਵਾਲੀ ਦੇਖ ਰਹੇ ਹੋ ਨਾ, ਜਿਹੜੀ ਕੌਂਸਲ ਰੂਮ ਦੇ ਵਿੱਚ ਉਹਨੇ, ਉਹ ਕਹਿੰਦੇ ਜੀ ਮੋਦੀ ਨੇ ਇੰਨੀ ਓਵਰ ਐਕਟਿੰਗ ਕੀਤੀ ਆ ਵੀ ਓਸਕਰ ਵਾਲੇ ਵੀ ਸ਼ਰਮਿੰਦਾ ਹੋ ਗਏ, ਇਸ ਕੈਟਾਗਰੀ ਨੂੰ ਕਿਹੜੀ, ਇਸ ਐਕਟਿੰਗ ਨੂੰ ਕਿਹੜੀ ਕੈਟਾਗਰੀ ਵਿੱਚ ਰੱਖਿਆ ਜਾਵੇ? ਉਹ ਕਹਿੰਦੇ ਅਸੀਂ ਤਾਂ ਫੌਜੀਆਂ ਨੂੰ ਵੀ ਇਨਾਮ ਦੇਣ ਲਈ ਤਿਆਰ ਆ ਜਿਨ੍ਹਾਂ ਨੇ ਇੰਨੀ ਓਵਰ ਐਕਟਿੰਗ ਕੀਤੀ, ਨਾ ਵੀ ਨਾ ਗਲੂਕੋਜ਼ ਲੱਗਾ, ਨਾ ਕੋਈ ਬੈਂਡੇਜ ਆ, ਨਾ ਕੋਈ ਡਾਕਟਰ ਆ ਕੋਲ,
ਉਹਨਾਂ ਨੂੰ ਕਹੇ
ਉਹ ਰਾਵਣਾ ਬੈਠੇ ਹੋਏ ਨੇ ਤੁਹਾਨੂੰ ਪਤਾ ਨਹੀਂ ਚੱਲਿਆ।
ਉਸਕਰ ਵਾਲਿਆਂ ਨੂੰ ਕਹੋ ਇੱਕ ਕੈਟਾਗਰੀ ਬਣਾਓ, ਉੱਚੀਆਂ ਨੇ ਗੱਲਾਂ ਮੇਰੇ ਯਾਰ ਦੀਆਂ ਕੈਟਾਗਰੀ, ਕਿਉਂਕਿ ਇੱਕ ਤਾਂ ਗਿਆ ਹੀ ਲਦਾਖ ਫਲਾਈ ਕਰਕੇ ਇਹ ਕੈਟਾਗਰੀ ਬਣਾਓ, ਇੰਗਲਿਸ਼ ਚ ਕਰਨੀ ਹੈ ਤਾਂ ਉੱਤੋਂ ਉੱਤੋਂ ਜਾਣ ਫਲਾਈ ਕਰਕੇ, ਤੇ ਜੇ ਹਿੰਦੀ ਚ ਕਰਨੀ ਹੈ ਤਾਂ ਪੰਜਾਬੀ ਚ ਉੱਚੀਆਂ ਨੇ ਗੱਲਾਂ ਮੇਰੇ ਯਾਰ ਦੀਆਂ ਕੈਟਾਗਰੀ। ਠੀਕ ਹੈ, ਚਲੋ ਠੀਕ ਹੈ ਗੁਰਪ੍ਰੀਤ ਜੀ, ਚੰਗਾ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ। ਹਾਂਜੀ ਦੋਸਤੋ, ਪ੍ਰੋਗਰਾਮ ਚ ਕਈ ਸੱਜਣ ਸ਼ਾਮਲ ਹੋਏ ਸੀ, ਮੈਸੇਜ ਨਹੀਂ ਲਿਆ ਹੋਇਆ, ਮਾਫੀ ਚਾਹੁੰਦੇ ਹਾਂ, ਪਰ ਮੈਂ ਵੀ ਵਿਦਾ ਲੈਂਦਾ, ਸਮਾਂ ਕਾਫੀ ਹੋ ਗਿਆ। ਇਹ ਪ੍ਰੋਗਰਾਮ ਪੋਡਕਾਸਟ ਦੇ ਵਿੱਚ ਬੜੀ ਛੇਤੀ ਤੁਸੀਂ ਦੇਖ ਸੁਣ ਸਕੋਗੇ, ਸੋ ਆਪ ਸਭ ਦਾ ਬਹੁਤ ਬਹੁਤ ਧੰਨਵਾਦ, ਤੇ ਉਮੀਦ ਰੱਖਦੇ ਹਾਂ ਕਿ ਤੁਸੀਂ ਚੜ੍ਹਦੀ ਕਲਾ ਚ ਰਹੋਗੇ, ਤੇ ਆਉਣ ਵਾਲੇ ਹਫ਼ਤੇ ਫੇਰ ਆਪਾਂ ਮਿਲਾਂਗੇ ਵੀਕਐਂਡ ਤੇ ਪ੍ਰੋਗਰਾਮ ਦਿਲ ਵਾਲੀ ਗੱਲ ਦੇ ਵਿੱਚ। ਰੱਬ ਰਾਖਾ। ਹਾਂ ਤੂੰ ਹੁਣ ਮੇਰੇ ਮੋਰੇ ਫੈਸ਼ਨ ਸ਼ੋਅ ਲਾ।